ਪਰਮ ਸਤਿਕਾਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਜੀ ਕਿ ਦੋ ਤਿੰਨ ਮਿੰਟਾਂ ਵਿੱਚ ਨਮਸਕਾਰ ਕਰਕੇ ਜਲਦੀ ਜਲਦੀ ਜਿੱਥੇ ਜਿੱਥੇ ਜਗ੍ਹਾ ਮਿਲੇ ਸੱਜ ਜਾਓ ਭੈਣਾਂ ਨੂੰ ਬੇਨਤੀ ਹੈ ਇਕਾਗਰਤਾ ਬਣਾ ਕੇ ਰੱਖਣੀ ਹੈ ਜੀ ਪਹਿਰੇਦਾਰ ਜਿਹੜੇ ਨੇ ਚੁੱਪ ਕਰਕੇ ਇਸ਼ਾਰੇ ਨਾਲ ਸੰਗਤ ਨੂੰ ਮੱਥਾ ਟਿਕਾਓ ਇਸ਼ਾਰੇ ਨਾਲ ਹੀ ਅੱਗੇ ਲੰਘਾਓ ਤੇ ਇਸ਼ਾਰੇ ਨਾਲ ਹੀ ਬੋਲਦਿਆਂ ਨੂੰ ਚੁੱਪ ਕਰਾਓ ਆਪਾਂ ਗੁਰੂ ਸਾਹਿਬ ਜੀ ਦੇ ਕੋਲ ਪੜ੍ਹਨ ਵਾਸਤੇ ਆਏ ਹਾਂ ਪੜ੍ਹਨ ਵਾਸਤੇ ਆਏ ਹਾਂ ਅਕਲ ਲੈਣ ਵਾਸਤੇ ਆਏ ਹਾਂ ਬੱਚਾ ਸਕੂਲ ਵਿੱਚ ਕੀ ਲੈਣ ਜਾਂਦਾ ਜੀ ਅਕਲ ਲੈਣ ਜਾਂਦਾ ਗਿਆਨ ਲੈਣ ਜਾਂਦਾ ਸਿੱਖਣ ਜਾਂਦਾ ਅਸੀਂ ਆਪਣੇ ਗੁਰੂ ਜੀ ਦੇ ਕੋਲ ਸਿੱਖਣ ਆਏ ਹਾਂ ਜਿਵੇਂ ਟੀਚਰ ਕੋਲ ਮਾਸਟਰ ਕੋਲ ਆਪਾਂ ਜਾਂਦੇ ਹਾਂ ਸਕੂਲ ਵਿੱਚ ਜਾਂਦੇ ਹਾਂ ਟੀਚਰਾਂ ਕੋਲੋਂ ਆਪਾਂ ਸਿੱਖਦੇ ਹਾਂ ਦੁਨਿਆਵੀ ਵਿੱਦਿਆ ਪ੍ਰਾਪਤ ਕਰਦੇ ਹਾਂ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੋਲ ਆ ਕੇ ਆਪਾਂ ਧਾਰਮਿਕ ਵਿੱਦਿਆ ਪ੍ਰਾਪਤ ਕਰਦੇ ਹਾਂ ਆਪਾਂ ਸਾਰੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਖਿਆਰਥੀ ਬਣ ਕੇ ਆਏ ਹਾਂ ਸਿੱਖਣ ਵਾਸਤੇ ਧਿਆਨ ਨਾਲ ਸੁਣੋ ਜੀ ਕਿਰਪਾ ਕਰਕੇ ਹੁਣ ਮੈਨੂੰ ਜਰਾ ਕੁ ਜਵਾਬ ਦਿਓ ਵੀ ਜਿਹੜਾ ਪੜ੍ਹਨ ਵਾਸਤੇ ਗਿਆ ਹੈ ਉਹ ਜਿਹੜਾ ਗਿਆਨ ਬੱਚਾ ਲੈਂਦਾ ਹੈ ਦੱਸਿਓ ਜੀ ਝੋਲੀ 'ਚ ਪਵਾਉਂਦਾ ਹੈ ਕਿਸੇ ਭਾਂਡੇ 'ਚ ਪਵਾਉਂਦਾ ਹੈ ਕਿ ਸਾਰਾ ਕੁਝ ਦਿਮਾਗ 'ਚ ਪੈਂਦਾ ਸੁਰਤ 'ਚ ਪੈਂਦਾ ਕਿੱਥੇ ਪੈਂਦਾ ਜੀ ਦਿਮਾਗ 'ਚ ਸੁਰਤ 'ਚ ਸਾਰੀ ਦੀ ਸਾਰੀ ਖੇਡ ਉਹਦੀ ਸੁਰਤ ਦੀ ਹੈ ਉਹਦੇ ਮਾਇੰਡ ਨੂੰ ਡਿਵੈਲਪ ਕਰਦਾ ਹੈ ਸਕੂਲ ਗਿਆਨ ਅਕਲ ਲੈਂਦਾ ਜਿਹੜੀ ਹੁਣ ਜਿਹੜਾ ਜਿਹੜੀ ਚੀਜ਼ ਝੋਲੀ ਚ ਗੁਰਦੁਆਰੇ ਵਿੱਚ ਵੀ ਜਦੋਂ ਜਾਣਾ ਹੈ ਆਪਾਂ ਇੱਥੇ ਵੀ ਸਾਰਾ ਕੁਝ ਕਿੱਥੇ ਪਵਾਉਣਾ ਹੈ ਕਿੱਥੇ ਜੀ ਦਿਮਾਗ ਚ ਸੁਰਤ ਚ ਪਰ ਕਰਦੇ ਆਪਾਂ ਇੱਥੇ ਝੋਲੀਆਂ ਇੱਦਾਂ ਕਰ ਦਿੰਦੇ ਹਾਂ ਇੱਦਾਂ ਨਹੀਂ ਖੜਦੇ ਕਈ ਗੁਰਦੁਆਰੇ ਜਾ ਕੇ ਕਹਿੰਦੇ ਇੱਥੇ ਇਹ ਆ ਕੇ ਵੀ ਝੋਲੀ ਭਰਦੇ ਭਲਾ ਜੇ ਜਰਾ ਨੋਟ ਕਰਕੇ ਦੱਸਿਓ ਸੋਚ ਕੇ ਦੱਸਿਓ ਜੇ ਟੀਚਰ ਕੋਲ ਜਾ ਕੇ ਕੋਈ ਬੱਚਾ ਆਪਾਂ ਨੂੰ ਸਰੋਪਾ ਦੇ ਕੇ ਭੇਜ ਦਈਏ ਨਿਆਣੇ ਨੂੰ ਤੇ ਨਿਆਣਾ ਟੀਚਰ ਅੱਗੇ ਝੋਲੀ ਅੱਡ ਕੇ ਖੜ ਜੇ ਵੇਖ ਕੇ ਹਾਸਾ ਜਿਹਾ ਕਿਵੇਂ ਜੇ ਕੋਈ ਬੱਚੀ ਸਾਡੀ ਧੀ ਪੜ੍ਹਨ ਵਾਸਤੇ ਜਾਂਦੀ ਹੈ ਸਾਡੀ ਭੈਣ ਤੇ ਭੈਣ ਜਾ ਕੇ ਚੁੰਨੀ ਦਾ ਪੱਲਾ ਅੱਡ ਲਵੇ ਏਦਾਂ ਖੜ ਜੇ ਹਾਸਾ ਜਿਹਾ ਹੀ ਆਊ ਟੀਚਰ ਨੂੰ ਜਾ ਕੇ ਜੇ ਕਵੇ ਟੀਚਰ ਜੀ ਮੇਰਾ ਵੀਜ਼ਾ ਲਵਾ ਦਿਓ ਮੇਰੇ ਤੇ ਕਿਰਪਾ ਕਰ ਦਿਓ ਤੇ ਉਹ ਪਤਾ ਟੀਚਰ ਨੇ ਅੱਗੋਂ ਕੀ ਕਹਿਣਾ ਜੋ ਪੜ੍ਹਾਉਣੀ ਆ ਪੜ੍ਹ ਲੈ ਵੀਜ਼ੇ ਤੇ ਤੇਰੇ ਮਗਰ ਮਗਰ ਫਿਰਨਗੇ ਆਖੋ ਸਤਨਾਮ ਏਦਾਂ ਹੀ ਜੇ ਭਲਾ ਕੋਈ ਟੀਚਰ ਨੂੰ ਜਾ ਕੇ ਇਹ ਆਖੇ ਵੀ ਮੈਡਮ ਜੀ ਤੁਹਾਡੀ ਕੋਠੀ ਤੋਂ ਅਸੀਂ ਗਰੀਬ ਹੁੰਦੇ ਹਾਂ ਜੀ ਸਾਨੂੰ ਇੱਕ ਕਮਰਾ ਗਰੀਬਾਂ ਨੂੰ ਦੇ ਦਿਓ ਤੁਹਾਡੀ ਕੋਠੀ ਚੋਂ ਇੱਕ ਕਮਰਾ ਸਾਨੂੰ ਦੇ ਦਿਓ ਤੇ ਟੀਚਰ ਨੇ ਪਤਾ ਕੀ ਕਹਿਣਾ ਹੈ ਜੋ ਪੜ੍ਹਾ ਰਹੀ ਹਾਂ ਟਿਕ ਕੇ ਪੜ੍ਹਿਆ ਕਰ ਮੇਰੇ ਤੋਂ ਵੱਡੀ ਕੋਠੀ ਬਣਾ ਲਏਗਾ ਆਖੋ ਸਤਨਾਮ ਏਦਾਂ ਹੀ ਹੈ ਨਾ ਗੁਰਦੁਆਰਾ ਸਾਹਿਬ ਜਾ ਕੇ ਅਸੀਂ ਅਰਦਾਸਾਂ ਕਰਦੇ ਹਾਂ ਮਾਲਕ ਜੀ ਸਾਡੀਆਂ ਝੋਲੀਆਂ ਭਰ ਦਿਓ ਰੱਬ ਜੀ ਮੀਂਹ ਪਾ ਦਿਓ ਸਾਨੂੰ ਜੀ ਆਹ ਪਦਾਰਥ ਦੇ ਦਿਓ ਸਾਨੂੰ ਜੀ ਆਹ ਪਦਾਰਥ ਮੰਗਦੇ ਹਾਂ ਬੜੇ ਪਰ ਚੇਤਾ ਰੱਖਿਓ ਸਾਰਿਓ ਸਾਰੇ ਆਪਾਂ ਨੋਟ ਕਰਕੇ ਦੱਸੋ ਜਰਾ ਮੈਂ ਅੱਗੇ ਵੀ ਬੇਨਤੀ ਕਰਦਾ ਰਹੀ ਨਾ ਜਰਾ ਸੋਚੋ ਇਸ ਜਰਾ ਕੁ ਦਿਮਾਗ ਨੂੰ ਖੁਰਕਿਓ ਜਰਾ ਜਰਾ ਸੋਚਿਓ ਵੀ ਜਿਹੜੇ ਕਾਮਰੇਡ ਬੰਦੇ ਆ ਰੱਬ ਨੂੰ ਮੰਨਦੇ ਨਹੀਂ ਕਾਮਰੇਡ ਰੱਬ ਨੂੰ ਮੰਨਦੇ ਨਹੀਂ ਕੀ ਉਹਨਾਂ ਦੇ ਖੇਤਾਂ 'ਚ ਮੀਂਹ ਨਹੀਂ ਪੈਂਦਾ ਬੋਲੋ ਪੈਂਦਾ ਕਿ ਨਹੀਂ ਪੈਂਦਾ ਕੀ ਕਾਮਰੇਡਾਂ ਦੇ ਬੱਚੇ ਨਹੀਂ ਹੁੰਦੇ ਬੋਲੋ ਕੀ ਕਾਮਰੇਡਾਂ ਦੇ ਨਿਆਣੇ ਪੜ੍ਹਦੇ ਨਹੀਂ ਪੜ੍ਹ ਵੀ ਜਾਂਦੇ ਆ ਕੀ ਕਾਮਰੇਡਾਂ ਦੇ ਵੀਜ਼ੇ ਨਹੀਂ ਲੱਗਦੇ ਬਾਹਰਲੇ ਬੋਲੋ ਕੀ ਕਾਮਰੇਡ ਕੋਠੀ ਨਹੀਂ ਬਣਾ ਸਕਦੇ ਬਣਾ ਲੈਂਦੇ ਆ ਕਿ ਨਹੀਂ ਬਣਾਉਂਦੇ ਬਣਾਉਂਦੇ ਆ ਜਿਹੜੇ ਬੰਦੇ ਰੱਬ ਨੂੰ 10 ਗਾਲਾਂ ਕੱਢਦੇ ਆ ਸਵੇਰੇ ਉੱਠ ਕੇ ਸ਼ਾਮ ਨੂੰ ਸੌਣ ਲੱਗਿਆਂ ਵੀ ਗਾਲਾਂ ਕੱਢਦੇ ਆ ਬੱਚੇ ਤੇ ਉਹਦੇ ਵੀ ਹੈ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ ਮੀਂਹ ਤੇ ਉਹਦੀ ਜ਼ਮੀਨ ਵਿੱਚ ਵੀ ਪਿਆ ਜਿਹੜੇ ਰੱਬ ਨੂੰ 10 ਗਾਲਾਂ ਕੱਢਦੇ ਆ ਝਾੜ ਤੇ ਉਹਦਾ ਵੀ ਤੇਰੇ ਫਸਲ ਦੀ ਬਰਾਬਰ ਹੈ ਹੋ ਸਕਦਾ ਤੇਰੇ ਤੋਂ ਵਧੀ ਹੋਵੇ ਕਦੇ ਗੁਰਦੁਆਰੇ ਉਹਨੇ ਮੱਥਾ ਨਹੀਂ ਟੇਕਿਆ ਪਰ ਝਾੜ ਤੇਰੇ ਤੋਂ ਵਧੀ ਹੈ ਸੋਚੋਗੇ ਜਰਾ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਜਰਾ ਦਿਮਾਗ ਨੂੰ ਖੁਰਕਿਓ ਸੋਚ ਸੋਚਿਓ ਵੀ ਅਸਲ ਵਿੱਚ ਅਸੀਂ ਗੁਰਦੁਆਰਿਓਂ ਮੰਗਣਾ ਕੀ ਸੀ ਲੈਣਾ ਕੀ ਸੀ ਤੇ ਵਿਖਾਣਾ ਕੀ ਸੀ ਜਦੋਂ ਤੁਸੀਂ ਕਹੋਗੇ ਨਾ ਗੁਰਦੁਆਰਿਓਂ ਮੈਨੂੰ ਰੱਬ ਨੇ ਪੁੱਤ ਦਿੱਤਾ ਹੈ ਗੁਰਦੁਆਰਾ ਸਾਹਿਬ ਚੋਂ ਮਿਲਿਆ ਮੈਨੂੰ ਕੀ ਮਿਲਿਆ ਪੁੱਤ ਤੇ ਕਾਮਰੇਡ ਕਹਿੰਦਾ ਮੈਂ ਤੇ ਰੱਬ ਨੂੰ 10 ਗਾਲਾਂ ਕੱਢਦਾ ਮੇਰੇ ਦੋ ਨੇ ਹੁਣ ਬੋਲ ਹੁਣ ਜਵਾਬ ਦੇ ਕਾਮਰੇਡ ਕਹਿੰਦਾ ਮੈਂ ਤੇ ਰੱਬ ਨੂੰ 10 ਗਾਲਾਂ ਕੱਢਦਾ ਕਿਹੜਾ ਰੱਬ ਮੈਂ ਨਹੀਂ ਮੰਨਦਾ ਕਿਸੇ ਰੱਬ ਨੂੰ ਮੇਰੇ ਦੋ ਪੁੱਤ ਨੇ ਹੁਣ ਬੋਲ ਮੈਂ ਤੇ ਕਿਸੇ ਗੁਰਦੁਆਰੇ ਨੂੰ ਜਾਂਦਾ ਹੀ ਨਹੀਂ ਕਦੇ ਗਲੇ ਗਿਆ ਹੀ ਨਹੀਂ ਕਿਸੇ ਗੁਰਦੁਆਰੇ ਕਿਹੜੀ ਗੱਲ ਕਰਦਾ ਤੂੰ ਚੁੱਪ ਕਰਾ ਦੂ ਕਿ ਨਹੀਂ ਸਾਨੂੰ ਕਰਾ ਦੂ ਬੋਲੋ ਚੁੱਪ ਕਰਾ ਦੂ ਸਾਨੂੰ ਤੂੰ ਕਹਿੰਦਾ ਮੇਰੇ 10 ਸਾਲ ਬਾਅਦ ਬੱਚਾ ਹੋਇਆ ਇੱਥੇ ਉਹ ਬੰਦਾ ਵੀ ਤੈਨੂੰ ਮਿਲਾ ਦੇਵਾਂਗਾ ਜਿਹੜਾ ਕਹੇਗਾ ਮੇਰੇ 20 ਸਾਲ ਬਾਅਦ ਹੋਇਆ ਮੈਂ ਰੱਬ ਨੂੰ ਗਾਲਾਂ ਹੀ ਕੱਢੀਆਂ ਮੇਰੇ 20 ਸਾਲ ਬਾਅਦ ਹੋਇਆ ਹੁਣ ਬੋਲ ਤੂੰ ਕਹੇਗਾ ਗੁਰਦੁਆਰਿਓਂ ਰੱਬ ਨੇ ਮੇਰੀ ਕਿਰਪਾ ਕਰਤੀ ਗੁਰੂ ਗ੍ਰੰਥ ਸਾਹਿਬ ਨੇ ਕੋਠੀ ਪਾ ਲਈ ਮੈਂ ਉਹ ਕਹੇਗਾ ਤੇਰੇ ਵਾਲੀ ਨਾਲੋਂ ਵੱਡੀ ਹੈ ਤੇਰੇ ਬੈੱਡਰੂਮ 4 ਨੇ ਮੇਰੇ 6 ਨੇ ਆ ਜਾ ਕਰ ਰੀਸ ਹੁਣ ਬੋਲ ਤੂੰ ਕਹਿੰਦਾ ਐਦਕੀ ਫਸਲ ਮੇਰੀ ਬਹੁਤ ਵਧੀਆ ਹੋਈ ਉਹ ਕਹਿੰਦਾ ਤੇਰੇ ਨਾਲੋਂ ਝਾੜ 2 ਮਣ ਜ਼ਿਆਦਾ ਨਿਕਲਿਆ ਹੁਣ ਬੋਲ ਕੀ ਵਿਖਾਓਗੇ ਇੱਥੇ ਉਹ ਨਾ ਵਿਖਾਓ ਜਿਹੜਾ ਝੋਲੀ 'ਚ ਪੈਂਦਾ ਹੈ ਉਹ ਵਿਖਾਓ ਜਿਹੜਾ ਸੁਰਤ 'ਚ ਪੈਂਦਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਚੇਤਾ ਰੱਖਿਓ ਜੀ ਨੋਟ ਕਰਿਓ ਮੇਰਿਓ ਵੀਰੋ ਭਰਾਵੋ ਨੌਜਵਾਨੋ ਗੁਰੂ ਦੇ ਉਹ ਸਿੱਖੋ ਇਹ ਚੇਤਾ ਰੱਖਿਓ ਆ ਜਿਹੜਾ ਖਜ਼ਾਨਾ ਪੈਣਾ ਇਹ ਇੱਥੇ ਪੈਂਦਾ ਹੈ ਜੇ ਤੂੰ ਕੋਠੀਆਂ ਵਿਖਾਉਣ ਲੱਗ ਗਿਆ ਇੱਥੇ ਲੋਕੀ ਬੜੀਆਂ ਵੱਡੀਆਂ ਵੱਡੀਆਂ ਕੋਠੀਆਂ ਵਿਖਾ ਦੇਣਗੇ ਤੇਰੀ ਕੋਠੀ ਤੇ ਕੁਛ ਵੀ ਨਹੀਂ ਗੁਰਦੁਆਰਿਓਂ ਮਿਲੀ ਹੈ ਤੈਨੂੰ ਅਗਲਾ ਕਹਿੰਦਾ ਮੈਂ ਤੇਰੇ ਤੋਂ ਵੀ ਵੱਡੀ ਕੋਠੀ ਹੈ ਜੇ ਤੂੰ ਵਿਖਾਉਣ ਲੱਗਿਆ ਨਾ ਪ੍ਰਾਪਰਟੀਆਂ ਵਿਖਾਉਣ ਲੱਗਿਆ ਵੀਜ਼ੇ ਵਿਖਾਉਣ ਲੱਗਿਆ ਉਹ ਤੈਨੂੰ ਤੇਰੇ ਤੋਂ ਵੀ ਵੱਧ ਵਿਖਾ ਦੇਣਗੇ ਲੋਕ ਇੱਥੇ ਅੰਤਾਂ ਦਾ ਪੈਸਾ ਜਿੰਨਾ ਸਾਰੇ ਪੰਜਾਬ ਕੋਲ ਪੈਸਾ ਹੈ ਇੰਨਾ ਇੱਥੇ ਇੱਕ ਬੰਦੇ ਕੋਲ ਪੈਸਾ ਹੈ ਜਿਹੜੇ ਰੱਬ ਨੂੰ ਨਹੀਂ ਮੰਨਦੇ ਬੜੀ ਦੁਨੀਆ ਗੋਰੇ ਇਦਾਂ ਦੇ ਬੜੇ ਨੇ ਜਿਹੜੇ ਕਹਿੰਦੇ ਰੱਬ ਹੈ ਹੀ ਨਹੀਂ ਸਾਡੇ ਤੋਂ ਕਿਤੇ ਅਮੀਰ ਨੇ ਉਹ ਬੱਚਿਆਂ ਵਾਲੇ ਵੀ ਨੇ ਅਮੀਰ ਵੀ ਨੇ ਆਪਣੇ ਜਹਾਜ਼ ਨੇ ਅਗਲਿਆਂ ਦੇ ਪ੍ਰਾਈਵੇਟ ਜੈਟ ਨੇ ਉਹਨਾਂ ਦੇ ਸਮਝਣਾ ਪੈਣਾ ਕਿਰਪਾ ਕਰਕੇ ਆ ਨੁਕਤਾ ਧਿਆਨ ਨਾਲ ਸਮਝਿਓ ਮੇਰਿਓ ਵੀਰੋ ਭਰਾਵੋ ਨੋਟ ਕਰਿਓ ਇਹਨਾਂ ਪੁਆਇੰਟਾਂ ਨੂੰ ਕੀ ਵਿਖਾਵਾਂਗੇ ਜੀ ਆਪਾਂ ਵੀ ਗੁਰਦੁਆਰੇ ਵਿੱਚੋਂ ਮੈਨੂੰ ਆਹ ਮਿਲਿਆ ਨਾ ਜੀ ਨਾ ਅਗਲੇ ਨੇ ਤੇਰੇ ਤੋਂ ਵੱਡੀ ਚੀਜ਼ ਵਿਖਾ ਦੇਣੀ ਹੈ ਕੀ ਵਿਖਾਣਾ ਹੈ ਇੱਥੇ ਵਿਖਾਣਾ ਗੁਰੂ ਸਾਹਿਬ ਨੇ ਸਾਨੂੰ ਅਕਲ ਦਿੱਤੀ ਆਹ ਗੱਲ ਕਰਕੇ ਵਿਖਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਹ ਵਿਖਾ ਆ ਸੱਚਾ ਗਿਆਨ ਆ ਇੱਕ ਇੱਕ ਗੱਲ ਇੱਕ ਇੱਕ ਬਚਨ ਸਵਾ ਸਵਾ ਲੱਖ ਦੀ ਕੀਮਤ ਹੈ ਜੀ ਸਵਾ ਲੱਖ ਕਹਿਣ 'ਚ ਗੱਲ ਆ ਜਾਂਦੀ ਹੈ ਜੀ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਇਹਦਾ ਮਤਲਬ ਇਹ ਕਹਿਣਾ ਨਹੀਂ ਆਪਾਂ ਵੀ ਗੁਰਦੁਆਰਿਓਂ ਸਾਨੂੰ ਸਭ ਕੁਝ ਮਿਲਿਆ ਨਹੀਂ ਜੀ ਨਹੀਂ ਅੰਦਰੋਂ ਅਸੀਂ ਇਹੀ ਮਾਲਕ ਜੀ ਸਭ ਤੁਹਾਡੀ ਕਿਰਪਾ ਸਭ ਤੁਹਾਡੀ ਕਿਰਪਾ ਕਹਿਣਾ ਦਿਲੋਂ ਅਸੀਂ ਇਹੋ ਹੀ ਹੈ ਸਾਰਾ ਕੁਝ ਵੀ ਰੱਬ ਦਾ ਮਾਲਕ ਦਾ ਸਭ ਕੁਝ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਸਾਨੂੰ ਸੱਚਾ ਗਿਆਨ ਮਿਲ ਗਿਆ ਜੇ ਵੀਜ਼ਾ ਲੱਗ ਗਿਆ ਤਾਂ ਵੀ ਚੜ੍ਹਦੀ ਕਲਾ 'ਚ ਜੇ ਨਾ ਲੱਗਿਆ ਤਾਂ ਵੀ ਚੜ੍ਹਦੀ ਕਲਾ 'ਚ ਆਹ ਮਿਲਿਆ ਸਾਨੂੰ ਪੁੱਤ ਹੈ ਤਾਂ ਵੀ ਚੜ੍ਹਦੀ ਕਲਾ 'ਚ ਜੇ ਨਹੀਂ ਹੈ ਤਾਂ ਵੀ ਚੜ੍ਹਦੀ ਕਲਾ 'ਚ ਮਨ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਜਦੋਂ ਅਕਲ ਆ ਜੇ ਜਦੋਂ ਸੱਚਾ ਗਿਆਨ ਮਿਲ ਜਾਂਦਾ ਹੈ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਜਿਹੜਾ ਆਪਾਂ ਬਚਨ ਪੜ੍ਹ ਕੇ ਹਟੇ ਆ ਵੀ ਗੁਰੂ ਦਾ ਜਿਹੜਾ ਬਚਨ ਹੈ ਤੇਰੀ ਜਿੰਦ ਦੇ ਨਾਲ ਰਹਿੰਦਾ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਜਿਹੜੀਆਂ ਚੀਜ਼ਾਂ ਝੋਲੀ 'ਚ ਪਵਾਉਣ ਵਾਲੀਆਂ ਨੇ ਉਹ ਡੁੱਬ ਸਕਦੀਆਂ ਨੇ ਜਿਹੜੀ ਚੀਜ਼ ਸੁਰਤ ਦੇ ਵਿੱਚ ਜਾਣੀ ਉਹ ਕਿਵੇਂ ਡੁੱਬ ਜੂ
ਜੇ ਤੇ ਝੋਲੀ ਚ ਪਵਾਉਣ ਵਾਲੀਆਂ ਚੀਜ਼ਾਂ ਗੁਰਦੁਆਰਿਓਂ ਲਿਆਇਆ ਗੁਰੂ ਕੋਲੋਂ ਉਹ ਤੇ ਡੁੱਬਦੀਆਂ ਨੇ ਹਰ ਮਟੀਰੀਅਲ ਹਰ ਪਦਾਰਥ ਡੁੱਬਦਾ ਚੋਰ ਚੁਰਾ ਸਕਦਾ ਹੈ ਚੋਰੀਆਂ ਵੀ ਹੋ ਜਾਂਦੀਆਂ ਨੇ ਡੁੱਬ ਵੀ ਜਾਂਦੀਆਂ ਨੇ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਚੋਰ ਚੁਰਾ ਸਕਦਾ ਹੈ ਅੱਗ 'ਚ ਸੜ ਸਕਦਾ ਹੈ ਪਰ ਜਿਹੜਾ ਸੱਚਾ ਗਿਆਨ ਮਿਲਿਆ ਅਕਲ ਮਿਲੀ ਹੈ ਅਕਲ ਨਹੀਂ ਅੱਗ 'ਚ ਕੋਈ ਸਾੜ ਸਕਦਾ ਜੇ ਤੂੰ ਕਹਿੰਦਾ ਵੀ ਤੈਨੂੰ ਫਸਲ ਮਿਲੀ ਹੈ ਫਸਲ ਨੂੰ ਤੇ ਅੱਗ ਲਾ ਦੂੰ ਕੋਈ ਸਾਰੀ ਸੜ ਕੇ ਸਵਾਹ ਹੋ ਗਈ ਕੋਈ ਚੋਰੀ ਕਰਕੇ ਲਿਜਾ ਸਕਦਾ ਪੈਸਾ ਸਾਡਾ ਸਾਰਾ ਕੁਝ ਹੀ ਗਿਆ ਪਰ ਜਿਹੜਾ ਇੱਥੇ ਪਵਾ ਕੇ ਲਗਾਏ ਆ ਲੈ ਚੋਰ ਮੇਰੇ ਕੱਪੜੇ ਲਵਾ ਕੇ ਲੈ ਜੂ ਮੇਰਾ ਪਰਸ ਚੋਰੀ ਕਰ ਲੂ ਮੇਰਾ ਫੋਨ ਚੋਰੀ ਕਰ ਲੂ ਮੇਰੀ ਜੁੱਤੀ ਚੋਰੀ ਕਰ ਲੂ ਮੇਰੇ ਸਾਰੇ ਕੱਪੜੇ ਲਵਾ ਸਕਦਾ ਹੈ ਪਰ ਜਿਹੜਾ ਸੱਚਾ ਗਿਆਨ ਮੇਰੇ ਅੰਦਰ ਹੈ ਉਹ ਚੋਰ ਚੁਰਾ ਸਕਦਾ ਬੋਲੋ ਨਹੀਂ ਇੱਥੇ ਪਿਆ ਜਿਹੜਾ ਇੱਥੇ ਉਹ ਨਹੀਂ ਚੋਰ ਚੁਰਾ ਸਕਦਾ ਅੱਗ ਵਿੱਚ ਸੜ ਸਕਦਾ ਮੇਰੇ ਸਰੀਰ ਨੂੰ ਕੋਈ ਸਾੜ ਸਕਦਾ ਹੈ ਪਰ ਮੇਰੇ ਗਿਆਨ ਨੂੰ ਕੋਈ ਨਹੀਂ ਸਾੜ ਸਕਦਾ ਭਾਈ ਦਿਆਲਾ ਜੀ ਦਾ ਸਰੀਰ ਦੇਗ ਵਿੱਚ ਉਬਾਲਿਆ ਗਿਆ ਪਰ ਗਿਆਨ ਜਿਹੜਾ ਉਹ ਤੇ ਕੋਈ ਫਰਕ ਨਹੀਂ ਪਿਆ ਬੰਦ ਬੰਦ ਕੱਟਣ ਦੇ ਨਾਲ ਕਿਉਂਕਿ ਧਰਮ ਹੈ ਜਿਹੜਾ ਮਨ ਦਾ ਵਿਸ਼ਾ ਹੈ ਗੁਰੂ ਮਨ ਦਾ ਵਿਸ਼ਾ ਹੈ ਇਹ ਸਾਰਾ ਕੁਝ ਇੱਥੇ ਦਿਮਾਗ 'ਚ ਅੰਦਰ ਸੁਰਤ ਵਿੱਚ ਫੀਡ ਹੋਣਾ ਹੈ ਸੁਰਤ ਸਿੱਖ ਹੈ ਕੋਈ ਮੇਰਾ ਚੋਲਾ ਸਾੜ ਸਕਦਾ ਹੈ ਮੇਰੇ ਕੱਪੜੇ ਸਾੜ ਸਕਦਾ ਹੈ ਮੇਰੇ ਕਕਾਰ ਧੱਕੇ ਨਾਲ ਜ਼ਬਰਦਸਤੀ ਲੁਆ ਸਕਦਾ ਹੈ ਪਰ ਜਿਹੜਾ ਸੱਚਾ ਗਿਆਨ ਮੇਰੀ ਸੁਰਤ ਵਿੱਚ ਵਸਿਆ ਉਹ ਇਹਨੂੰ ਕਹਿੰਦੇ ਨੇ ਗੁਰ ਕਾ ਬਚਨ ਵਸੈ ਜੀ ਨਾਲੇ ਪਰ ਜੇ ਬੰਦੇ ਨੇ ਪਵਾਇਆ ਹੀ ਨਹੀਂ ਗੁਰਦੁਆਰੇ ਜਾ ਕੇ ਇਹ ਚੀਜ਼ ਲਈਓ ਹੀ ਨਹੀਂ ਉਹ ਕਿਵੇਂ ਕਹਿ ਸਕਦਾ ਜਿਹੜੀ ਚੀਜ਼ ਦਿਸਦੀ ਹੈ ਚੋਰ ਤੇ ਉਹਨੂੰ ਹੀ ਚੁਰਾ ਸਕਦਾ ਅਗਲਾ ਸਾੜ ਉਹਨੂੰ ਸਕਦਾ ਜਿਹੜੀ ਚੀਜ਼ ਦਿਸਦੀ ਹੈ ਸੱਚਾ ਗਿਆਨ ਤੇ ਅਨੁਭਵ ਕੀਤਾ ਜਾ ਸਕਦਾ ਦਿਸਣ ਵਾਲੀਆਂ ਚੀਜ਼ਾਂ ਨਹੀਂ ਤਾਂ ਹੀ ਕਹਿੰਦੇ ਵੀ ਗੁਰੂ ਦਿਸਦਾ ਨਹੀਂ ਹੁੰਦਾ ਗੁਰੂ ਸਮਝਿਆ ਜਾਂਦਾ ਆਖੋ ਸਤਨਾਮ ਫੀਲ ਕੀਤਾ ਜਾਂਦਾ ਫੀਲ ਮਹਿਸੂਸ ਕੀਤਾ ਜਾਂਦਾ ਸੁਰਤ ਦਾ ਵਿਸ਼ਾ ਹੈ ਉਹ ਤੇ ਅੰਦਰ ਦੀ ਖੇਡ ਹੈ ਸਾਰੀ ਪਹਿਰੇਦਾਰ ਵੀਰਾਂ ਨੂੰ ਬੇਨਤੀ ਅੱਧ ਚ ਪਾ ਦਿਓ ਸੰਗਤ ਭੈਣਾਂ ਨੂੰ ਭੈਣਾਂ ਇੱਥੇ ਹੀ ਪਾ ਦਿਓ ਸਿੰਘੋ ਜਿੱਥੇ ਰੱਸੀ ਲੈ ਕੇ ਖੜੇ ਹੋ ਨਾ ਰੱਸੀ ਇੱਥੇ ਜਿੱਥੇ ਰੱਸੀ ਲੈ ਕੇ ਇੱਥੇ ਥੱਲੇ ਨੂੰ ਕਰ ਲਓ ਰੱਸੀ ਥੱਲੇ ਨੂੰ ਕਰ ਲਓ ਸਿੰਘੋ ਇੱਥੇ ਹੀ ਪਾ ਦਿਓ ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ ਪਾ ਦਿਓ ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ ਪਾ ਦਿਓ ਕਿਉਂਕਿ ਨੌ ਤੋਂ ਉੱਪਰ ਹੋ ਗਿਆ ਸਮਾਂ ਕੁਝ ਚਿਰ ਆਪਾਂ ਇਕਾਗਰਤਾ ਬਣਾ ਲਈਏ ਕਿਉਂਕਿ ਜ਼ਰੂਰੀ ਹੈ ਟਾਈਮ ਕਾਫੀ ਹੋ ਗਿਆ ਜੋ ਆਪਾਂ ਕਹਿ ਸੁਣ ਰਹੇ ਹਾਂ ਉਹਨੂੰ ਕਿਰਪਾ ਕਰਕੇ ਸਮਝ ਸਕੀਏ ਲਓ ਆਓ ਹੁਣ ਸੁਣੋ ਜੀ ਰਹਾਓ ਦੀ ਪੰਕਤੀ ਆਪਾਂ ਗਾਈ ਹੈ ਗੁਰ ਕਾ ਬਚਨ ਵਸੈ ਜੀ ਨਾਲੇ ਪੜੋ
ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਖੈ ਜਾਲੇ
ਪਹਿਰੇਦਾਰ ਵੀਰ ਲਾਈਨ ਬਣਾ ਕੇ ਬਹਿ ਜਾਣ ਕਿਰਪਾ ਕਰਕੇ ਸਾਰੇ ਵੀਰ ਭਰਾ ਲਾਈਨ ਬਣਾ ਕੇ ਬਹਿ ਜਾਓ ਬੀਬੀਓ ਤੁਸੀਂ ਵੀ ਬਹਿ ਜਾਓ ਸਾਰੀਆਂ ਭੈਣਾਂ ਕੋਈ ਅੱਗੇ ਤੱਕ ਨਾ ਹੁਣ ਆਵੇ ਇੱਥੇ ਹੀ ਬਸ ਸਾਰੇ ਬਹਿ ਜਾਓ ਟਕਾ ਬਣਾਈਏ ਲਓ ਜੀ ਧਿਆਨ ਨਾਲ ਸੁਣਿਓ ਪਿਆਰਿਓ ਜੋ ਗੁਰੂ ਜੀ ਸਿਖਾ ਰਹੇ ਆ ਸਾਰਾ ਕੁਝ ਆਪਾਂ ਕਿੱਥੇ ਪਾਉਣਾ ਹੈ ਇੱਥੇ ਤਿਆਂ ਹੀ ਪਾਵਾਂਗੇ ਜੇ ਧਿਆਨ ਇਕਾਗਰ ਰੱਖਾਂਗੇ ਤਾਂ ਹੀ ਖਜ਼ਾਨਾ ਜਮ੍ਹਾਂ ਹੋਣਾ ਇੱਕ ਇੱਕ ਬਚਨ ਪਿਉ ਦਾਤੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਦਾਨਾ ਰਤਨ ਲਾਲ ਜਾ ਕਾ ਕਸ਼ੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵੇ ਖਰਚੈ ਰਲ ਮਿਲ ਭਾਈ ਤੋਟ ਨਾ ਆਵੇ ਵੱਧਦੋ ਜਾਈ ਇਹ ਖਜ਼ਾਨਾ ਆਪਾਂ ਇੱਥੇ ਪਵਾਵਾਂਗੇ ਤਾਂ ਹੀ ਗੱਲ ਬਣੂ ਜਦੋਂ ਮੁੜ ਕੇ ਫਿਰ ਜਿਵੇਂ ਹੁਣ ਮੰਨ ਲਓ ਜੇ ਆਪਾਂ ਅਕਲ ਲਈ ਨਹੀਂ ਤੇ ਜਿੱਦਣ ਕਿਤੇ ਗੱਲ ਤੁਰੂ ਫਿਰ ਬਿਟਰ ਬਿਟਰ ਝਾਕਾਂਗੇ ਪਤਾ ਹੀ ਨਹੀਂ ਲੱਗਣਾ ਕੱਖ ਸੁਣਿਆ ਹੀ ਨਹੀਂ ਸੀ ਜਿਹੜੇ ਨਿਆਣੇ ਪੜਨ ਵੇਲੇ ਪੜਦੇ ਨਹੀਂ ਧਿਆਨ ਨਾਲ ਸੁਣਦੇ ਨਹੀਂ ਫਿਰ ਪੇਪਰਾਂ ਵੇਲੇ ਬਿਟਰ ਬਿਟਰ ਝਾਕੀ ਜਾਂਦੇ ਆਲੇ ਦੁਆਲੇ ਵੀ ਹੁਣ ਕੀ ਹੁਣ ਪਤਾ ਹੀ ਨਹੀਂ ਕੁਝ ਕਰੀਏ ਕੀ ਫਿਰ ਹੁਣ ਬਈ ਜਿਹੜੇ ਨਿਆਣੇ ਨੇ ਪੜਨਾ ਹੀ ਨਹੀਂ ਬਿਟਰ ਬਿਟਰ ਹੀ ਝਾਕੂ ਫਿਰ ਆਲੇ ਦੁਆਲੇ ਵੇਖੀ ਜਾਣਾ ਹੁਣ ਕੀ ਕਰਾਂ ਬਈ ਮੈਂ ਪੜ੍ਹਾਈ ਨਹੀਂ ਕੀਤੀ ਮੈਂ ਪੜ੍ਹਿਆ ਨਹੀਂ ਸਤਿਗੁਰ ਜੀ ਤੋਂ ਆਪਾਂ ਸਾਰੇ ਭੈਣ ਭਰਾ ਮੈਂ ਵੀ ਪੜ੍ਹਦਾ ਤੁਸੀਂ ਵੀ ਪੜ੍ਹਦੇ ਹੋ ਆ ਜਦੋਂ ਬਚਨ ਐ ਗੁਰਬਾਣੀ ਦੇ ਆਉਂਦੇ ਐ ਮੈਂ ਵੀ ਸੁਣ ਰਿਹਾ ਤੁਸੀਂ ਵੀ ਸੁਣੋ
ਰਲ ਮਿਲ ਕੇ ਭੈਣ ਭਰਾ ਆਪਾਂ ਵਿਚਾਰੀਏ, ਆਪਾਂ ਨੂੰ ਅਕਲ ਆ ਜੇ, ਆਪਣੇ ਗੁਰੂ ਜੀ ਦੇ ਬਚਨਾਂ ਨੂੰ ਵਿਚਾਰੀਏ ਵੀ ਆਪਣੇ ਗੁਰੂ ਜੀ ਇਦਾਂ ਕਹਿੰਦੇ ਆ, ਆਪਣੇ ਗੁਰੂ ਜੀ ਨੇ ਆ ਕਿਹਾ, ਆਪਣੇ ਗੁਰੂ ਜੀ ਨੇ ਆ ਕਿਹਾ, ਆਪਾਂ ਨੂੰ ਅਕਲ ਆ ਜੇ, ਚੱਜ ਆ ਜੇ ਸਾਨੂੰ, ਜਿਉਣ ਦਾ ਚੱਜ ਆ ਜੇ, ਅੱਖਾਂ ਖੁੱਲ ਜਾਣ ਭਾਈ ਸਾਡੀਆਂ, ਅੱਖਾਂ ਖੁੱਲ ਜਾਣ। ਗੁਰਬਾਣੀ ਕੀ ਹੈ? ਗਿਆਨ ਦਾ ਚਾਨਣ। ਗੁਰਬਾਣੀ ਇਸ ਜਗ ਮਹਿ ਹੈ ਚਾਨਣ, ਬੋਲੋ ਸਿੰਘੋ, ਗੁਰਬਾਣੀ ਇਸ ਜਗ ਮਹਿ ਹੈ ਕਰਮ ਵਸੈ ਮਨ ਆਏ। ਗੁਰੂ ਦੀ ਕਿਰਪਾ ਨਾਲ ਇਹ ਚਾਨਣ ਸਾਡੇ ਮਨ ਚ ਆ ਜਾਂਦਾ ਹੈ। ਇਹ ਚਾਨਣ ਐਂ ਆਉਣਾ ਜਦੋਂ ਆਪਾਂ ਐ ਬਹਿ ਕੇ ਸੁਣਾਂਗੇ, ਐਂ ਵੀ ਐਂ ਸੁਣੀ ਚੱਲੀਏ ਸੁਣੀ ਚੱਲੀਏ, ਆਹ ਚਾਨਣ ਗੁਰਬਾਣੀ ਦਾ ਇਹ ਸਾਡੇ ਅੰਦਰ ਆ ਜੂ, ਅਕਲ ਆ ਜਾਣੀ ਹੈ। ਚਾਨਣ ਬਹੁਤ ਹੈ ਇੱਥੇ, ਪਰ ਚਾਨਣ ਤੋਂ ਵੀ ਲਾਭ ਉਹੀ ਉਠਾ ਸਕਦਾ ਜਿਹੜਾ ਖੁਦ ਅੱਖਾਂ ਵਾਲਾ ਹੋਵੇ। ਗੁਰਬਾਣੀ ਤੇ ਚਾਨਣ ਹੈ, ਪਰ ਇਹਦੇ ਤੋਂ ਲਾਭ ਵੀ ਉਹੀ ਲੈਣਗੇ ਜਿਹਨਾਂ ਦੀਆਂ ਅੱਖਾਂ ਹੈ ਨੇ। ਬੰਦਾ ਅੰਨਾ ਹੋਵੇ ਉਹਨੂੰ ਕਹੋ 50 ਲਾਈਟਾਂ ਲਾਈਆਂ ਨੇ, ਲੈ ਉਹਦੇ ਕਿਸ ਕੰਮ ਦੇ? ਅੰਨੇ ਬੰਦੇ ਨੂੰ ਕਹੋ ਯਾਰ 500 ਲਾਈਟ ਲਾਈ ਪਈ ਹੈ, ਤੂੰ ਅੰਨਾ ਹੈ? ਜਿਹੜਾ ਹੈ ਹੀ ਅੰਨਾ ਉਹਨੂੰ 500 ਲਾਈਟ ਦਾ ਵੀ ਕੀ ਫਾਇਦਾ? ਗੁਰਬਾਣੀ ਇੱਥੇ ਚਾਨਣ ਹੈ, ਕੋਈ ਸ਼ੱਕ ਨਹੀਂ ਭਾਈ, ਪਰ ਅਕਲ ਦੇ ਅੰਨਿਆਂ ਨੇ ਗੁਰਬਾਣੀ ਤੋਂ ਲਾਹਾ ਨਹੀਂ ਲੈਣਾ, ਉਹਨਾਂ ਗੁਰਬਾਣੀ ਵੱਲ ਤੇ ਜਾਣਾ ਹੀ ਨਹੀਂ, ਗੁਰਬਾਣੀ ਦਾ ਚਾਨਣ ਤੇ ਲੈਣਾ ਹੀ ਨਹੀਂ ਜੀ ਉਹਨਾਂ ਨੇ। ਅੰਦਰੋਂ ਅੰਨੇ ਹੋ ਗਏ ਜਿਹੜੇ, ਉਹ ਤੇ ਨਾ ਚਾਨਣ ਲੈਣਗੇ ਨਾ ਦੂਜਿਆਂ ਨੂੰ ਚਾਨਣ ਲੈਣ ਦੇਣਗੇ, ਉਹ ਤੇ ਅਕਲ ਦੇ ਅੰਨੇ ਹੋ ਗਏ ਨਾ ਜੀ। ਪਰ ਗੁਰੂ ਸਾਹਿਬ ਦੇ ਅਕਲ ਦੇ ਅੰਨਿਆਂ ਨੂੰ ਵੇਖੋ ਨਾ ਜੀ, ਆਪਾਂ ਪੜ੍ਹਦੇ ਹਾਂ ਪਿੰਗਲ ਪਰਬਤ ਪਾਰ ਪਰੇ, ਜਿਹੜੇ ਬੰਦੇ ਜਮਾਂ ਹੀ ਰੱਬ ਵਾਲੇ ਪਾਸੇ ਨਹੀਂ ਸੀ ਤੁਰਦੇ। ਇੱਥੇ ਦੂਜੇ ਪਿੰਗਲੇ ਦੀ ਗੱਲ ਨਹੀਂ ਵੀ ਪਿੰਗਲਾ ਪਹਾੜ ਚੜ ਜਾਂਦਾ ਹੈ, ਆਪਾਂ ਕਹਿੰਦੇ ਪਿੰਗਲਾ ਪਹਾੜ ਚੜ ਜਾਵੇ, ਕਿੰਨੇ ਪਿੰਗਲੇ ਜੰਮਦੇ ਹੁੰਦੇ ਸੀ, ਹੋਰ ਰੁਕ ਜਾਂਦੇ ਇੱਥੇ ਗੱਲ ਸੋਚਿਓ, ਇੱਥੇ ਕਿੰਨੇ ਪਿੰਗਲੇ ਜੰਮਦੇ ਸੀ ਜੀ। ਹਰ ਪਿੰਡ ਵਿੱਚ 5-7 ਪੋਲੀਓ ਦੇ ਮਰੀਜ਼ ਹੁੰਦੇ ਸੀ ਨਾ ਜੀ, ਹਰ ਪਿੰਡ 'ਚ 5-4 ਪੋਲੀਓ ਦੇ, ਹੁਣ ਹੈ ਨੇ? ਹੁਣ ਹੁੰਦਾ ਪੋਲੀਓ? ਨਹੀਂ ਹੁੰਦਾ, ਕਿਉਂਕਿ ਪੋਲੀਓ ਦੀਆਂ ਬੂੰਦਾਂ ਪਿਉਣ ਲੱਗੀਆਂ। ਬਚਪਨ ਦੇ ਵਿੱਚ ਵੇਖਿਆ ਸਾਡਿਆਂ ਪਿੰਡਾਂ ਦੇ ਵਿੱਚ 5-7 ਪੋਲੀਓ ਵਾਲੇ ਸਾਡੀਆਂ ਉਮਰਾਂ ਦੇ ਹੋਣਗੇ, ਪਰ ਜਦੋਂ ਤੋਂ ਪੋਲੀਓ ਦੀਆਂ ਬੂੰਦਾਂ ਪਿਉਣ ਲੱਗੇ ਆ, ਪੋਲੀਓ ਖਤਮ ਹੋ ਗਿਆ। ਹੁਣ ਪੋਲੀਓ ਦੇ ਮਰੀਜ਼ ਬਹੁਤ ਘੱਟ ਹੋਣਗੇ, ਬਹੁਤ ਘੱਟ ਨੇ। ਸਾਰਾ ਪੋਲੀਓ 98% ਭਾਰਤ ਵਿੱਚੋਂ ਖਤਮ ਹੋ ਗਿਆ, ਪੋਲੀਓ ਖਤਮ ਹੋ ਗਿਆ। ਪਿੰਗਲੇ ਤੇ ਡਾਕਟਰਾਂ ਨੇ ਪਹਾੜ ਚੜ੍ਹਨ ਲਾ ਤੇ ਆਖੋ ਸਤਨਾਮ, ਤੇ ਡਾਕਟਰਾਂ ਨੇ ਕਰਤਾ ਕੰਮ ਜਿਹਾ, ਖਤਮ ਕਰਤਾ ਪੋਲੀਓ। ਹਾਂ ਇਹ ਕਹਿ ਸਕਦੇ ਹਾਂ ਵੀ ਮਾਲਕ ਕਿਸੇ ਦੀ ਸੁਰਤ ਵਿੱਚ ਵਸਿਆ ਹੋਣਾ ਹੈ, ਕੋਈ ਐ ਬਹਿ ਗਿਆ ਸੋਚੀ ਗਿਆ ਸੁਰਤ ਵਿੱਚ ਆਇਆ, ਕਿਰਪਾ ਕਰਤੀ ਰੱਬ ਨੇ, ਵਿਦ ਬਣ ਗਈ, ਪੋਲੀਓ ਦਾ ਇਲਾਜ ਹੋ ਗਿਆ, ਇਲਾਜ ਹੋ ਗਿਆ। ਅੱਛਾ ਸਾਡੇ ਵਰਗੇ ਹੱਥ ਤੇ ਹੱਥ ਧਰ ਕੇ ਬੈਠੇ, ਪਤਾ ਜੇ ਪੋਲੀਓ ਦੇ ਮਰੀਜ਼ ਨੂੰ ਤੁਸੀਂ ਇੱਥੇ ਵੇਖੋ, ਇੱਥੇ ਕੋਈ ਬੰਦਾ ਚੱਕ ਕੇ ਲਿਆਓ ਜਾਂ ਸਾਈਕਲੀ ਤੇ ਆਵੇ ਜਾਂ ਭਾਈ ਰਿੜਦਾ ਆਵੇ, ਇੱਥੇ ਜਿਹਨੂੰ ਆਪਾਂ ਲੂਲਾ ਕਹਿ ਦਿੰਦੇ ਹਾਂ ਲੰਗੜਾ, ਵੀ ਬੰਦਾ ਆਵੇ, ਆਪਣੇ ਵਰਗਾ ਪਤਾ ਇੱਥੇ ਐਂ ਬੈਠਾ, ਆਪਣੀਆਂ ਭੈਣਾਂ ਵੀ ਆਪਾਂ ਹਾਏ ਰੱਬ ਨੇ ਕੀ ਬੱਜ ਪਾਇਆ ਭਾਈ, ਦੇਖੀ ਤਾਂ ਕੀ ਬੱਜ, ਏਦਾਂ ਨੀ ਕਹਿੰਦੇ ਮਾਲਵੇ ਵਾਲੇ, ਆ ਵੇਖਿਓ ਜੀ ਕੀ ਬੱਜ ਪਾਤਾ ਲੈ ਵਿਚਾਰੇ ਦੇ, ਇਹਨੇ ਕਿਹੜੇ ਮਾਰੇ ਕਰਮ ਕਰੇ ਹੋਣਗੇ ਪਿਛਲੇ ਜਨਮਾਂ ਚ, ਲੈ ਰੱਬ ਨੇ ਵੇਖੋ ਵਿਚਾਰੇ ਨਾਲ ਕਰਿਆ, ਏਦਾਂ ਨੀ ਕਹਿੰਦੇ ਆਪਾਂ ਵੀ ਆਹ ਵੇਖੋ ਵਿਚਾਰਾ ਲੈ ਹੱਥ ਪੈਰ ਕੰਮ ਹੀ ਨੀ ਕਰਦੇ ਵਿਚਾਰਾ ਲੰਗੜਾ, ਰੱਬ ਨੇ ਵੇਖੋ ਕੀ ਕੀਤਾ ਇਹਦੇ ਨਾਲ, ਏਦਾਂ ਹੀ ਕਹੀ ਜਾਣਾ ਸੀ ਆਪਾਂ ਅੱਜ ਵੀ। ਪਰ ਰੱਬ ਨੇ ਤੇ ਕੁਛ ਨਹੀਂ ਸੀ ਕੀਤਾ, ਸਾਡੇ ਸਿਸਟਮ ਨੇ ਕੀਤਾ ਸੀ, ਏਦਾਂ ਦਾ ਮਾਹੌਲ ਸੀ, ਸਿਸਟਮ ਸੀ, ਸਿਸਟਮ ਕਰਕੇ ਉਹ ਬਿਮਾਰੀ ਸੀ ਕੋਈ ਜਿਹਨੂੰ ਅਸੀਂ ਨਹੀਂ ਪਕੜਿਆ ਕਿਸੇ ਬੰਦੇ ਨੇ, ਮਾਲਕ ਦੀ ਕਿਰਪਾ ਨਾਲ, ਕਿਰਪਾ ਮਾਲਕ ਦੀ ਹੋਈ ਹੈ, ਮਾਲਕ ਦੀ ਕਿਰਪਾ ਕੀ ਹੈ, ਦਿਮਾਗ ਹੈ, ਅਗਲੇ ਨੇ ਦਿਮਾਗ ਨਾਲ ਐ ਬੈਠਾ ਰਿਹਾ ਹੋਣਾ ਹੈ ਵੀ ਯਾਰ ਕਿਵੇਂ ਕਰੀਏ, ਕਿੱਥੋਂ ਕਿਉਂ ਹੁੰਦਾ ਹੈ, ਪੋਲੀਓ ਹੁੰਦਾ, ਲੱਭਦੇ ਲੈ ਉਹਨੇ ਰੱਬ ਦਾ ਦਿੱਤਾ ਹੋਇਆ ਦਿਮਾਗ, ਦਿਮਾਗ 'ਚ ਹੀ ਇਲਾਜ ਪਿਆ ਸੀ, ਕੱਢ ਕੇ ਇਲਾਜ ਤੇ ਸਾਡੇ ਸਾਹਮਣੇ ਕਰਤਾ, ਉਹ ਪੋਲੀਓ ਦੀਆਂ ਬੂੰਦਾਂ ਪਿਆਉਣ ਲੱਗ ਗਏ, ਇਸ ਲਈ ਪੋਲੀਓ ਭਾਰਤ ਵਿੱਚੋਂ ਖਤਮ ਹੋ ਗਿਆ, ਹੋ ਗਿਆ ਨਾ ਖਤਮ। ਫਿਰ ਕਸੂਰ ਕਿਹਦਾ ਸੀ ਦੱਸਿਓ ਜੀ, ਹੁਣ ਦੱਸੋ ਵੀ ਹੁਣ ਐਂ ਕਹੋਗੇ ਵੀ ਹਾਏ ਰੱਬ ਨੇ ਬੱਜ ਪਾਤਾ, ਰੱਬ ਨੇ ਆਹ ਕੀ ਕਰਤਾ, ਪੋਲੀਓ ਵਾਲੇ ਨੂੰ ਵੇਖ ਕੇ ਐਂ ਕਹੋਗੇ, ਕਸੂਰ ਕਿਹਦਾ ਸੀ ਜੀ ਬੋਲੋ।
ਸਾਡਾ ਤੇ ਠੀਕ ਕਿੰਨੇ ਕਰਨਾ ਅਸੀਂ ਰੱਬ ਦਾ ਦਿੱਤਾ ਦਿਮਾਗ ਆਪਾਂ ਉਦੋਂ ਵਰਤਿਆ ਨਹੀਂ ਸੀ ਤਾਂ ਕਰਕੇ ਪੋਲੀਓ ਹੁੰਦਾ ਰਿਹਾ ਹੁਣ ਆਪਾਂ ਦਿਮਾਗ ਵਰਤ ਕੇ ਇਲਾਜ ਕੱਢ ਲਿਆ ਰੱਬ ਨੇ ਤੇ ਕਿਰਪਾ ਕੀਤੀ ਹੋਈ ਸੀ ਅਸੀਂ ਵੀ ਅਸੀਂ ਚਾਬੀ ਲਾ ਕੇ ਲੋਕ ਖੋਲਿਆ ਹੀ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਰੱਬ ਨੂੰ ਗਾਲਾਂ ਕਿਉਂ ਕੱਢਦਾ ਹੈ ਪਰਮਾਤਮਾ ਨੂੰ ਪੋਲੀਓ ਗਾਲਾਂ ਕਿਉਂ ਕੱਢਦਾ ਵੀ ਰੱਬ ਨੇ ਪੈਦਾ ਐ ਕਰਤਾ ਬੰਦਾ ਪਰਮਾਤਮਾ ਨਹੀਂ ਕਰਦਾ ਸਾਡਾ ਸਿਸਟਮ ਇਦਾਂ ਦਾ ਹੈ ਸਾਡੇ ਵਾਲੇ ਬੰਦੇ ਹੁਣ ਜੇ ਕਿਤੇ ਸੜਕਾਂ ਦੇ ਉੱਤੇ ਰੋਡ ਦੇ ਉੱਤੇ ਧਿਆਨ ਨਾਲ ਸੁਣਿਓ ਕਿੰਨੇ ਐਕਸੀਡੈਂਟ ਹੁੰਦੇ ਨੇ ਸਾਡੇ ਕਿੰਨੇ ਬੰਦੇ ਮਰਦੇ ਨੇ ਰੋਜ਼ ਇੱਥੇ ਐਕਸੀਡੈਂਟ ਹੋ ਗਿਆ ਜੀ 20 ਬੰਦੇ ਮਰ ਗਏ ਇੱਥੇ ਵੇਖੋ ਜੀ 4 ਬੰਦੇ ਮਰ ਗਏ ਇੱਥੇ ਵੇਖੋ ਜੀ 5 ਬੰਦੇ ਮਰ ਗਏ ਐਕਸੀਡੈਂਟ ਹੋ ਗਿਆ ਕੱਲਾ ਕੱਲਾ ਮਾਪਿਆਂ ਦਾ ਪੁੱਤ ਮਰ ਗਿਆ ਹਾਏ ਰੱਬ ਨੇ ਕਹਿਰ ਕਰਤਾ ਅਮਰੀਕਾ ਕੈਨੇਡਾ 'ਚ ਕਿਉਂ ਨਹੀਂ ਮਰਦੇ ਦੱਸੋ ਜੀ ਰੱਬ ਦੀ ਅਮਰੀਕਾ ਕੈਨੇਡਾ ਵਾਲਿਆਂ ਤੇ ਕੁਝ ਜ਼ਿਆਦਾ ਕਿਰਪਾ ਹੈ ਭਾਰਤ ਵਾਲਿਆਂ ਤੇ ਨਾਰਾਜ਼ ਹੈ ਰੱਬ ਨਹੀਂ ਉਹਨਾਂ ਨੇ ਅਗਲਿਆਂ ਨੇ ਦਿਮਾਗ ਵਰਤ ਕੇ ਸਿਸਟਮ ਬਣਾਇਆ ਹੋਇਆ ਹੈ ਸਾਡਾ ਸਿਸਟਮ ਮਾੜਾ ਹੈ ਫਿਰ ਪਤਾ ਤੁਸੀਂ ਕੀ ਕਹੋਗੇ ਲੈ ਹੁਣ ਇਹਦੇ 'ਚ ਸਾਡਾ ਕੀ ਕਸੂਰ ਹੈ ਰੂਲ ਤੇ ਸਰਕਾਰ ਨੇ ਬਣਾਉਣੇ ਨੇ ਸੜਕਾਂ ਤੇ ਬੋਲੋ ਕਿੰਨੇ ਬਣਾਉਣੀਆਂ ਨੇ ਸਰਕਾਰ ਨੇ ਤੇ ਰੂਲ ਕਿੰਨੇ ਬਣਾਉਣੇ ਨੇ ਸਰਕਾਰ ਨੇ ਸਖਤੀ ਨਾਲ ਲਾਗੂ ਕਿੰਨੇ ਕਰਨੇ ਨੇ ਸਰਕਾਰ ਨੇ ਪਰ ਸਰਕਾਰ ਕਿੰਨੇ ਬਣਾਉਣੀ ਹੈ ਆਖੋ ਸਤਨਾਮ ਫਿਰ ਗੱਲ ਆ ਜਾਣੀ ਸਾਡੇ ਕਿਤੇ ਨਾ ਕਿਤੇ ਜਦੋਂ ਤੁਸੀਂ ਡੀਪ ਜਾਓਗੇ ਤੇ ਕਸੂਰਵਾਰ ਅਸੀਂ ਨਿਕਲਾਂਗੇ ਇਸ ਸਿਸਟਮ ਦੇ ਜੇ ਛੜਕ ਤੇ ਅੱਜ ਬੰਦੇ ਮਰੇ ਨੇ ਤੇ ਕਸੂਰਵਾਰ ਅਸੀਂ ਐਕਸੀਡੈਂਟ ਹੋਇਆ ਮਰਿਆ ਹੈ ਸਿਸਟਮ ਕਸੂਰਵਾਰ ਹੈ ਜੋ ਸਾਡਾ ਬਣਾਇਆ ਕਦੇ ਨਹੀਂ ਉਹ ਬੰਦਾ ਸੋਚਦਾ ਜਿਹੜਾ ਛੜਕ ਤੋੜਨ ਲੱਗਿਆ ਵਿੱਚ ਦੀ ਪਾਈਪ ਲੱਗਿਆ ਪਾਉਣ ਮੁੜ ਕੇ ਉੱਤੇ ਮਿੱਟੀ ਪਾਤੀ ਐਡਾ ਹੰਪ ਬਣ ਗਿਆ ਵੀ ਇਹਦੇ ਨਾਲ ਕਿੱਡਾ ਕੁ ਵੱਡਾ ਨੁਕਸਾਨ ਹੋ ਸਕਦਾ ਅਗਲਾ ਕਹਿੰਦਾ ਚੱਲ ਯਾਰ ਆਪਣੇ ਵਾਲਾ ਸਿੱਧਾ ਕਰੋ ਇੱਥੇ ਵੇਖੀ ਜਾਊ ਜੋ ਇਦਾਂ ਹੀ ਹੈ ਸਾਰਾ ਸਿਸਟਮ ਸਾਰੀ ਦੁਨੀਆ ਸਾਡੀ ਹੈ ਕਿਹੜਾ ਸੋਚਦਾ ਆਪਾਂ ਤੇ ਆਉਣ ਵਾਲੀ ਪੀੜ੍ਹੀ ਬਾਰੇ ਨਹੀਂ ਸੋਚਦੇ ਆ ਸਾਡੇ ਵਾਲੇ ਕਹਿੰਦੇ ਆ ਜਿਹੜੇ ਧਰਤੀ ਦਾ ਨਿਰੀਖਣ ਕਰਦੇ ਆ ਉਹ ਕਹਿੰਦੇ ਆ ਵੀ ਜੇ 50 ਸਾਲ ਤੱਕ ਤੁਸੀਂ ਝੋਨਾ ਬੀਜਦੇ ਰਹੇ ਤੁਹਾਡੀ ਜ਼ਮੀਨ ਫਸਲ ਬੀਜਣ ਦੇ ਯੋਗ ਨਹੀਂ ਰਹਿਣੀ ਜੇ ਜੀਰੀ ਲਾਉਂਦੇ ਰਹੇ 50 ਸਾਲ ਤੋਂ ਬਾਅਦ ਜ਼ਮੀਨਾਂ ਬੰਜਰ ਹੋ ਜਾਣਗੀਆਂ ਆਪਣੇ ਵਰਗੇ ਪਤਾ ਕੀ ਕਹਿੰਦੇ ਚੱਲ ਯਾਰ ਆਪਣੇ ਵਾਲੀ ਲੰਘ ਜੂ ਮੁੜ ਕੇ ਵੇਖੀ ਜਾਊ ਕੀ ਹੁੰਦਾ ਛੱਡ ਪਰੇ ਹੁਣ ਚੌਲ ਹੀ ਲਾ ਇਹ ਸੌਖਾ ਕੰਮ ਹੈ ਕਿਹੜਾ ਹੋਰ ਜੱਬ ਕਰਦਾ ਫਿਰ ਆਪਾਂ ਇਦਾਂ ਦੇ ਲੋਕ ਆ ਜੀ ਆਪਾਂ ਕਹਿੰਦੇ ਮੇਰੀ ਵਾਲੀ ਜ਼ਿੰਦਗੀ ਲੰਘਣ ਦੋ ਯਾਰ ਅਸੀਂ ਕੀ ਲੈਣਾ ਅਮਰੀਕਾ ਕੈਨੇਡਾ ਵਾਲੇ ਕਹਿੰਦੇ ਬਾਕੀਆਂ ਦਾ ਕਿੱਦਾਂ ਬਣੂ ਇੱਕ ਬੰਦੇ ਦਾ ਐਕਸੀਡੈਂਟ ਹੋਇਆ ਸੀ ਜੀ ਇੱਕ ਬੱਚੇ ਦਾ ਅਮਰੀਕਾ ਵਿੱਚ ਇੱਕ ਬੱਚੇ ਦਾ ਐਕਸੀਡੈਂਟ ਹੋਇਆ ਧਿਆਨ ਨਾਲ ਸੁਣਿਓ ਨਿਆਣਾ ਨਾ ਬੱਚਾ ਛੋਟਾ ਜਿਹਾ ਸਕੂਲ ਵੈਨ ਤੋਂ ਥੱਲੇ ਉਤਰਿਆ ਸਕੂਲ ਵੈਨ ਤੋਂ ਜਦੋਂ ਬਾਹਰ ਨੂੰ ਨਿਕਲਿਆ ਤੇ ਤੇਜ਼ ਆਉਂਦੀ ਗੱਡੀ ਤੇ ਗੱਡੀ ਤੇਜ਼ ਆਉਂਦੀ ਸੀ ਬੱਚਾ ਨਿਕਲਣ ਲੱਗਿਆ ਗੱਡੀ ਦਰੜ ਕੇ ਲੰਘ ਗਈ ਜਦੋਂ ਗੱਡੀ ਦਰੜ ਕੇ ਲੰਘ ਗਈ ਤੇ ਸਾਡੇ ਵਰਗੇ ਤੇ ਫਿਰ ਹਾਏ ਰੱਬ ਨੇ ਕੀ ਕਰਤਾ ਸਾਡੇ ਨਾਲ ਉਹਨੇ ਬੰਦੇ ਨੇ ਐ ਨਹੀਂ ਕੀਤਾ ਉਹ ਕਹਿੰਦਾ ਸਿਸਟਮ ਗਲਤ ਹੈ ਬਈ ਗੱਡੀ ਤੇਜ਼ ਐ ਕਿਵੇਂ ਉਸ ਬੰਦੇ ਨੇ ਉਸ ਦਿਨ ਤੋਂ ਬਾਅਦ ਆਰਾਮ ਨਹੀਂ ਕੀਤਾ ਉਦੋਂ ਤੋਂ ਹੀ ਉਹ ਬੰਦਾ ਲੱਗ ਗਿਆ ਕਹਿੰਦਾ ਕਿਵੇਂ ਕਰੀਏ ਉਹਨੇ ਇੱਕ ਇਕੱਲੇ ਬੰਦੇ ਨੇ ਦੋ ਚਾਰ ਨੂੰ ਹੋਰ ਜੋੜਿਆ ਲੱਭੇ ਜਿਨ੍ਹਾਂ ਜਿਨ੍ਹਾਂ ਦੇ ਬੱਚੇ ਮਰੇ ਸੀ ਐਕਸੀਡੈਂਟਾਂ 'ਚ ਸਕੂਲ ਵੈਨ ਤੋਂ ਉਤਰੇ ਹੋਰ ਵੀ ਬੱਚੇ ਮਰੇ ਸੀ ਉਹ ਵੀ ਇਕੱਠੇ ਕਰ ਲਏ ਇਕੱਠੇ ਕਰਕੇ ਇੱਕ ਪਰਿਵਾਰ ਜੋੜਿਆ 10 ਜੋੜੇ 20 ਜੋੜੇ 50 ਜੋੜੇ ਬੰਦੇ ਇਕੱਠੇ ਕਰਕੇ ਰੌਲਾ ਪਾ ਦਿੱਤਾ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ 1 ਤੋਂ 50 ਬਣੇ 50 ਤੋਂ 500 ਬਣੇ 500 ਤੋਂ 5000 ਬਣੇ ਕਾਨੂੰਨ ਪਾਸ ਕਰਾ ਦਿੱਤਾ ਤੇ ਕਾਨੂੰਨ ਪਾਸ ਪਤਾ ਕੀ ਕਰਾਇਆ ਉਸ ਬੰਦੇ ਨੇ ਹੁਣ ਜਦੋਂ ਸਕੂਲ ਵੈਨ ਰੁਕ ਜਾਂਦੀ ਹੈ ਤੇ ਡਰਾਈਵਰ ਪਹਿਲਾਂ ਥੱਲੇ ਉਤਰ ਕੇ ਸਟਾਪ ਸਾਈਨ ਜਿਹੜਾ ਹੁੰਦਾ ਨਾ ਲਿਖਿਆ ਸਟਾਪ ਉਹ ਸਾਈਨ ਬਾਹਰ ਕੱਢਦਾ ਐਦਾਂ ਰੱਖ ਦਿੰਦਾ ਸੜਕ ਤੇ ਜਿੰਨੀਆਂ ਗੱਡੀਆਂ ਆਉਣ ਵਾਲੀਆਂ ਨੇ ਰੁਕ ਜਾਂਦੀਆਂ ਨੇ ਗੱਡੀਆਂ ਰੁਕਣਗੀਆਂ ਉੱਥੇ ਹੀ ਰੁਕਣਗੀਆਂ ਗੱਡੀਆਂ ਵੀ ਡਰਾਈਵਰ ਨੇ ਸਟਾਪ ਲਿਖ ਰੱਖਤਾ ਸਾਈਨ ਰੱਖਤਾ ਉੱਥੇ ਹੀ ਗੱਡੀਆਂ ਰੁਕ ਜਾਂਦੀਆਂ ਫਿਰ ਸਾਰੇ ਬੱਚੇ ਥੱਲੇ ਉਤਰਦੇ ਫਿਰ ਉਤਰਦੇ ਆ ਬੱਚੇ ਜਦੋਂ ਗੱਡੀਆਂ ਰੁਕ ਜਾਣਗੀਆਂ ਸਭ ਬੱਚੇ ਜਦੋਂ ਨਿਕਲ ਗਏ ਰੋਡ ਕ੍ਰੋਸ ਕਰ ਗਏ ਫਿਰ ਉਹ ਸਟਾਪ ਸਾਈਨ ਗੱਡੀ 'ਚ ਰੱਖਦਾ ਹੈ ਗੱਡੀ ਤੁਰ ਪੈਂਦੀ ਹੈ ਫਿਰ ਸੜਕ ਚੱਲਦੀ ਹੈ ਆਖੋ
ਸਤਨਾਮ
ਮੁੜ ਕੇ ਨਹੀਂ ਕਿਸੇ ਦਾ ਬੱਚਾ ਮਰਿਆ ਸਾਡੇ ਵਰਗੇ ਫਿਰ ਹਾਏ ਰੱਬ ਨੇ ਕਹਿਰ ਕਰਤਾ ਮੁੜ ਕੇ ਫਿਰ ਕਿਸੇ ਹੋਰ ਤੇ ਕਹਿਰ ਨਾ ਹੋਵੇ ਕੀ ਕੀਤਾ ਹੈ ਇੱਕ ਛੜਕ ਦੇ ਉੱਤੇ ਇੰਨੇ ਬੰਦੇ ਮਰ ਗਏ ਮੁੜ ਕੇ ਨਾ ਕਿਸੇ ਦਾ ਮਰੇ ਫਿਰ ਕੀ ਕੀਤਾ ਸੀ ਮੇਰੀ ਗੱਲ ਨੋਟ ਕਰਿਓ ਕਸੂਰਵਾਰ ਅਸੀਂ ਰੱਬ ਨਹੀਂ ਪਰਮਾਤਮਾ ਨੇ ਜਿੰਨੇ ਪੋਲੀਓ ਦੇ ਮਰੀਜ਼ ਨੇ ਉਹਦੇ ਕਸੂਰਵਾਰ ਅਸੀਂ ਕੱਤਕ ਕਰਮ ਕਮਾ ਬਣੇ ਦੋਸ਼ ਨਾ ਕਾਹੂ ਜੋਗ ਕਿਸੇ ਦਾ ਤੂੰ ਦੱਦਾ ਦੋਸ਼ ਨਾ ਦੇਊ ਕਿਸੇ ਬੋਲ ਕੇ ਪੜ ਦੋਸ਼ ਕਰਮਾ
ਆਪਣੇ
ਦੱਦੇ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨਾ
ਸਾਡੇ ਵਾਲਿਆਂ ਨੇ ਸਮਝਾਉਣ ਦੀ ਖੇਚਲ ਨਹੀਂ ਕੀਤੀ ਜਦੋਂ ਅਗਲੇ ਦਾ ਪੁੱਤ ਐਕਸੀਡੈਂਟ 'ਚ ਹੋ ਜਾਂਦਾ ਨਾ ਮੇਰੇ ਵਰਗਾ ਫਿਰ ਪਤਾ ਕੀ ਕਹਿੰਦਾ ਮੇਰੇ ਕੋਲ ਆ ਗਿਆ ਬਾਬਾ ਜੀ ਪੁੱਤ ਮਰ ਗਿਆ ਕੋਈ ਕਿਰਪਾ ਕਰ ਦਿਓ ਅੱਛਾ ਭਾਈ ਇੰਨੇ ਹਜ਼ਾਰ ਜਮ੍ਹਾਂ ਕਰਾ ਦੇ ਪਾਠ ਕਰਾ ਦੇ ਨਾਲੇ ਸੇਬ ਦੇ ਦਿਆਂਗੇ ਚੱਲ ਰੱਬ ਫਿਰ ਦੇ ਦੂ ਆਖੋ ਆਹ ਹਾਲ ਸਾਡਾ ਅਸੀਂ ਨਿਕੰਮੇ ਕਰਦੇ ਲੋਕ ਅਸੀਂ ਜੀ ਕਿਸੇ ਦਾ ਨਾਂ ਨਹੀਂ ਲੈ ਰਿਹਾ ਵੇਖੋ ਅਸੀਂ ਸਾਡੇ ਵਰਗਿਆਂ ਨੇ ਸਹੀ ਗੱਲ ਲੋਕਾਂ ਦਾ ਮਾਈਂਡ ਡਿਵੈਲਪ ਕਰਕੇ ਦੇਸ਼ ਨੂੰ ਤਰੱਕੀ ਵਾਲੇ ਪਾਸੇ ਲਿਜਾਣ ਵਾਲੀ ਗੱਲ ਨਹੀਂ ਕੀਤੀ ਇਹ ਨਹੀਂ ਕਿਹਾ ਵੀ ਪੋਲੀਓ ਦੇ ਮਰੀਜ਼ ਇੰਨੇ ਆ ਉਹ ਅੱਗੇ ਹੁਣ ਕੋਈ ਰਾਹ ਕੱਢੋ ਵੀ ਇਹਦੀ ਬਿਮਾਰੀ ਦਾ ਇਲਾਜ ਕੱਢੀਏ ਨਿਆਣਿਆਂ ਨੂੰ ਪੜ੍ਹਾਓ ਚੰਗੀ ਵਿਦਿਆ ਦਿਓ ਚੰਗੀ ਪੜ੍ਹਾਈ ਕਰਨ ਇਹ ਖੋਜਾਂ ਕਰਕੇ ਦੱਸਣ ਵੀ ਪੋਲੀਓ ਕਿਉਂ ਹੁੰਦਾ ਹੈ ਇਹਨੂੰ ਖਤਮ ਕਰੀਏ ਇਹਦੇ ਵਾਸਤੇ ਕਿਸੇ ਨੇ ਉਪਰਾਲਾ ਨਹੀਂ ਕਰਨਾ ਬਸ ਇਹੀ ਕਹੀ ਜਾਣਗੇ ਵੀ ਪੋਲੀਓ ਹੋ ਗਿਆ ਭਾਈ ਚਲੋ ਅਰਦਾਸ ਕਰਾਓ ਵੀ ਮਹਾਰਾਜ ਮਿਹਰ ਕਰੋ ਜੀ ਤੁਰਨ ਲੱਗ ਜਾਏ ਉਹ ਹੋ ਨਹੀਂ ਨਾ ਉਹਦਾ ਸਿਸਟਮ ਬਣਾਓ ਤੇ ਗੋਰੇ ਸਾਡੇ ਵਾਂਗੂ ਨਹੀਂ ਕਰਦੇ ਭਾਈ ਅਗਲੇ ਦਿਮਾਗ ਖੁਰਚਦੇ ਐ ਸੁਣਿਓ ਵੀ ਸਿੰਘੋ ਸਾਰੇ ਗੱਲ ਸਮਝਦੇ ਹੋ ਕੋਈ ਨਿਆਣਾ ਨਹੀਂ ਇੱਥੇ ਕੈਮ ਹੋ ਸਾਰੇ ਗੱਲ ਪਕੜਿਓ ਅਗਲੇ ਪਤਾ ਕੀ ਕਰਦੇ ਐ ਸੁਣਿਓ ਅਗਲੇ ਉੱਥੋਂ ਵਾਲੇ ਐ ਬੈਠਦੇ ਐ ਕੀ ਕਰੀਏ ਐਸਾ ਵੀ ਗਾਂ ਇੱਕ ਵੇਲੇ 20 ਲੀਟਰ ਦੁੱਧ ਦੇਵੇ ਗਾਂ ਇੱਕ ਵੇਲੇ 20 ਲੀਟਰ ਦੁੱਧ ਦੇਵੇ ਅਗਲੇ ਦਿਮਾਗ ਜਿਹਾ ਵਰਤਦੇ ਐ 20-20 ਲੀਟਰ ਦੁੱਧ 25-25 30-30 ਲੀਟਰ ਦੁੱਧ ਉਹਨਾਂ ਦੀ ਗਾਂ ਇੱਕ ਟਾਈਮ ਲੈਂਦੀ ਹੈ ਧਿਆਨ ਨਾਲ ਸੁਣੋ ਇੱਧਰ 60 ਲੀਟਰ ਦੁੱਧ ਦੋ ਵੇਲਿਆਂ ਦਾ ਆ ਵੇਖੋ ਜਾ ਕੇ ਅਮਰੀਕਾ ਵਿੱਚ ਕੈਨੇਡਾ ਵਿੱਚ ਨਿਊਜ਼ੀਲੈਂਡ ਵਿੱਚ ਵੱਡੇ ਵੱਡੇ 10-10 20-20 ਕਿੱਲਿਆਂ ਦੇ ਫਾਰਮ ਬਣੇ ਆ ਗਾਵਾਂ ਭੱਜੀਆਂ ਫਿਰਦੀਆਂ ਨੇ ਤੁਰਿਆ ਵੀ ਨਹੀਂ ਜਾਂਦਾ ਉਹਨਾਂ ਗਾਵਾਂ ਤੋਂ ਇੰਨੇ ਇੰਨੇ ਲੇਵੇ ਐ ਤੁਰਿਆ ਨਹੀਂ ਜਾਂਦਾ ਉਹਨਾਂ ਤੋਂ 20-20 ਲੀਟਰ ਦੁੱਧ ਇੱਕ ਟਾਈਮ ਦਾ ਦਿੰਦੀਆਂ ਐ ਤੇ ਸਾਡੇ ਵਾਲਾ ਭਾਰਤ ਵਿੱਚ ਤਰੱਕੀ ਕੀ ਕੀਤੀ ਹੈ ਸਾਡੇ ਵਾਲੇ ਇੱਥੇ ਦੁੱਧ ਪਾ ਦਿਓ ਫਿਰ ਦੁੱਧੋਂ ਵੱਧ ਜੂ ਕੋਈ ਉੱਥੇ ਚੜਾਇਓ ਦੁੱਧ ਫਿਰ ਦੁੱਧੋਂ ਵੱਧ ਜੂ ਮਰ ਗਏ ਦੁੱਧ ਚੜਾ ਚੜਾ ਕੇ ਸਾਡੇ ਵਾਲੇ ਦੋ ਨਿਆਣਿਆਂ ਨੇ ਸਿੰਘਾਂ ਤੋਂ ਫੜੀ ਹੁੰਦੀ ਹੈ ਮੱਝ ਇੱਕ ਰੱਸਾ ਘਰ ਵਾਲੀ ਨੇ ਫੜਿਆ ਹੁੰਦਾ ਹੈ ਇੱਕ ਨਿਆਣਾ ਉੱਧਰ ਫਾੜ ਕੇ ਫਿਰ ਲੀਟਰ ਦੁੱਧ ਦਾ ਫਿਰ ਨਹੀਂ ਦਿੰਦੀ ਆਖੋ ਸਤਨਾਮ ਲੈ ਕਰ ਲਓ ਤਰੱਕੀਆਂ ਉਹ ਬਾਹਰਲਿਆਂ ਨੂੰ ਪਤਾ ਹੀ ਨਹੀਂ ਵੀ ਕਦੇ ਦੁੱਧ ਵੀ ਧਾਰ ਵੀ ਕੱਢਦੇ ਆ ਅਗਲੇ ਅਗਲੇ ਦਿਮਾਗ ਜਿਹੜਾ ਟਾਈਮ ਤੂੰ ਤੁਰਿਆ ਫਿਰਦਾ ਸੀ ਧੱਕੇ ਖਾਂਦਾ ਜਗ੍ਹਾ ਜਗ੍ਹਾ ਤੇ ਦੁੱਧ ਖੀਰਾਂ ਚੁੱਕੀ ਅਗਲਾ ਨਹੀਂ ਫਿਰਦਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿਤੇ ਖੀਰ ਦੁੱਧ ਵੀ ਚੜ੍ਹਾਈ ਦਾ ਕਮਾਲ ਕੀਤੀ ਪਈ ਹੈ 30-30 ਲੀਟਰ ਦੁੱਧ ਦਿੰਦੀਆਂ ਗਾਵਾਂ ਅਗਲਿਆਂ ਨੇ ਦਿਮਾਗ ਵਰਤਿਆ ਸੋਚ ਦਿਮਾਗ ਵਰਤਦੇ ਨੇ ਅਗਲੇ ਇੱਥੇ ਦਿਮਾਗ ਨੂੰ ਵਰਤਣ ਦੀ ਗੱਲ ਕਰੋਗੇ ਅਗਲਾ ਤੁਹਾਡੇ ਗਲ ਪੈ ਜਾਂਦਾ ਗਲ ਘੋਟਣ ਤੱਕ ਆਉਣਗੇ ਵੀ ਤੂੰ ਕਿਹੜਾ ਆ ਗਿਆ ਜੰਮ ਪਿਆ ਇਹਨਾਂ ਦਾ ਦਿਮਾਗ ਖੋਲਣ ਵਾਲਾ ਬੁੱਧੂ ਬਣੇ ਰਹਿਣ ਦੇ ਇਹਨਾਂ ਨੂੰ ਡੈਡ ਰਹਿਣ ਦੇ ਜਿਵੇਂ ਦੇ ਹੈ ਨੇ ਬਸ ਠੀਕ ਹੈ ਸਾਰਿਆਂ ਦਾ ਕੰਮ ਵਧੀਆ ਚੱਲੀ ਜਾਂਦਾ ਇਹ ਵੀ ਖੁਸ਼ ਨੇ ਖੀਰ ਚੜਾ ਕੇ ਆਪਾਂ ਖੀਰ ਖਾ ਕੇ ਖੁਸ਼ ਹਾਂ ਆਖੋ ਸਤਨਾਮ ਬਸ ਯਾਰ ਗੱਲ ਹੋਰ ਹੈ ਹੀ ਨਹੀਂ ਕੁਛ ਗੱਲ ਕੁਛ ਹੈ ਹੀ ਨਹੀਂ ਤੂੰ ਐਵੇਂ ਵਿੱਚ ਆ ਗਿਆ ਟੰਗ ਫਸਾਉਣ ਵਾਲਾ ਅਗਲਾ ਖਵਾਂਦਾ ਤੂੰ ਖਾਈ ਜਾਣ ਦੇ ਤੈਨੂੰ ਦੱਸ ਕੀ ਢਿੱਡ 'ਚ ਪੀੜ ਪੈਂਦੀ ਤੇਰੇ ਪਰ ਕਿੰਨਾ ਕੁ ਚਿਰ ਐ ਚੱਲੀ ਚੱਲੂਗੀ ਕਿੰਨਾ ਕੁ ਚਿਰ ਚਲਾਉਂਗੇ ਐਂ ਚੱਲੀ ਜਾਊ ਬਸ ਸਾਡੇ ਵਾਲੇ ਐਂ ਰਹਿਣਗੇ ਆ ਸਾਡੇ ਵਾਲੇ ਨਿਆਣੇ ਜਦੋਂ ਅਮਰੀਕਾ ਕੈਨੇਡਾ 'ਚ ਗਏ ਐ ਵੇਖਦੇ ਆ ਉੱਥੇ ਜਾ ਕੇ ਸਿਸਟਮ ਵੀ ਯਾਰ ਇੱਥੇ ਕੀ ਆ ਆਪਣੇ ਕੀ ਵੇਖ ਵੇਖ ਰੋਂਦੇ ਆ ਜੀ ਉਹ ਖੂਨ ਦੇ ਹੰਝੂ ਰੋਂਦੇ ਆ ਜਿਹੜੇ ਬਾਹਰ ਗਏ ਐ ਵੀ ਯਾਰ ਕਿੱਥੇ ਸਾਡੀ ਕੰਟਰੀ ਕਿੱਥੇ ਆ ਯਾਰ ਅਸੀਂ ਕਦੋਂ ਇਦਾਂ ਦੇ ਬਣਾਂਗੇ ਸਾਡੀ ਤਰੱਕੀ ਕਿਵੇਂ ਹੋਊ ਇੰਨੇ ਡੈੱਡ ਕਰਤੇ ਬੁੱਧੂ ਬਣਾ ਕੇ ਰੱਖਤਾ ਸਾਨੂੰ ਕਮਲੇ ਬਣਾ ਦਿੱਤਾ ਪਰ ਚੱਜ ਦੀ ਗੱਲ ਇੱਥੇ ਸੁਣਨ ਨੂੰ ਕੌਣ ਦਿਆ ਰਿਹਾ ਸਿਆਣੀ ਗੱਲ ਇੱਥੇ ਕਰ ਲਓ ਤੁਸੀਂ ਅਗਲਾ ਗੱਲ ਪੈਂਦਾ ਤੁਹਾਡੇ ਤੂੰ ਆ ਗਿਆ ਵੱਡਾ ਇਹੀ ਗੱਲ ਸੁਣੋ ਹੁਣ ਧਿਆਨ ਨਾਲ ਸੁਣੋ ਪਿਆਰਿਓ ਇੱਕ ਤੇ ਹੋ ਗਿਆ ਪਿੰਗਲਾ ਇੱਧਰ ਸੁਣੋ ਬਈ ਇਕਾਗਰਤਾ ਬਣਾ ਕੇ ਰੱਖੋ ਵੇਖੋ ਇੱਕ ਤੇ ਹੋ ਗਿਆ ਪਿੰਗਲਾ ਪਿੰਗਲਾ ਹੋ ਗਿਆ ਜਿਹੜਾ ਹੁਣ ਆਪਾਂ ਆਹ ਸ਼ਬਦ ਪੜ੍ਹਦੇ ਹਾਂ ਵੀ ਪਿੰਗਲ ਪਰਬਤ ਪਾਰ ਪਰੇ ਹੁਣ ਸਾਡੇ ਵਰਗਾ ਧਾਰਨਾ ਪੜ੍ਹਦਾ ਵੀ ਪਿੰਗਲਾ ਪਹਾੜ ਚੜ ਜਾਵੇ ਜੇ ਕਿਰਪਾ ਹੋ ਜੇ ਤੇਰੀ ਮਾਲਕਾ ਹੁਣ ਉਹ ਪਿੰਗਲੇ ਨੇ ਨਹੀਂ ਚੜ੍ਹਨਾ ਪਹਾੜ ਇੱਥੇ ਗੱਲ ਕੀਤੀ ਹੈ ਜਿਹੜਾ ਬੰਦਾ ਰੱਬ ਵਾਲੇ ਪਾਸੇ ਕਦੇ ਤੁਰਿਆ ਹੀ ਨਹੀਂ ਉਹ ਪਿੰਗਲਾ ਜਮਾਂ ਹੀ ਨਹੀਂ ਸੀ ਤੁਰਿਆ ਯਾਰ ਇਹ ਬੰਦਾ ਰੱਬ ਵਾਲੇ ਪਾਸੇ ਲੈ ਹੁਣ ਉਹ ਜਾਂਦਾ ਛਾਲਾਂ ਮਾਰਦਾ ਗੁਰਦੁਆਰੇ ਕੰਨੀ ਬਾਣੀ ਪੜ੍ਹਨ ਵਾਲੇ ਪਾਸੇ ਰੱਬ ਵਾਲੇ ਪਾਸੇ ਕਿਵੇਂ ਭੱਜ ਲਿਆ ਵੇਖੋ ਜਮਾਂ ਹੀ ਨਹੀਂ ਸੀ ਤੁਰਦਾ ਯਾਰ ਲੱਗਦਾ ਸੀ ਵੀ ਇਹ ਬੰਦਾ ਤਾਂ ਠੇਕੇ ਵੱਲ ਨੂੰ ਤੁਰਦਾ ਹੈ ਇਹ ਕਿਵੇਂ ਤੁਰ ਪੂ ਲੈ ਅੱਜ ਲੈ ਠੇਕੇ ਵਾਲਾ ਪਾਸਾ ਛੱਡ ਕੇ ਹੁਣ ਐ ਨੂੰ ਤੁਰ ਪਿਆ ਇਹ ਸੀ ਪਿੰਗਲ ਇਹ ਸੀ ਅਕਲ ਦਾ ਅੰਨਾ ਬਾਹਰਲੀਆਂ ਅੱਖਾਂ ਦੀ ਗੱਲ ਛੱਡੋ ਅੰਨਾ ਹੈ ਜੀ ਬੰਦਾ ਅੰਨਾ ਹੈ ਓਏ ਕਿਹੜੇ ਅੰਨਿਆਂ ਨੂੰ ਠੀਕ ਕਰਨ ਦੀਆਂ ਗੱਲਾਂ ਕਰਦੇ ਹੋ ਇੱਥੇ ਉਹ ਨੇਤਰਹੀਣ ਰਹੇ ਹੈ ਜਿਨ੍ਹਾਂ ਨੇ 50-50 ਸਾਲ ਦਰਬਾਰ ਸਾਹਿਬ ਕੀਰਤਨ ਕੀਤਾ ਪਰ ਨੇਤਰਹੀਣ ਹੀ ਰਹੇ ਹੈ ਨੇਤਰਹੀਣ ਸੀ ਦਰਬਾਰ ਸਾਹਿਬ ਜਾ ਕੇ ਅੰਦਰੋਂ ਖੁਸ਼ ਸੀ ਕਹਿੰਦੇ ਨਜ਼ਾਰਾ ਹੀ ਆਇਆ ਪਿਆ ਕੋਈ ਗੱਲ ਨਹੀਂ ਮਾਲਕਾ ਅੱਖਾਂ ਨਹੀਂ ਦਿੱਤੀਆਂ ਪਰ ਅਕਲ ਤੇ ਦਿੱਤੀ ਹੈ ਆਖੋ ਸਤਨਾਮ
ਸ੍ਰੀ ਅਕਾਲ
ਗੱਲ ਅਕਲ ਦੀ ਹੈ ਗੱਲ ਅੱਖਾਂ ਦੀ ਨਹੀਂ ਅਕਲ ਆ ਗਈ ਸਮਝ ਆ ਗਈ ਜੇ ਅਕਲ ਆ ਗਈ ਤੇ ਅੱਖਾਂ ਦਾ ਇਲਾਜ ਵੀ ਲੱਭ ਲਾਂਗੇ ਜੇ ਅਕਲ ਆ ਗਈ ਤੇ ਪਿੰਗਲੇ ਪੁਣੇ ਦਾ ਇਲਾਜ ਵੀ ਲੱਭ ਲਾਂਗੇ ਜੇ ਅਕਲ ਆ ਗਈ ਤੇ ਬੌਲੇ ਹੋਣ ਦਾ ਇਲਾਜ ਵੀ ਲੱਭ ਲਾਂਗੇ ਵੀ ਬੌਲੇ ਕਿਵੇਂ ਠੀਕ ਹੁੰਦੇ ਸੁਣ ਦਾ ਮਸ਼ੀਨਾਂ ਬਣਾ ਲਾਂਗੇ ਜੇ ਅਕਲ ਆ ਗਈ ਸੁਣਨ ਲੱਗ ਜੂ ਅਕਲਾਂ ਆ ਗਈਆਂ ਮਸ਼ੀਨਾਂ ਤੇ ਆਪੇ ਬਣਾ ਲਾਂਗੇ ਯਾਰ ਅਕਲ ਆ ਜੇ ਆਪਰੇਸ਼ਨ ਕਰ ਲਾਂਗੇ ਅਕਲ ਦੇ ਦਿਓ ਬਾਕੀ ਤੇ ਆਪੇ ਕਰ ਲਾਂਗੇ ਮਾਲਕ ਜੀ ਤਰਸ ਕਰ ਦੋ ਸਾਡੇ ਤੇ ਲੋ ਹੁਣ ਇਹਨੂੰ ਇਦਾਂ ਸੁਣੋ ਪਿੰਗਲ ਪਰਬਤ ਪਾਰ ਪਰੇ
ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ
ਜਮਾਂ ਹੀ ਮੂਰਖ ਬੰਦੇ ਚਤਰ ਬੜ ਬੜ ਡੈਡ ਜਿਹਾ ਸੀ ਜਮਾਂ ਹੀ ਡੈਡ ਓਏ ਜਮਾਂ ਹੀ ਡੈਡ ਜਮਾਂ ਹੀ ਬੁੱਧੂ ਬੰਦਾ ਪਰ ਗੁਰੂ ਨੇ ਅਕਲ ਦੇ ਕੇ ਵੇਖੋ ਯਾਰ ਕਮਾਲ ਦਾ ਬੋਲਣ ਲੱਗ ਗਿਆ ਤੇ ਕਮਾਲ ਕਰ ਜਮਾਂ ਹੀ ਸਿਧਰਾ ਜਿਹਾ ਸੀ ਪਿੰਗਲਾ ਸੀ ਕਦੇ ਨਹੀਂ ਸੀ ਤੁਰਿਆ ਰੱਬ ਵਾਲੇ ਪਾਸੇ ਸੱਚ ਵਾਲੇ ਪਾਸੇ ਲੋਕਾਂ ਦੇ ਭਲੇ ਲਈ ਇਹ ਤੁਰ ਪਿਆ ਕਮਾਲ ਹੋ ਗਈ ਇਹਨੂੰ ਕਹਿੰਦੇ ਪਿੰਗਲੇ ਦਾ ਤੁਰਨਾ ਜਿਹੜਾ ਸਤਿਗੁਰੂ ਤੋਰਨਗੇ ਅੰਦਰੋਂ ਪਿੰਗਲੇ ਆ ਜਿਹੜੇ ਜੀ ਬਾਹਰਲੇ ਪਿੰਗਲੇ ਤੇ ਡਾਕਟਰ ਵੀ ਤੋਰ ਦੂ ਉਹ ਕਿਹੜੀ ਵੱਡੀ ਗੱਲ ਹੈ ਪਿੰਗਲਾ ਤੁਰ ਪਿਆ ਪਿੰਗਲੇ ਤੇ ਵਾਧੂ ਤੋਰ ਦਿੰਦਾ ਜੇ ਡਾਕਟਰ ਇਲਾਜ ਹੋ ਜਾਂਦਾ ਹੈ ਆਪਰੇਸ਼ਨ ਕਰ ਦਿੰਦੇ ਨੇ ਬਥੇਰੇ ਠੀਕ ਹੁੰਦੇ ਵੇਖੇ ਆ ਅੰਦਰੋਂ ਪਿੰਗਲਾ ਪੁਣਾ ਜਿਹੜਾ ਭਾਈ ਧਰਮ ਤਨ ਦਾ ਨਹੀਂ ਧਰਮ ਮਨ ਦਾ ਵਿਸ਼ਾ ਹੈ ਅਕਲ ਲੈਣੀ ਹੈ ਸਮਝ ਲੈਣੀ ਹੈ ਵੇਖੋ ਤੋਰਦਾ ਜਿਹੜਾ ਸੁਣਦਾ ਰਿਹਾ ਸੁਣਦਾ 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 ਤੁਰ ਪਿਆ ਪਿੰਗਲ ਪਰਬਤ ਪਾਰ ਪਰੇ ਲਫਿਰ ਪਰ
पिंगल पर्वत पार परे खल चतर बकीता अंदरे तिर पवन सूजया गुर पेट पुनीता मेहमा साधु संग की
साधु की जी आ साधु आ सारे साधु ही बैठे है जिन्हां दे आपां बचन सुन सुन के सियाने होना आ साधु जदों साधु आ जांदा फिर मेरे वर्गा आ जांदा सामने चिट्टे कपड़े वाला मैं अपनी गल कर रहा जी फिर मेरे वर्गा सामने आ जांदा भी शायद इदां है ना आ सच्चा ज्ञान लैणा साधु दी संगत है सतगुरु दी संगत करनी बचन सुनने गुरु दे महिमा साधु संग की सुनो मेरे लो सुनो महिमा
महिमा साधु संग की सुनो मेरे बीता मैं लुखोई कोट अगुहरे निर्मल पे चीता ऐसी भगत गोविंद कीट हस्ती जीता जो जो की नो तिस दान दीता सिंह बिलाई हो गयो तृण मेर देखीता श्रम करते दम आड को ते गनी तनीता कवन बनाई कहे सको बेअंत गुनीता कर कृपा मोहे नाम देहो नानक दर सरीता
ਇਹ ਹੈ ਜੀ ਸੱਚੇ ਗੁਰੂ ਦੀ ਵਡਿਆਈ ਇਹ ਨੇ ਉਹਦੀਆਂ ਖੇਡਾਂ ਜਿਹਨੂੰ ਵੇਖ ਕੇ ਨਮੋ 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 ਨੇਤ 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 ਹੈ ਜੀ ਕਰਦਾ ਮੱਥਾ ਹੀ ਟੇਕੀ ਜਾਈਏ ਸੱਚੇ ਪਾਤਸ਼ਾਹ ਇਦਾਂ ਅਕਲਾਂ ਦੇ ਦਿੰਦੇ ਐਦਾਂ ਦੀਆਂ ਤਾਕਤਾਂ ਕੀੜੀਆਂ ਨੂੰ ਮਿਲ ਜਾਂਦੀਆਂ ਵੀ ਹਾਥੀਆਂ ਨੂੰ ਜਿੱਤ ਸਕਦੀਆਂ ਐਦਾਂ ਦੀ ਖੇਡ ਬਣਾ ਦਿੰਦੇ ਹੋ ਤੁਸੀਂ ਕਿਰਪਾ ਕਰਦੇ ਹੋ ਅੰਦਰ ਦੀ ਗੱਲ ਹੈ ਸਾਰੇ ਦੀ ਸਾਰੀ ਪਰ ਇਹ ਮੇਰ ਉਹਦੇ ਤੇ ਵਰਤਦੀ ਹੈ ਜੀ ਜਿਹੜਾ ਗੁਰਬਾਣੀ ਦਾ ਗਿਆਨ ਲੈਣਾ ਸ਼ੁਰੂ ਕਰਦਾ ਹੈ ਜਿਹੜਾ ਚਾਹੁੰਦਾ ਹੈ ਕਿ ਮੇਰੇ ਤੇ ਮੇਰ ਹੋਵੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਜੀ ਹੱਥ ਜੋੜ ਕੇ ਸਾਰਿਆਂ ਭਰਾਵਾਂ ਨੂੰ ਮੇਰੀ ਮੇਰੀ ਮੇਰੇ ਹਾਣਦਿਆਂ ਨੂੰ ਨੌਜਵਾਨ ਵੀਰਾਂ ਨੂੰ ਹੱਥ ਜੋੜ ਕੇ ਛੋਟੀ ਉਮਰ ਦੇ ਬੱਚੇ ਜਿਹੜੇ ਮੈਨੂੰ ਸਮਝ ਰਹੇ ਗੱਲ ਉਹਨਾਂ ਨੂੰ ਹੱਥ ਜੋੜ ਕੇ ਵੀ ਆਪ ਗੁਰਬਾਣੀ ਪੜੋ ਆ ਚਾਨਣ ਲਓ ਚਾਨਣ ਤੇ ਜਿਹੜੇ ਵੱਡੀਆਂ ਉਮਰਾਂ ਦੇ ਮੇਰੇ ਵੀਰ ਬਜ਼ੁਰਗ ਜਿਹੜੇ ਸਾਡੇ ਬੈਠੇ ਐ ਵੱਡੀਆਂ ਉਮਰਾਂ ਦੀਆਂ ਭੈਣਾਂ ਸਾਡੀਆਂ ਬੈਠੀਆਂ ਉਹਨਾਂ ਨੂੰ ਬੇਨਤੀ ਹੈ ਵੀ ਆਪਾਂ ਵੀ ਹੁਣ ਕਾਇਮ ਹੋ ਜਾਈਏ ਅਕਲ ਲਈਏ ਗੁਰਬਾਣੀ ਦਾ ਗਿਆਨ ਹੁਣ ਆਪਣੇ ਨਿਆਣਿਆਂ ਨੂੰ ਇਦਾਂ ਕਿਹਾ ਕਰੋ ਭਾਈ ਬੀਬੀਓ ਆਪਣੇ ਬੱਚਿਆਂ ਨੂੰ ਇਦਾਂ ਕਿਹਾ ਕਰੋ ਬਜ਼ੁਰਗੋ ਸਾਡਾ ਤੇ ਜੈਸਾ ਲੰਘ ਗਿਆ ਭਾਈ ਸਾਡੇ ਵੱਡੇ ਵਡੇਰੇ ਤੇ ਕਦੇ ਉੱਥੇ ਮੱਥਾ ਟੇਕ ਲਓ ਕਦੇ ਉੱਥੇ ਟੇਕ ਲਓ ਅਸੀਂ ਤੇ ਤੁਰੇ ਫਿਰਦੇ ਸੀ ਪਰ ਨਿਆਣਿਓ ਤੁਸੀਂ ਗੁਰਬਾਣੀ ਦਾ ਸਹਿਜ ਪਾਠ ਕਰਿਆ ਕਰੋ ਸਾਡੀ ਤੇ ਜਿਹੇ ਦੀ ਲੰਘਦੀ ਆਪਣੇ ਬੱਚਿਆਂ ਨੂੰ ਕਹੋ ਅੱਗੇ ਆਪਣੇ ਨਿਆਣਿਆਂ ਨੂੰ ਕਹੋ ਅੱਗੇ ਕਿ ਭਾਈ ਸਾਡੀ ਤੇ ਜਿਹੋ ਜੀ ਲੰਘਦੀ ਲੰਘੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਿਓ ਸਾਨੂੰ ਗੁਰੂ ਸਾਹਿਬ ਦੇ ਬਚਨ ਦੀ ਬਚਨਾਂ ਦੀ ਇਹਨਾਂ ਇਸ ਸੱਚੇ ਗਿਆਨ ਦੀ ਬਹੁਤ ਲੋੜ ਹੈ ਜੀ ਜ਼ਿੰਦਗੀ 'ਚ ਸਾਨੂੰ ਗੁਰੂ ਸਾਹਿਬ ਦੇ ਬਚਨਾਂ ਦੀ ਬਹੁਤ ਬਹੁਤ ਲੋੜ ਹੈ, ਬਹੁਤ ਲੋੜ ਹੈ। ਜਿਵੇਂ ਆਪਾਂ ਪਹਿਲਾਂ ਪੜ੍ਹ ਕੇ ਹਟੇ ਆ ਵੀ ਬਚਨਾਂ ਨੂੰ ਯਾਦ ਕਰੀਏ ਬਾਰ ਬਾਰ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਬਚਨਾਂ ਨੂੰ ਚੇਤੇ ਰੱਖੀਏ। ਇਹ ਬਾਣੀ ਦਾ ਜਹਾਜ਼ ਬਣਾਇਆ ਗੁਰੂ ਨੇ, ਤੁਰਕੀ ਬਾਣੀ ਦਾ ਜਹਾਜ਼ ਬਣਾਇਆ, ਪਾਪੀਆਂ ਦੇ ਤਾਰਨੇ ਲਈ ਬਾਣੀ ਦਾ ਜਹਾਜ਼ ਬਣਾਇਆ, ਪਾਪੀਆਂ ਦੇ ਤਾਰਨੇ ਲਈ
ਤੁਰਕੀ ਬਾਣੀ ਦਾ ਜਹਾਜ਼ ਬਣਾਇਆ,
ਜੀ ਪਾਪੀਆਂ ਦੇ
ਤਾਰਨੇ ਲਈ ਤੁਰਕੀ ਬਾਣੀ ਦਾ ਜਹਾਜ਼ ਬਣਾਇਆ, ਪਾਪੀਆਂ ਦੇ ਤਾਰਨੇ ਲਈ ਤੁਰਕੀ ਬਾਣੀ ਦਾ ਜਹਾਜ਼ ਬਣਾਇਆ, ਪਾਪੀਆਂ ਦੇ ਤਾਰਨੇ ਲਈ ਤੁਰਕੀ ਬਾਣੀ ਦਾ ਜਹਾਜ਼ ਬਣਾਇਆ,
ਪਾਪੀਆਂ ਦੇ ਤਾਰਨੇ ਲਈ
ਤੁਰਕੀ ਬਾਣੀ ਦਾ ਜਹਾਜ਼ ਬਣਾਇਆ,
ਜਹਾਜ਼ ਬਣਾਇਆ ਪਾਪੀਆਂ ਦੇ ਤਾਰਨੇ, ਤੁਰਕੀ ਬਾਣੀ ਦਾ ਜਹਾਜ਼ ਬਣਾਇਆ, ਪਾਪੀਆਂ ਦੇ ਤਾਰਨੇ ਲਈ
ਤੁਰਕੀ ਬਾਣੀ ਦਾ ਜਹਾਜ਼ ਬਣਾਇਆ, ਪਾਪੀਆਂ ਦੇ ਤਾਰਨੇ ਲਈ
ਤੁਰਕੀ ਬਾਣੀ ਦਾ ਜਹਾਜ਼ ਬਣਾਇਆ,
ਜੀ ਪਾਪੀਆਂ ਦੇ ਤਾਰਨੇ ਲਈ
ਤੁਰਕੀ ਬਾਣੀ ਦਾ ਜਹਾਜ਼। ਥੋੜੀ ਜੀ ਦਲੇਰ ਦਾ
ਬਣਾਇਆ ਪਾਪੀਆਂ ਦੇ ਤਾਰਨੇ,
ਵਾਹ 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 ਪਾਪੀਆਂ ਦੇ ਤਾਰਨੇ, ਵਾਹ 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 ਪਾਪੀਆਂ ਦੇ ਤਾਰਨੇ ਲਈ,
ਵਾਹ 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 ਪਾਪੀਆਂ ਦੇ ਤਾਰਨੇ ਲਈ, ਵਾਹ ਵਾਹ ਵਾਹ
ਪਾਪੀਆਂ ਦੇ ਤਾਰਨੇ ਲਈ
ਤੁਰਕੀ ਬਾਣੀ ਦਾ ਜਹਾਜ਼ ਬਣਾਇਆ,
ਜਹਾਜ਼ ਬਣਾਇਆ
ਪਾਪੀਆਂ ਦੇ ਤਾਰਨੇ, ਤੁਰਕੀ ਬਾਣੀ ਦਾ ਜਹਾਜ਼ ਬਣਾਇਆ ਪਾਪੀਆਂ ਦੇ ਤਾਰਨੇ,
ਉਹ ਤੁਰਕੀ ਬਾਣੀ ਦਾ ਜਹਾਜ਼ ਬਣਾਇਆ,
ਪਾਪੀਆਂ ਦੇ ਤਾਰਨੇ ਲਈ
ਉਹ ਤੁਰਕੀ ਬਾਣੀ ਦਾ ਜਹਾਜ਼ ਬਣਾਇਆ,
ਜੀ ਪਾਪੀਆਂ ਦੇ ਤਾਰਨੇ ਲਈ
ਤੁਰਕੀ ਬਾਣੀ ਦਾ ਜਹਾਜ਼ ਬਣਾਇਆ,
ਜੀ ਪਾਪੀਆਂ ਦੇ ਤਾਰਨੇ
ਤੁਰਕੀ ਬਾਣੀ ਦਾ ਜਹਾਜ਼ ਬਣਾਇਆ,
ਪਾਪੀਆਂ ਦੇ ਤਾਰਨੇ ਲਈ
ਮੇਰ ਕਰਤੀ ਗੁਰੂ ਸਾਹਿਬ ਨੇ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ
ਮਿਟਾਈ,
ਦਇਆਲ ਪੁਰਖ ਹਰ ਨਾਨਕ ਸਾਚ ਬਖਾਖਾ। ਮੇਰ ਕਰਤੀ ਨਾ ਹੁਣ ਇਸੇ ਕਰਕੇ ਫਿਰ ਜਿਹੜੇ ਮਾੜੇ ਖਿਆਲ ਆਉਂਦੇ ਸੀ ਪਰਮੇਸ਼ਰ ਦਿੱਤਾ ਉਹ ਬੰਨਾ ਕਾਹਦਾ ਹੈ, ਬਾਣੀ ਦਾ। ਜਿਹੜਾ ਬੰਨਾ ਹੀ ਲਾਦਾ ਵੀ ਆ ਹੀ ਨਹੀਂ ਸਕਦਾ, ਹੁਣ ਕੁਛ ਬੰਨ ਮਾਰਤਾ, ਲੈ ਹੁਣ ਮਾੜਾ ਮਾੜੇ ਕੰਮ ਕੀ ਕਰਨੇ ਨੇ, ਮਾੜੇ ਫੁਰਨੇ ਵੀ ਆਉਣੋਂ ਹਟ ਗਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹਾਂਜੀ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਾੜੇ ਕੰਮ ਕੀ ਕਰਨੇ ਨੇ, ਮਾੜੇ ਫੁਰਨੇ ਆਉਣੋਂ ਵੀ ਹਟ ਗਏ। ਪਹਿਲਾਂ ਮਾੜਾ ਕੰਮ ਛੱਡਿਆ ਕੋਈ ਨੀ, ਹੁਣ ਜੀਉ ਹੀ ਨੀ ਕਰਦਾ, ਬੰਨ ਲੱਗ ਗਿਆ ਨਾ। ਹੁਣ ਪਰਮੇਸ਼ਰ ਦਿੱਤਾ ਦੁੱਖ ਰੋਗ ਦਾ ਡੇਰਾ, ਡੇਰਾ ਹੀ ਭੰਨਤਾ ਜਿੱਥੇ ਦੁੱਖ ਰੋਗ ਸੀ, ਜਿੱਥੋਂ ਸ਼ੁਰੂ ਹੋਣੇ ਸੀ, ਅੰਦਰੋਂ ਹੀ ਜੜਾਂ ਹੀ ਖਤਮ ਕਰਤੀਆਂ ਜੀ, ਡੇਰਾ ਹੀ ਨਹੀਂ ਰਿਹਾ। ਬੈਠੂ ਕਿੱਥੇ ਆ ਕੇ, ਹੁਣ ਦੁੱਖ ਜਿੱਥੇ ਆ ਕੇ ਬਹਿਣਗੇ ਉਹ ਥਾਂ ਹੀ ਨਹੀਂ ਰਹੀ, ਡੇਰਾ ਹੀ ਭੰਨਤਾ। ਬਹਿਣਗੇ ਕਿੱਥੇ, ਅੰਦਰ ਕਾਮ ਕਾਮ ਕਰਕੇ ਦੁਖੀ ਸੀ, ਹੁਣ ਉਹ ਅੰਦਰੋਂ ਖਤਮ ਕਰਤਾ। ਲੋਭ ਵੀ ਹੈ, ਜੜ ਖਤਮ ਕਰਤੀ, ਜੜ ਪੱਟਤੀ ਉਹਦੀ ਲੋਭ ਦੀ, ਮੋਹ ਦੀਆਂ ਜੜਾਂ ਹੀ ਪੱਟੀਆਂ ਗਈਆਂ, ਅੰਦਰੋਂ ਹੀ ਪਰਮਾਤਮਾ ਨਾਲ ਇੱਕਮਿਕ ਹੋਣ ਕਰਕੇ ਰੱਬ ਨਾਲ ਕਨੈਕਸ਼ਨ ਬਣ ਗਿਆ ਬਾਕੀ ਤੇ ਜੜ ਡੇਰਾ ਹੀ ਬਣਦਾ ਨਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਭੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਸੰਤੋ ਹੋ ਸੁਖ ਹੋਆ ਸਭ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹੇ ਆ ਸਭਨੀ ਇਸ ਕਿਰਪਾ ਕਿਵੇਂ ਹੋਈ ਲੋ ਹੁਣ ਤੁਰ ਕੀ ਬਾਣੀ
ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖੋ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ
ਜਦੋਂ ਬੰਦਾ ਅਕਲ ਵਾਲਾ ਹੁੰਦਾ ਜੀ ਅੱਖਾਂ ਖੁੱਲਦੀਆਂ ਨੇ ਫਿਰ ਜਿੰਨੇ ਅਕਲ ਦਿੱਤੀ ਹੈ ਉਹਦੇ ਤੋਂ ਵਾਰੇ ਵਾਰੇ ਜਾਣ ਨੂੰ ਜੀ ਕਰਦਾ ਹੈ ਆ ਜਿਹੜੇ ਨਿਆਣੇ ਕੈਨੇਡਾ ਚਲੇ ਗਏ ਉਹਨਾਂ ਦਾ ਪੜ੍ਹਾਉਣ ਵਾਲੇ ਟੀਚਰਾਂ ਤੋਂ ਭਲੇ ਹਾਰ ਜਾਣ ਨੂੰ ਜੀ ਕਰਦਾ ਕੋਈ ਪਹੁੰਚ ਕੇ ਕਿਤੇ ਜੀ ਕਰਦਾ ਯਾਰ ਅਸੀਂ ਵੀ ਰੁਲ ਜਾਣਾ ਸੀ ਅਕਲ ਦੇਤੀ ਪੜ੍ਹਾਤਾ ਸਾਨੂੰ ਜੀ ਕਰਦਾ ਆਪੇ ਹੀ ਜਦੋਂ ਬੰਦਾ ਸੁਣਦਾ ਇਦਾਂ ਦੇ ਬਚਨ ਗੁਰੂ ਸਾਹਿਬ ਦੇ ਕੁਰਬਾਨ ਹੋਣ ਨੂੰ ਜੀ ਕਰਦਾ ਫਿਰ ਗੁਰੂ ਸਾਹਿਬ ਤੋਂ ਬਲਿਹਾਰੇ ਜਾਣ ਨੂੰ ਜੀ ਕਰਦਾ ਵਡਿਆਈ ਕਰਨ ਨੂੰ ਜੀ ਕਰਦਾ ਇਸ ਕਰਕੇ ਜੀ ਗੁਰੂ ਦੇ ਬਚਨਾਂ ਦੀ ਸਾਨੂੰ ਬੜੀ ਲੋੜ ਹੈ ਹੁਣ ਆਪਾਂ ਪੜ੍ਹਿਆ ਸ਼ਬਦ ਜਿਹੜਾ ਸ਼ੁਰੂ ਚ ਗੁਰ ਕਾ ਬਚਨ ਵਸੈ ਜੀ ਨਾਲ ਜਿੰਦ ਦੇ ਨਾਲ ਤੇ ਉਹ ਜਦੋਂ ਅੰਦਰ ਵਸਿਆ ਲਓ ਹੁਣ ਮੈਂ ਲੈ ਕੇ ਤਾਂ ਇੱਥੇ ਗਿਆ ਖਜ਼ਾਨਾ ਤੇ ਮੈਂ ਇੱਥੇ ਪਵਾਇਆ ਹੁਣ ਇਹ ਪਾਣੀ 'ਚ ਕਿਵੇਂ ਡੁੱਬੂ ਜੇ ਕੋਈ ਮੈਨੂੰ ਡੋਬ ਦੇਗਾ ਪਰ ਇਹ ਗਿਆਨ ਨੂੰ ਨਹੀਂ ਡੋਬ ਸਕਦਾ ਅਕਲ ਨਹੀਂ ਡੁੱਬਣੀ ਚੋਰ ਨਹੀਂ ਚੁਰਾ ਸਕਦਾ ਮੇਰੇ ਕੱਪੜੇ ਲਵਾ ਕੇ ਲੈ ਜੂ ਮੇਰਾ ਪਰਸ ਲੈ ਜੂ ਮੇਰਾ ਮੋਬਾਈਲ ਲੈ ਜੂ ਪਰ ਗੁਰੂ ਦਾ ਗਿਆਨ ਮੇਰੇ ਤੋਂ ਕੀ ਲੈ ਜੂ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕੈ ਜਲ ਅੱਗ 'ਚ ਸੜਨਾ ਨਹੀਂ ਇਹ ਗਿਆਨ ਇਹ ਹੁਣ ਇਹ ਥੋੜਾ ਮੇਰਾ ਪਾਸਪੋਰਟ ਲੈ ਕੇ ਅਗਲਾ ਅੱਗ 'ਚ ਸਿੱਟ ਦੂ ਮੇਰਾ ਪਾਸਪੋਰਟ ਸਾੜ ਦੇਗਾ ਅਗਲਾ ਮੇਰੀ ਪ੍ਰਾਪਰਟੀ ਦੇ ਕਾਗਜ਼ ਪੱਤਰ ਸਾੜ ਦੇਗਾ ਮੇਰੇ ਘਰ ਦੇ ਕਾਗਜ਼ ਸਾੜ ਦੂ ਮੇਰੀ ਰਜਿਸਟਰੀ ਸਾੜ ਦੂ ਜ਼ਮੀਨਾਂ ਦੇ ਪੇਪਰ ਸਾੜ ਦੂ ਅਗਲਾ ਪਰ ਜਿਹੜਾ ਸੱਚਾ ਗਿਆਨ ਮੈਂ ਇੱਥੇ ਗੁਰਬਾਣੀ ਤੋਂ ਅਕਲ ਲਈ ਹੈ ਇਹ ਕਿਵੇਂ ਸਾੜ ਦੂ ਅਗਲਾ ਇਹ ਮੈਂ ਝੋਲੀ 'ਚ ਥੋੜਾ ਪਵਾਇਆ ਇਹ ਤੇ ਮੈਂ ਇੱਥੇ ਪਵਾਇਆ ਸਾਡੇ ਕੋਲ ਇੱਥੇ ਹੈ ਹੀ ਕੱਖ ਨਹੀਂ ਝੋਲੀ ਵਾਲੀਆਂ ਚੀਜ਼ਾਂ ਵਿਖਾਈ ਜਾਂਦੇ ਆ ਸਾਨੂੰ ਆਹ ਮਿਲਿਆ ਸਾਨੂੰ ਆਹ ਮਿਲਿਆ ਉਹ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਕਾਮਰੇਡਾਂ ਨੇ ਕਹਿਣਾ ਤੁਹਾਡੇ ਤੋਂ ਸਾਨੂੰ ਜ਼ਿਆਦਾ ਮਿਲਿਆ ਅਸੀਂ ਰੱਬ ਨੂੰ ਗਾਲਾਂ ਕੱਢਦੇ ਹਾਂ ਰੋਜ਼ ਅਸੀਂ ਤਾਂ ਰੱਬ ਨੂੰ ਮੰਨਦੇ ਹੀ ਨਹੀਂ ਕਿਹੜਾ ਰੱਬ ਅਸੀਂ ਨਹੀਂ ਮੰਨਦੇ ਸੱਚਾ ਗਿਆਨ ਵਿਖਾਓ ਅਗਲਾ ਹੈਰਾਨ ਹੋ ਜਾਏ ਵੀ ਯਾਰ ਆਹ ਕਿੱਥੋਂ ਸਿੱਖਿਆ ਉਹ ਯਾਰ ਕਮਾਲ ਦੀ ਗੱਲ ਇਹ ਹੈ ਵੀ ਤੇਰੇ ਘਰ ਵਿੱਚ ਲਾਸ਼ ਪਈ ਹੈ ਤੂੰ ਫਿਰ ਵੀ ਹੱਸਦਾ ਹੱਸਦਾ ਖਿੜਿਆ ਖਿੜਿਆ ਆਨੰਦ ਭਇਆ ਮੇਰੀ ਮਾਏ ਗਾਉਂਦਾ ਫਿਰਦਾ ਯਾਰ ਅੱਗ ਫਸਲ ਨੂੰ ਲੱਗ ਗਈ ਤੂੰ ਕਿਉਂ ਨਹੀਂ ਰੋਂਦਾ ਸਾਰਾ ਪਿੰਡ ਚੀਕਾਂ ਮਾਰਦਾ ਮਰ ਗਏ ਓਏ ਫਸਲ ਸੜ ਗਈ ਸਾਰੀ ਤੇ ਤੂੰ ਵੱਟ ਤੇ ਬੈਠਾ ਰਹਿ ਰਸ ਦਾ ਪਾਠ ਕਰੀ ਜਾਂਦਾ ਹੈ ਆਹ ਕਿੱਥੋਂ ਮਿਲਿਆ ਤੈਨੂੰ ਉਦੋਂ ਫਿਰ ਵਿਖਾਈ ਤੇਰੇ ਕੋਲ ਨਹੀਂ ਇਹ ਗੁਰੂ ਦਾ ਦਿੱਤਾ ਹੋਇਆ ਆਨੰਦ ਮੇਰੇ ਕੋਲ ਹੈ ਇਹ ਇੱਥੇ ਪਵਾਇਆ ਸੀ ਗੁਰੂ ਕੋਲੋਂ ਜਾ ਕੇ ਅਸੀਂ ਅਕਲ ਲਈ ਸੀ ਇੱਥੇ ਫਿਰ ਵਿਖਾਈ ਉਦੋਂ ਹੈਰਾਨ ਹੋ ਜੇ ਅਗਲਾ ਵੀ ਯਾਰ ਤੂੰ ਕਿਉਂ ਨਹੀਂ ਰੋਂਦਾ ਸਾਰਾ ਪਿੰਡ ਰੋਂਦਾ ਤੂੰ ਕਹਿ ਲੈ ਦੱਸ ਕਿਉਂ ਰੋਈਏ ਬਈ ਸਾਨੂੰ ਆਨੰਦ 'ਚ ਰਹਿਣਾ ਸਾਡੇ ਗੁਰੂ ਨੇ ਸਿਖਾਇਆ ਸਾਨੂੰ ਹੱਸਣ ਦਾ ਚੱਜ ਆ ਗਿਆ ਹਜ਼ੂਮੇ ਗਮ ਮੇਰੀ ਫਿਤਰਤ 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 ਬਦਲ ਨਹੀਂ ਸਕਦੇ ਹਜ਼ੂਮ ਆ ਜਾਣ ਭਾਵੇਂ ਗਮਾਂ ਦੇ ਜਿੰਨੇ ਮਰਜ਼ੀ ਗਮ ਆ ਜਾਣ ਮੇਰੇ ਉੱਤੇ ਹਜ਼ੂਮੇ ਗਮ ਮੇਰੀ ਫਿਤਰਤ ਬਦਲ ਨਹੀਂ ਸਕਦੇ ਮੈਂ ਕਿਆ ਕਰੂੰ ਮੇਰੀ ਆਦਤ ਹੈ ਮੁਸਕਰਾਨੇ ਦੀ ਮੈਂ ਕਰਾਂ ਕਿ ਮੇਰੀ ਆਦਤ ਹੈ ਹੱਸਣ ਦੀ ਮੈਂ ਰੋ ਸਕਦਾ ਹੀ ਨਹੀਂ ਮੈਨੂੰ ਗੁਰੂ ਨੇ ਹੱਸਣਾ ਹੀ ਸਿਖਾਇਆ ਖੁਸ਼ ਰਹਿਣਾ ਸਿਖਾਇਆ ਇਹ ਨਹੀਂ ਹੋ ਇਹ ਨਹੀਂ ਹੋਣੀ ਕਾਮਰੇਡ ਕੋਲ ਤੇਰੇ ਕੋਲ ਹੋ ਇਹ ਵਿਖਾ ਜੇ ਵਿਖਾਉਣਾ ਉਹ ਮਾਰਦਾ ਚੀਕਾਂ ਤੂੰ ਹੱਸਦਾ ਹੈ ਦਿਆਲ ਦਾਸ ਨੂੰ ਕਹਿਣਗੇ ਦਿਆਲ ਦਾਸ ਵਿਖਾ ਕੀ ਹੈ ਤੇਰੇ ਕੋਲ ਦਿਆਲ ਦਾਸ ਕਹਿੰਦਾ ਹੈ ਉਬਲਦੀ ਦੇਗ ਵਿੱਚ ਬਹਿ ਕੇ ਵੀ ਖੁਸ਼ ਰਹਿਣਾ ਆ ਹੈ ਮੇਰੇ ਕੋਲ ਤੇਰੇ ਕੋਲ ਹੈ ਤੱਤੀ ਤਵੀ ਤੇ ਬਹਿ ਕੇ ਵੀ ਹੱਸਣਾ ਹੈ ਤੇਰੇ ਕੋਲ ਅੱਖਾਂ ਸਾਹਮਣੇ ਬੱਚੇ ਸ਼ਹੀਦ ਕਰਾ ਲੈਣੇ ਹੈ ਤੇਰੇ ਕੋਲ ਨੀਆਂ 'ਚ ਖੜ ਕੇ ਚੱਪਣੀਆਂ ਲਵਾ ਲੈਣੀਆਂ ਹੈ ਤੇਰੇ ਕੋਲ ਕਿੱਥੋਂ ਸਿੱਖਿਆ ਤੁਸੀਂ ਇਹ ਜਦੋਂ ਵਜੀਦਾ ਪੁੱਛਦਾ ਹੋਣਾ ਬੱਚਿਓ ਕਿੱਥੋਂ ਸਿੱਖਿਆ ਉਦੋਂ ਕਹਿੰਦੇ ਹੋਣਗੇ ਇਹ ਗੁਰੂ ਤੋਂ ਸਿੱਖਿਆ ਇਹ ਜੇਬਾਂ 'ਚ ਨਹੀਂ ਸਾਡੀਆਂ 'ਚ ਜਿਹੜਾ ਤੈਨੂੰ ਵਿਖਾ ਦਈਏ ਇਹ ਇੱਥੇ ਹੈ ਇੱਥੇ ਇਹ ਨਿਡਰਤਾ ਇਹ ਅੰਦਰਲੇ ਗੁਣ ਨੇ ਜੀ ਸਤ ਸੰਤੋਖ ਦਇਆ ਧਰਮ ਧੀਰਜ ਇਹ ਗੁਣ ਨੇ ਇਹ ਬੰਦੇ ਦੇ ਅੰਦਰ ਪੈਂਦੇ ਆ ਗੁਰੂ ਪਾਉਂਦਾ ਹੈ ਇਹ ਜੇਬਾਂ 'ਚ ਨਹੀਂ ਪੈਂਦੇ ਝੋਲੀਆਂ 'ਚ ਨਹੀਂ ਪੈਂਦੇ ਇੱਥੇ ਪੈਂਦੇ ਜਿੰਨੇ ਪਵਾਏ ਨਹੀਂ ਵਿਖਾਊ ਕੀ ਜਰ ਜਿਹਦੀ ਜੇਬ 'ਚ ਦਵਾਨੀ ਹੈ ਨਹੀਂ ਵਿਖਾਊ ਕੀ ਜਦ ਜਿਹੜੇ ਬੰਦੇ ਨੇ ਹੁਣ ਸਾਹਿਬਜ਼ਾਦਿਆਂ ਨੇ ਵਿਖਾਏ ਹੈਰਾਨ ਹੋ ਗਏ ਅਗਲੇ ਅੱਖਾਂ ਟੱਡੀਆਂ ਰਹਿ ਗਈਆਂ ਤਾਰੂ ਸਿੰਘ ਨੇ ਜਦੋਂ ਵਿਖਾਇਆ ਵੀ ਆਹ ਵੇਖੋ ਬਈ ਲਾਓ ਖੋਪਰੀ ਪਰ ਹਾਸਾ ਰੋਕ ਕੇ ਵਿਖਾਓ ਮੇਰਾ ਖੇੜਾ ਰੋਕ ਕੇ ਵਿਖਾਓ ਆਨੰਦ ਰੋਕ ਕੇ ਵਿਖਾਓ ਤੁਸੀਂ ਮੇਰਾ ਉਦੋਂ ਅਗਲਾ ਕਹਿੰਦਾ ਕਿੱਥੋਂ ਸਿੱਖਿਆ ਗੁਰੂ ਤੋਂ ਸਾਡੇ ਵਰਗੇ ਵਿਖਾਉਂਦੇ ਫਿਰਦੇ ਨੇ ਆਹ ਵੇਖੋ ਪੁੱਤ ਦਿੱਤਾ ਰੱਬ ਨੇ ਆਹ ਵੇਖੋ ਅਗਲਾ ਤੇਰੇ ਸਾਹਮਣੇ ਦੋ ਲਿਆ ਕੇ ਖਿਲਾਰ ਦੂ ਸਾਡੇ ਵਰਗੇ ਕੋਠੀ ਵੇਖੋ ਮੈਨੂੰ ਦਿੱਤੀ ਰੱਬ ਨੇ ਅਗਲਾ ਕਹਿੰਦਾ ਤੇਰੇ ਤੋਂ ਤੇ ਵੱਡੀ ਕੋਠੀ ਮੇਰੀ ਹੈ ਹੁਣ ਜਦੋਂ ਵਜੀਦੇ ਨੂੰ ਸਾਹਿਬਜ਼ਾਦਿਆਂ ਨੇ ਉਹ ਹੱਸ ਕੇ ਵਿਖਾਇਆ ਹੋਣਾ ਵਜੀਦਾ ਕਹਿਣਾ ਹੋਣਾ ਇਹ ਨੀਹਾਂ 'ਚ ਖੜੇ ਆ ਮੈਂ ਬਾਹਰ ਖੜਾ ਮੈਂ ਤਖ਼ਤ ਤੇ ਬੈਠਾ ਮੈਂ ਤਾਂ ਵੀ ਰੋਂਦੂ ਹੀ ਲੈ ਨੀਹਾਂ 'ਚ ਖੜੇ ਵੀ ਹੱਸੀ ਜਾਂਦੇ ਨੇ ਆਹ ਨੀ ਮੇਰੇ ਕੋਲ ਆਹ ਪਤਾ ਨਹੀਂ ਕਿੱਥੋਂ ਸਿੱਖਦੇ ਨੇ ਆਹ ਪਤਾ ਨਹੀਂ ਕਿੱਥੋਂ ਸਿੱਖਦੇ ਆ ਇਹ ਹਰ ਵੇਲੇ ਖੁਸ਼ ਕਿਵੇਂ ਰਹਿ ਸਕਦਾ ਯਾਰ ਬੰਦਾ ਹਰ ਵੇਲੇ ਕਿਵੇਂ ਖੇੜੇ 'ਚ ਰਹਿ ਸਕਦਾ ਹਰ ਸਿਚੁਏਸ਼ਨ ਵਿੱਚ ਇੱਕ ਰਸ ਕਿਵੇਂ ਰਹਿ ਸਕਦਾ ਸਹਿਜ ਵਿੱਚ ਕਿਵੇਂ ਰਹਿ ਸਕਦਾ ਬੰਦਾ ਕਮਾਲ ਦੀ ਗੱਲ ਨਹੀਂ ਇਹ ਸਿੱਖ ਦਾ ਬੰਦਾ ਗੁਰਦੁਆਰਿਓਂ ਇਹਨੂੰ ਕਹਿੰਦੇ ਆ ਗੁਰ ਦਾ ਬਚਨ ਬਚਨ ਨੂੰ ਮਨ 'ਚ ਰੱਖੀ ਅੱਛਾ ਹੁਣ ਪਹਿਲੀ ਪੰਕਤੀ ਸੁਣੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਮੈਂ ਜਿਵੇਂ ਜਿਵੇਂ ਚੇਤਾ ਕਰਦਾ ਮੈਂ ਸੁਖੀ ਹੋਈ ਜਾਂਦਾ ਜਿਵੇਂ ਜਿਵੇਂ ਯਾਦ ਕਰਦਾ ਗੁਰੂ ਦੇ ਬਚਨਾਂ ਨੂੰ ਵੀ ਮੇਰੇ ਗੁਰੂ ਜੀ ਇਦਾਂ ਕਹਿੰਦੇ ਆ ਤਾਂ ਮੈਂ ਓਨਾ ਹੀ ਸੁਖੀ ਹੁੰਦਾ ਓਨਾ ਹੀ ਮੈਨੂੰ ਆਨੰਦ ਆਉਂਦਾ ਇਹ ਬਚਨ ਹੀ ਮੇਰੇ ਲੋਕ ਪ੍ਰਲੋਕ ਵਿੱਚ ਭਾਵ ਹਰ ਵੇਲੇ ਮੇਰੇ ਸਹਾਈ ਹਨ ਲੋ ਪੂਰੀਆਂ ਦੋਵੇਂ ਪੰਕਤੀਆਂ ਪਹਿਲਾਂ ਵਾਲੀਆਂ ਸੁਣ ਲਈ
ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੇ ਇਹ ਲੋਕ ਪਰਲੋ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ
ਧਿਆਨ ਨਾਲ ਸੁਣਿਓ ਲੋਕ ਵਿੱਚ ਪਰਲੋਕ ਵਿੱਚ ਜਿੱਥੇ ਕਿੱਥੇ ਹਰ ਜਗ੍ਹਾ ਇਹ ਬਚਨ ਮੇਰੇ ਸਹਾਈ ਹੋਣਗੇ ਇਹ ਬਚਨ ਜਦੋਂ ਲੋੜ ਪਏਗੀ ਮੇਰੇ ਸਹਾਈ ਹੋਣਗੇ ਤੇ ਇਹਨਾਂ ਬਚਨਾਂ ਦੀ ਲੋੜ ਕਿੰਨੀ ਕੁ ਹੈ ਜਿਵੇਂ ਨਿਰਧਨ ਨੂੰ ਧਨ ਦੀ ਲੋੜ ਹੈ ਅੰਨੇ ਨੂੰ ਡੰਗੋਰੀ ਦੀ ਲੋੜ ਹੈ ਛੋਟੇ ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਹੈ ਕਹਿੰਦੇ ਏਦਾਂ ਹੀ ਇਹਨਾਂ ਬਚਨਾਂ ਦੀ ਸਾਨੂੰ ਜ਼ਿੰਦਗੀ ਦੇ ਵਿੱਚ ਬੜੀ ਲੋੜ ਐਂ ਜੇ ਨਾ ਕਿਹਾ ਕਰ ਵੀ ਸਰਜੂ ਯਾਰ ਮੇਰਾ ਗੁਰਬਾਣੀ ਬਿਨਾ ਸਰਜੂ ਐ ਨਾ ਕਿਹਾ ਕਰ ਐਂ ਕਿਹਾ ਕਰ ਵੀ ਇਹਨਾਂ ਬਚਨਾਂ ਦੀ ਬੜੀ ਲੋੜ ਹੈ ਆਪਣੇ ਗੁਰੂ ਜੀ ਕਹਿੰਦੇ ਆ ਇਹਨਾਂ ਬਚਨਾਂ ਬਿਨਾ ਸਾਡਾ ਗੁਜ਼ਾਰਾ ਕੋਈ ਨਹੀਂ ਨਿਰਧਨ ਨੂੰ ਜਿਵੇਂ ਧਨ ਦੀ ਲੋੜ ਹੈ ਅੰਨੇ ਨੂੰ ਜਿਵੇਂ ਡੰਗੋਰੀ ਦੀ ਲੋੜ ਹੈ ਛੋਟੇ ਬੱਚੇ ਨੂੰ ਜਿਵੇਂ ਮਾਂ ਦੇ ਦੁੱਧ ਦੀ ਲੋੜ ਹੈ ਲੋ ਸੁਣੋ
ਨਿਰਧਨ ਕੋ ਧਨ ਵੰਦਨੇ ਕੋ ਟਿਕ ਮਾਤ ਦੂਧ ਜੈਸੇ ਬਾਲੇ ਸਾਗਰ ਮਹਿ ਬੋਹੇ ਥੂ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ
ਕਹਿੰਦੇ ਜਿਵੇਂ ਅੰਨੇ ਨੂੰ ਕਿਸੇ ਨੇ ਡੰਗੋਰੀ ਦੇ ਦਿੱਤੀ ਸਹਾਰਾ ਦੇ ਦਿੱਤਾ ਛੋਟੇ ਬੱਚੇ ਨੂੰ ਜਿਵੇਂ ਮਾਂ ਨੇ ਦੁੱਧ ਦੇ ਦਿੱਤਾ ਨਹੀਂ ਤੇ ਮਰ ਜਾਂਦਾ ਨਿਰਧਨ ਜਿਹੜਾ ਜਮਾਂ ਹੀ ਭੁੱਖਾ ਮਰਦਾ ਸੀ ਉਹਨੂੰ ਕਿਸੇ ਨੇ ਧਨ ਦੇ ਦਿੱਤਾ ਕਹਿੰਦੇ ਐਵੇਂ ਜਿਵੇਂ ਸੰਸਾਰ ਨੂੰ ਡੁੱਬਦੇ ਨੂੰ ਆ ਡੁੱਬ ਜਾਣਾ ਸੀ ਮਟੀਰੀਅਲਿਜ਼ਮ ਵਿੱਚ ਭਵ ਸਾਗਰ ਵਿੱਚ ਗੁਰੂ ਨੇ ਬਾਣੀ ਦੇ ਦਿੱਤੀ ਜਹਾਜ਼ ਦੇ ਦਿੱਤਾ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾ ਗੁਰੂ ਨੇ ਕਿਰਪਾ ਕਰਤੀ ਭਾਈ ਸਾਡੇ ਤੇ ਜਹਾਜ਼ ਦੇ ਦਿੱਤਾ ਸਾਨੂੰ ਤੁਰਕੀ ਬਾਣੀ ਦਾ ਜਹਾਜ਼ ਦੇ ਦਿੱਤਾ ਇਸ ਕਰਕੇ ਪਿਆਰਿਓ ਇਹਨਾਂ ਬਚਨਾਂ ਦੀ ਬੜੀ ਲੋੜ ਹੈ ਤੇ ਬਾਕੀ ਜਿਹੜਾ ਬੱਚਾ ਪਾਸ ਹੋਏਗਾ ਜਿਹੜਾ ਪੜ੍ਹੇਗਾ ਫਿਰ ਉਹ ਤੇ ਖੁਸ਼ੀ ਖੁਸ਼ੀ ਨਾ ਜੀ। ਇੱਕ ਗੱਲ ਹੋਰ ਸੁਣਿਓ, ਅਗਲਾ ਕਹਿੰਦਾ ਜ਼ਿੰਦਗੀ 'ਚ ਦੁੱਖ ਨਾ ਆਉਣ ਜੀ, ਪਰੇਸ਼ਾਨੀਆਂ ਨਾ ਆਉਣ ਜੀ, ਜ਼ਿੰਦਗੀ ਵਿੱਚ ਸਟ੍ਰੈਸ ਨਾ ਆਵੇ। ਸਟ੍ਰੈਸ ਬਿਨਾਂ ਡਿਵੈਲਪਮੈਂਟ ਹੈ, ਸਟ੍ਰੈਸ ਬਿਨਾਂ ਤਰੱਕੀ ਹੈ। ਲਓ ਸੁਣਿਓ, ਇੱਧਰ ਸੁਣਿਓ ਵੀ ਧਿਆਨ ਨਾਲ, ਖੁੱਲ ਕੇ ਸੁਣਿਓ, ਜਰਾ ਐਕਟਿਵ ਹੋ ਕੇ ਸੁਣੋ। ਵੇਖੋ, ਤੁਹਾਡੇ ਨਿਆਣੇ ਉੱਤੇ ਐਗਜ਼ਾਮ ਦੀ ਸਟ੍ਰੈਸ ਪੈਂਦੀ ਹੈ ਕਿ ਨਹੀਂ ਪੈਂਦੀ? ਪੇਪਰਾਂ ਦਾ ਕਿੱਡੀ ਸਟ੍ਰੈਸ ਪੈਂਦੀ, ਕਿੱਡੀ ਕਿੱਡਾ ਬੋਝ ਜਿਹਾ ਪੈ ਜਾਂਦਾ ਦਿਮਾਗ 'ਤੇ। ਨਿਆਣੇ ਸਵੇਰੇ ਹੀ ਉੱਠ ਕੇ ਪੜ੍ਹਨ ਲੱਗ ਜਾਂਦੇ ਨੇ, 12-12 ਵਜੇ ਤੱਕ ਜਾਗਦੇ ਐ, ਫਿਰ ਸਟ੍ਰੈਸ ਪੈਂਦੀ ਹੈ। ਤੁਸੀਂ ਸਾਰੇ ਵੇਖ ਕੇ ਦੁਖੀ ਹੁੰਦੇ ਹੋ ਜਦੋਂ ਬੱਚਾ ਪੇਪਰ ਦੇਣ ਜਾਂਦਾ ਕਿ ਖੁਸ਼ ਹੁੰਦੇ ਹੋ? ਬੋਲੋ, ਦੱਸਿਓ ਜ਼ਰਾ ਜੀ, ਖੁਸ਼ ਹੁੰਦੇ ਹੋ ਕਿ ਦੁਖੀ ਹੁੰਦੇ ਹੋ? ਖੁਸ਼ ਹੁੰਦੇ ਹੋ ਵੀ ਯਾਰ ਇੰਨੀ ਕਿਤੇ ਪੈਣੀ ਚਾਹੀਦੀ ਹੈ, ਆਖੋ ਸਤਨਾਮ। ਅਗਲੀ ਕਲਾਸ 'ਚ ਤਾਂ ਹੀ ਜਾਊ। ਆਪਾਂ ਐ ਤੇ ਨਹੀਂ ਕਰਦੇ ਵੇਖ ਕੇ ਵੀ ਹਾਏ ਰੱਬਾ ਪੇਪਰ ਲੈਣ ਵਾਲੇ ਸਾਰੇ ਹੀ ਮਰ ਜਾਣ, ਐਕਸੀਡੈਂਟ ਹੋ ਜੇ, ਸਾਡੇ ਨਿਆਣਿਆਂ ਤੇ ਸਟ੍ਰੈਸ ਨਾ ਪਵੇ। ਐਦਾਂ ਕਿਹਾ ਕਦੇ ਕਿਸੇ ਨੇ ਵੀ ਸਾਡਾ ਬੱਚਾ ਅੱਜ ਬਹੁਤ ਦੁਖੀ ਹੋਊਗਾ, ਉਹ ਸਟ੍ਰੈਸ ਪੈ ਜਾਣੀ ਹੈ, ਜਿਹੜੇ ਪੇਪਰ ਲੈਣ ਆਉਣ ਰਾਹ 'ਚ ਹੀ ਐਕਸੀਡੈਂਟ ਹੋ ਜੇ, ਸਾਰੇ ਮਰ ਜਾਣ, ਸਾਡੇ ਬੱਚੇ ਤੇ ਬੋਝ ਨਾ ਪਵੇ? ਅਗਲਾ ਕਹਿੰਦਾ ਯਾਰ ਪੇਪਰ ਹੋਣਗੇ, ਸਟ੍ਰੈਸ ਪਊਗੀ, ਤਾਂ ਹੀ ਅਗਲੀ ਕਲਾਸ 'ਚ ਜਾਣਗੇ। ਇਦਾਂ ਹੀ ਕਹਿੰਦੇ ਆਪਾਂ, ਪੈਣ ਦੋ ਯਾਰ, ਜਦੋਂ ਸਿਰ ਤੇ ਪਏਗੀ ਆਪੇ ਫਿਰ ਪੜੂ, ਪਤਾ ਹੀ ਫੇਰ ਲੱਗਦਾ। ਇੱਥੇ ਅਰਦਾਸਾਂ ਕੀ ਕਰਾਉਂਦੇ ਆ, ਦੁੱਖ ਨਾ ਜ਼ਿੰਦਗੀ 'ਚ ਆਵੇ, ਦੁੱਖ ਨਾ ਆਵੇ। ਲੈ ਦੱਸ, ਇਹ ਉਹ ਗੱਲ ਹੈ ਵੀ ਪੇਪਰ ਨਾ ਮੇਰੇ ਬੱਚੇ ਦੀ ਜ਼ਿੰਦਗੀ 'ਚ ਆਵੇ, ਐਗਜ਼ਾਮ ਨਾ ਆਵੇ। ਐਗਜ਼ਾਮ ਬਿਨਾਂ ਤਰੱਕੀ ਹੁੰਦੀ ਹੋਈ ਨਹੀਂ, ਸਟ੍ਰੈਸ ਬਿਨਾਂ ਤੁਸੀਂ ਤਰੱਕੀ ਕਿੱਥੋਂ ਕਰ ਲਓਗੇ? ਬੋਝ ਨਹੀਂ ਪਾਉਣਾ ਜੀ ਦਿਮਾਗ ਤੇ, ਬੋਝ ਨਹੀਂ ਪਾਉਣਾ। ਇਹ ਜਦੋਂ ਮੁਸ਼ਕਲਾਂ ਪੈਂਦੀਆਂ ਐ ਫਿਰ ਮੁਸ਼ਕਲਾਂ ਦੇ ਹੱਲ ਕੱਢਦਾ ਦਿਮਾਗ ਐ ਸਾਡਾ, ਮਨੁੱਖੀ ਮਨ ਹੈ ਹੀ ਇਦਾਂ ਦਾ, ਸਾਡਾ ਦਿਮਾਗ ਕੰਮ ਹੀ ਇਦਾਂ ਕਰਦਾ। ਜਦੋਂ ਇਹਦੇ ਤੇ ਬੋਝ ਪੈਂਦਾ ਫਿਰ ਇਹ ਉਹਦੇ ਹੱਲ ਲੱਭਦਾ। ਸਟ੍ਰੈਸ ਪਾਉਣੀ ਪਏਗੀ, ਹਰ ਬੱਚੇ ਤੇ ਸਟ੍ਰੈਸ ਪਾਓ, ਤਾਂ ਹੀ ਉਹ ਅਗਲੀਆਂ ਕਲਾਸਾਂ 'ਚ ਜਾਏਗਾ, ਤਾਂ ਹੀ ਗਏ ਅੱਗੇ ਨੂੰ ਪੜ੍ਹਾਈਆਂ ਕਰਨਗੇ। ਤੇ ਜ਼ਿੰਦਗੀ ਵਿੱਚ ਸਟ੍ਰੈਸ ਜਿਹੜੀ ਆਉਂਦੀ ਹੈ ਇਹ ਮਾਲਕ ਦੀ ਖੇਡ ਹੈ, ਉਹ ਸਟ੍ਰੈਸ ਨੂੰ ਲਓ, ਚੁਣੌਤੀਆਂ ਨੂੰ ਸਵੀਕਾਰ ਕਰੋ। ਜ਼ਿੰਦਗੀ ਵਿੱਚ ਜੇ ਅੱਗੇ ਜਾਣਾ ਹੈ, ਐਗਜ਼ਾਮ ਚੁਣੌਤੀ ਹੈ, ਤੱਤੀ ਤਵੀ ਚੁਣੌਤੀ ਸੀ, ਦੇਗ 'ਚ ਉਬਲਣਾ ਚੁਣੌਤੀ ਸੀ, ਨੀਹਾਂ ਵਿੱਚ ਖੜਨਾ ਚੁਣੌਤੀ ਹੈ, ਇਸੇ ਤਰ੍ਹਾਂ ਅੱਜ ਦੀ ਵੀ ਹਰ ਗੁਰਸਿੱਖ ਦੇ ਉੱਤੇ ਇੱਕ ਚੁਣੌਤੀ ਹੈ। ਤੇ ਜਿਹੜੀਆਂ ਚੁਣੌਤੀਆਂ ਨੇ ਇਹ ਸਾਨੂੰ ਸਾਡੀ ਤਾਕਤ ਦਾ ਪਤਾ ਲੱਗਣਾ ਹੈ, ਤੇ ਜਦੋਂ ਪਾਸ ਹੋਏਗਾ ਫਿਰ ਨਿਖਰ ਕੇ ਸਾਹਮਣੇ ਆਏਗਾ। ਅਗਲਾ ਕਹੇਗਾ ਵੀ ਇਹ ਗੁਰੂ ਦਾ ਗਿਆਨ ਸੀ, ਇਹਦੇ ਕੋਲ ਪੜ੍ਹਿਆ ਸੀ, ਕਲਾਸਾਂ ਅਟੈਂਡ ਕੀਤੀਆਂ ਸੀ, ਤਾਂ ਹੀ ਅੱਜ ਪਾਸ ਹੋਇਆ। ਆਖੋ ਸਤਨਾਮ। ਪਾਸ ਹੋਇਆ ਕਿਉਂ? ਪੜ੍ਹਦਾ ਸੀ, ਇਹਨੇ ਕਲਾਸਾਂ ਲਾਈਆਂ ਨੇ ਭਾਈ। ਇਹ ਕੋਈ ਬਾਹਰ ਖੇਡ ਕੇ ਮੁੜਦਾ ਸੀ ਕਿਤੇ? ਇਹ ਸਕੂਲ ਦੇ ਬਾਹਰ ਗੇੜੀਆਂ ਦੇ ਕੇ ਮੁੜਦਾ ਸੀ ਨਾ? ਇਹ ਪਾਸ ਹੋਇਆ, ਇਹ ਪੜ੍ਹਦਾ ਰਿਹਾ, ਇਹ ਇਹ ਸਟੈਂਡਰਡ ਬਣ ਗਿਆ ਇਹਦਾ ਦਿਮਾਗ, ਇਹ ਤਾਂ ਹੀ ਕਿਤੇ ਦੀ ਕਿਤੇ ਪਹੁੰਚਿਆ। ਮੇਰਿਓ ਵੀਰੋ ਭਾਈਓ, ਇਹ ਨਾ ਅਰਦਾਸਾਂ ਕਰਿਆ ਕਰੋ, ਮਾਲਕਾ ਦੁੱਖ ਨਾ ਆ। ਕਹਿ ਮਾਲਕ ਜੀ ਆਉਣ ਦਿਓ, ਫਿਰ ਵੇਖੀ ਜਾਏਗੀ, ਤੁਹਾਡਾ ਗਿਆਨ ਮੇਰੇ ਕੋਲ ਹੈ, ਕਰਾਂਗੇ ਮੁਕਾਬਲੇ। ਆਖੋ ਸਤਨਾਮ, ਵੇਖਾਂਗੇ ਫਿਰ ਕਿੱਡਾ ਕੌਂਦਾ ਹੈ ਸਿਸਟਮ ਹੈ ਤਾਂ। ਫਿਰ ਜਿੱਡਾ ਮੁਕਾਬਲਾ ਉਹਨਾਂ ਹੌਸਲਾ ਵੱਧ ਜੂ ਵੀ ਆਹ ਮੋਰਚਾ ਵੀ ਫਤਿਹ ਕਰ ਲਿਆ, ਬੱਲੇ 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 ਹੁਣ ਆਹ ਵੀ ਕਰ ਲਿਆ, ਹੋਰ ਚੁਣੌਤੀ ਆਈ, ਲੈ ਇਹਦਾ ਮੁਕਾਬਲਾ ਵੀ ਕਰ ਲਿਆ, ਹੁਣ ਹੋਰ ਚੁਣੌਤੀ ਆ ਰਹੀ ਹੈ, ਇਹਦਾ ਮੁਕਾਬਲਾ ਵੀ ਕਰਾਂਗੇ, ਇਦਾਂ ਮੁਕਾਬਲਾ ਕਰਾਂਗਾ। ਫਿਰ ਤੁਹਾਡੇ ਵਿੱਚ ਕਈ ਕਹਿਣਗੇ, ਫਿਰ ਬਾਣੀ 'ਚ ਤਾਂ ਲਿਖਿਆ ਪਿਆ ਵੀ ਔਖੀ ਘੜੀ ਨਾ ਦੇਖਣ ਦੇਈ, ਬਾਣੀ ਤੇ ਕਹਿੰਦੀ ਵੀ ਅਰਦਾਸ ਕਰਿਆ ਕਰੋ, ਬਿੰਦੀ ਨਹੀਂ ਲੱਗਦੀ ਭਾਈ। ਇਹਦਾ ਅਰਥ ਇਹ ਹੈ ਔਖੀ ਘੜੀ ਨਾ ਦੇਖਣ ਦੇਈ, ਦੇਈ ਨਹੀਂ, ਰੱਬ ਨੂੰ ਨਹੀਂ ਕਿਹਾ ਜਾ ਰਿਹਾ, ਇਹ ਸ਼ਬਦ ਵਿੱਚ ਕਿਹਾ ਜਾ ਰਿਹਾ ਮੇਰੇ ਰੱਬ ਜੀ ਤੂੰ ਆਪਣੇ ਸੇਵਕ ਨੂੰ ਔਖੀ ਘੜੀ ਨਹੀਂ ਵੇਖਣ ਦਿੰਦਾ। ਤੁਸੀਂ ਕਹੋਗੇ ਵੀ ਫਿਰ ਇੰਨੀਆਂ ਔਖੀਆਂ ਘੜੀਆਂ ਤੇ ਆ ਗਈਆਂ, ਬਾਣੀ 'ਚ ਲਿਖਿਆ ਵੀ ਔਖੀ ਘੜੀ ਵੇਖਣ ਨਹੀਂ ਦਿੰਦਾ, ਨਾ ਜੀ ਨਾ, ਸਾਨੂੰ ਲੱਗਦਾ ਤਵੀ ਤੇ ਬੈਠੇ ਐ, ਅੰਦਰ ਨਹੀਂ ਔਖ ਫੀਲ ਕੀਤੀ। ਆਖੋ ਸਤਨਾਮ, ਅੰਦਰ ਨਹੀਂ ਔਖ ਪਹੁੰਚੀ, ਜਿੱਥੇ ਗੁਰੂ ਅਰਜਨ ਦੇਵ ਜੀ ਦੀ ਸੁਰਤ ਹੈ ਉੱਥੇ ਤੱਕ ਤਵੀ ਦਾ ਸੇਕ ਨਹੀਂ ਪਹੁੰਚਿਆ, ਸਰੀਰ ਸੜ ਗਿਆ। ਇਹ ਜਿਹੜੀ ਦੁਨੀਆਂ ਦੇ ਦੁੱਖ ਨੇ ਇਹ ਸੁਰਤ ਤੱਕ ਨਹੀਂ ਪਹੁੰਚਦੇ, ਮਾਲਕਾ ਸੁਰਤ ਤੇਰੇ ਨਾਲ ਜੁੜੀ ਹੋਈ ਹੁੰਦੀ ਹੈ ਨਾ ਜਦੋਂ ਤੇਰੇ ਪਿਆਰਿਆਂ ਦੀ ਸੁਰਤ ਤੇਰੇ ਨਾਲ ਜੁੜੀ ਹੋਈ ਹੁੰਦੀ ਹੈ ਜਦੋਂ ਤੇ ਦੁੱਖ ਉੱਥੇ ਤੱਕ ਨਹੀਂ ਪਹੁੰਚਦੇ ਫਿਰ ਔਖੀ ਘੜੀ ਤੇ ਨੇੜੇ ਵੀ ਨਹੀਂ ਲੱਗਦੀ ਭਲਾ ਕਿਵੇਂ ਤੁਸੀਂ ਵੇਖਿਓ ਲੈ ਹੁਣ ਇੱਧਰ ਸਾਹਮਣੇ ਧਿਆਨ ਨਾਲ ਸੁਣਿਓ ਵੇਖਿਓ ਭਲਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੰਡਿਆਂ ਦੀ ਸੇਜ ਵਿਛਾ ਕੇ ਪਏ ਐ ਪਿੰਡ ਦਾ ਸਰਾਣਾ ਲਾਇਆ ਹੈ ਆਪਾਂ ਵੇਖ ਕੇ ਐ ਕਹਿ ਸਕਦੇ ਹਾਂ ਵੀ ਮੇਰਿਆ ਰੱਬਾ ਕਿੱਡਾ ਮਿਹਰਬਾਨ ਹੈ ਤੂੰ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਤੇ ਰੱਬਾ ਤੂੰ ਕਿੱਡਾ ਮਿਹਰਬਾਨ ਹੈ ਇੰਨੀਆਂ ਔਖਾਂ ਨੇ ਅੱਜ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਛੋਟੇ ਵੀ ਹੋ ਗਏ ਛੋਟੇ ਹੋਣ ਵਾਲੇ ਐ ਕੰਡਿਆਂ ਦੀ ਸੇਜ ਐ ਪਿੰਡ ਦਾ ਸਰਾਣਾ ਐ ਪਾਟੇ ਪਾਟੀ ਪਈ ਐ ਪਜਾਮੀ ਜਾਮਾ ਲੀਰੋ ਲੀਰ ਐ ਪਰ ਕਮਾਲ ਹੋ ਗਈ ਇੰਨੀ ਔਖ ਹੈ ਪਰ ਸੁਰਤ ਦੇ ਸੁਰਤ ਵਿੱਚ ਔਖ ਟੱਚ ਨਹੀਂ ਕਰਦੀ ਇਹ ਔਖ ਸਾਰੀ ਬਾਹਰ ਹੀ ਹੈ ਤਨ ਦੇ ਉੱਤੇ ਹੈ ਅੰਦਰੋਂ ਤੇ ਮਹਾਰਾਜ ਸਾਡੇ ਖਿੜੇ ਪਏ ਆਖੋ ਸਤਨਾਮ ਸਾਡੇ ਸੱਚੇ ਪਾਤਸ਼ਾਹ ਖਿੜੇ ਪਏ ਐ ਤੂੰ ਰੱਬਾ ਆਪਣੇ ਪਿਆਰੇ ਨੂੰ ਔਖੀ ਘੜੀ ਵੇਖਣ ਨਹੀਂ ਦਿੰਦਾ ਔਖੀਆਂ ਘੜੀਆਂ ਬਹੁਤ ਆਈਆਂ ਪਈਆਂ ਪਰ ਅੰਦਰ ਨਹੀਂ ਜਾਂਦੀ ਗੁਰੂ ਗੋਬਿੰਦ ਸਿੰਘ ਕਹਿੰਦੇ ਕੰਡਿਆਂ ਤੇ ਪਿਆ ਤਨ ਪਰ ਮੇਰੀ ਸੁਰਤ ਤੱਕ ਨਹੀਂ ਕੋਈ ਦੁੱਖ ਆ ਰਿਹਾ ਮਹਾਰਾਜ ਤੁਹਾਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਕਹਿੰਦੇ ਠੀਕ ਹੈ ਹੋ ਗਏ ਮੇਰੀ ਸੁਰਤ ਉੱਥੇ ਹੀ ਖੜੀ ਹੈ ਇਹਨੂੰ ਕਹਿੰਦੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਲੈ ਇਹ ਪੜੋ ਆਪਣੇ ਨੂੰ ਤੇ ਕਹਿੰਦੇ ਰੱਖ ਲੈਂਦਾ ਜੀ ਕਿਰਪਾ ਕਰਦਾ ਲੋ ਪੜੋ ਇਹ ਵੀ ਪੜ ਪੜਨਾ
ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ
ਜਦੋਂ ਦੁੱਖ ਬਾਹਰ ਬਹੁਤ ਪਹੁੰਚ ਜੇ ਸੁਣਿਓ ਬਾਹਰ ਪਹੁੰਚ ਜੇ ਅੰਦਰ ਪਹੁੰਚੇ ਹੀ ਨਾ ਇਸ ਇਹ ਕਿਹੜੀ ਚੀਜ਼ ਦੀ ਨਿਸ਼ਾਨੀ ਆ ਵੀ ਰੱਬ ਇਸ ਬੰਦੇ ਤੇ ਬਹੁਤ ਮਿਹਰਬਾਨ ਰੱਬ ਇਸ ਬੰਦੇ ਤੇ ਮਿਹਰਬਾਨ ਬਾਜਾਂ ਵਾਲੇ ਤੇ ਪਰਮਾਤਮਾ ਬੜਾ ਯਾਰ ਬੋਲਿਆ ਕਰੋ ਪਰਮਾਤਮਾ ਰੱਬ ਪਰਮਾਤਮਾ ਗੁਰੂ ਗੋਬਿੰਦ ਸਿੰਘ ਤੇ ਬੜਾ ਹੁਣ ਵੇਖੋ ਅਗਲੀ ਪੰਕਤੀ
ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ
ਜਦੋਂ ਚਿੱਤ ਪਰਮਾਤਮਾ ਨਾਲ ਲੱਗਿਆ ਹੋਇਆ ਹੋਵੇ ਫਿਰ ਦੁੱਖ ਦੀਆਂ ਘੜੀਆਂ ਵੱਲ ਕਿਹੜਾ ਵੇਖੇ ਜਾਂ ਤੇ ਰੱਬ ਵੱਲ ਵੇਖੇਗਾ ਜਾਂ ਦੁੱਖਾਂ ਵੱਲ ਵੇਖੇਗਾ ਜਾਂ ਕੰਡਿਆਂ ਕੰਨੀ ਵੇਖੂ ਜਾਂ ਰੱਬ ਕੰਨੀ ਵੇਖੂ ਚਿੱਤ ਤੇ ਰੱਬ ਨਾਲ ਜੁੜਿਆ ਫਿਰ ਕੰਡੇ ਕਿਵੇਂ ਵੇਖੇ ਜਾਣਗੇ ਤਵੀ ਤੇ ਤਾਂ ਵੇਖੀਏ ਜੇ ਰੱਬ ਵਾਲੇ ਪਾਸਿਓਂ ਧਿਆਨ ਹਟੇ ਦੁੱਖ ਤੇ ਤਾਂ ਫੀਲ ਹੋਣਗੇ ਜੇ ਰੱਬ ਵਾਲੇ ਪਾਸਿਓਂ ਧਿਆਨ ਤੇ ਹਟਦਾ ਹੀ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚਿੱਤ ਤੇ ਉੱਧਰ ਲੱਗਿਆ ਪਿਆ ਕੰਡਿਆਂ ਦਾ ਪਤਾ ਤੇ ਤਾਂ ਲੱਗੇ ਜੇ ਚਿੱਤ ਉਧਰੋਂ ਹਟੇ ਤੇ ਇੱਧਰ ਲੱਗੇ ਹਟਿਆ ਹੀ ਨਹੀਂ ਚਿੱਤ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਉਹ ਮੇਰਾ ਮਿੱਤਰ ਧੰਨ ਹੈ ਔਖੀ ਘੜੀ ਕਿੱਥੇ ਵੇਖਣ ਦਿੰਦਾ ਹੈ ਇਹ ਵੇਖ ਕੇ ਨਾ ਮਨ ਖਿੜਦਾ ਬਹੁਤ ਹੈ ਜਿਵੇਂ ਨਾ ਜੀ ਕਰਦਾ ਬਲਿਹਾਰੇ ਜਾਣ ਵੀ ਰੱਬਾ ਤੂੰ ਐਵੇਂ ਕਰ ਦਿੰਦਾ ਵੀ ਦੁੱਖ ਆਏਗਾ ਪਰ ਫੀਲ ਹੀ ਨਹੀਂ ਹੋਊ ਐਡੀਆਂ ਐਡੀਆਂ ਮੁਸ਼ਕਲਾਂ ਆਉਣਗੀਆਂ ਪਰ ਮਨ ਤੱਕ ਪਹੁੰਚੂ ਹੀ ਨਹੀਂ ਜੇ ਸਾਨੂੰ ਕੋਈ ਬੰਦਾ ਕਹੇ ਵੀ ਯਾਰ ਬੁਖਾਰ ਆਊਗਾ ਪਰ ਤੇਰੇ ਤੱਕ ਨਹੀਂ ਪਹੁੰਚੂ ਤੇਰੇ ਸਰੀਰ ਤੇ ਪਹੁੰਚੂ ਤੇਰੀ ਸੁਰਤ ਨੂੰ ਟੱਚ ਨਹੀਂ ਕਰੂ ਆਪਾਂ ਕਹਾਂਗੇ ਕਮਾਲ ਹੋ ਗਈ ਯਾਰ ਇਦਾਂ ਵੀ ਹੋ ਸਕਦਾ ਮੇਰੇ ਸਰੀਰ ਤੇ ਕੈਂਸਰ ਆ ਗਿਆ ਮੇਰੀ ਸੁਰਤ ਤੱਕ ਆਊ ਹੀ ਨਹੀਂ ਤੇਰੇ ਮਨ ਨੂੰ ਪਤਾ ਨਹੀਂ ਲੱਗਣਾ ਤੂੰ ਖਿੜਿਆ ਹੀ ਰਹੇਗਾ ਬਸ ਖੁਸ਼ ਰਹੇਗਾ ਭਾਵੇਂ ਬਾਹਰ ਜੋ ਮਰਜ਼ੀ ਹੋਈ ਜਾਵੇ ਆਪਾਂ ਕਹਾਂਗੇ ਸ਼ੁਕਰ ਹੈ ਜੇ ਐਂ ਹੋ ਸਕਦਾ ਤੇ ਕਰ ਦਿਓ ਇਹ ਜਿਹਾ ਟੀਕਾ ਲੱਗ ਜੇ ਜੇ ਬੰਦਾ ਵੀ ਬਾਹਰ ਜੋ ਮਰਜ਼ੀ ਹੁਣ ਹੁੰਦਾ ਹੀ ਹੈ ਡਾਕਟਰ ਲਾਉਂਦੇ ਨਹੀਂ ਟੀਕਾ ਨਾਲੇ ਕੱਟੀ ਜਾਂਦੇ ਨੇ ਨਾਲੇ ਵੱਢੀ ਜਾਂਦੇ ਨੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਸਾਰਾ ਢਿੱਡ ਪਾੜ ਦਿੰਦੇ ਨੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਉਂਕਿ ਚਿੱਤ ਜਦੋਂ ਗੁਰੂ ਨਾਲ ਜੁੜ ਜਾਂਦਾ ਹੈ ਜਿੰਨੇ ਮਰਜ਼ੀ ਦੁੱਖ ਆਈ ਜਾਣ ਫਿਰ ਫੀਲ ਨਹੀਂ ਹੁੰਦੇ ਇਹ ਵੇਖ ਵੇਖ ਕੇ ਰੱਬ ਨੂੰ ਰੱਬ ਤੋਂ ਬਲਿਹਾਰੇ ਜਾਣ ਨੂੰ ਜੀ ਨਹੀਂ ਕਰਦਾ ਆ ਹੁਣ ਵੇਖਿਓ ਮਨ ਬਿਲਾਸ ਭਏ ਸਾਹਿਬ ਦੇਖੋ ਖੁਸ਼ ਨਹੀਂ ਹੁੰਦਾ ਮਨ ਰੱਬ ਦੀ ਇਹ ਚਰਜ ਖੇਡਾਂ ਵੇਖ ਕੇ ਵੀ ਪਰਮਾਤਮਾ ਤੂੰ ਐਂ ਕਿਰਪਾ ਕਰ ਦੇਣਾ ਬੰਦੇ ਤੇ ਐਡੇ ਐਡੇ ਦੁੱਖ ਆ ਜਾਣਗੇ ਨੇੜੇ ਨਹੀਂ ਆਉਣਗੇ ਸੁਰਤ ਦੇ ਸਰੀਰ ਨੂੰ ਕੱਟੀ ਜਾਣਗੇ ਸੁਰਤ ਨੂੰ ਟੱਚ ਨਹੀਂ ਕਰਦੇ ਸੁਰਤ ਨੂੰ ਦੁੱਖ ਨਹੀਂ ਪਹੁੰਚਦਾ ਸਰੀਰ ਨੂੰ ਪਹੁੰਚੇ ਜਿੰਨਾ ਮਰਜ਼ੀ ਲਓ ਲਾਸਟ
ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰਨਾਨਕ ਪ੍ਰਭ ਪੂਰਨ ਪੈਜ ਰਖਾਈ
ਉਸ ਰੱਬ ਨੂੰ ਤੂੰ ਵੀ ਸਿਮਰ ਮਨਾ ਹਰ ਸਿਮਰ ਸਿਮਰ ਆਨੰਦ ਕਰ ਸਿਮਰੋ ਸਿਮਰ ਸਿਮਰ ਸੁਖ ਪਾਵੋ ਚੇਤਾ ਰੱਖੀ ਤੂੰ ਰੱਬ ਨੂੰ ਭੁੱਲ ਨਾ ਜਾਈ ਕਿਤੇ ਭਾਈ ਫਿਰ ਜਿੱਡੇ ਮਰਜ਼ੀ ਦੁੱਖ ਆ ਜਾਣ ਸੁਰਤ ਦੇ ਨੇੜੇ ਧੰਨ ਦਸ਼ਮੇਸ਼ ਪਿਤਾ ਲੋ ਆ ਕਵਿਤਾ ਬੜੀ ਪਿਆਰੀ ਹੈ ਧੰਨ ਦਸ਼ਮੇਸ਼ ਪਿਤਾ ਸੁੱਤਾ ਕੰਨਿਆਂ ਦੀ ਆ ਕਿੰਨ ਸੁਣਿਓ ਜਰਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਕੀ ਆ ਜੀ ਨਾਦੀ ਪੁੱਤ ਕੀ ਆ ਜੀ ਨਾਦੀ ਧਰਮ ਦੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਤੇ ਇਸ ਕਰਕੇ ਆਪਾਂ ਫਿਰ ਉਹਨਾਂ ਦੇ ਪੁੱਤ ਬਣ ਕੇ ਵਿਖਾਈਏ ਸਾਡੇ ਪਿਤਾ ਜੀ ਸਾਡੇ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨੇੜੇ ਨਹੀਂ ਦੁੱਖ ਗਿਆ ਕੋਈ ਬਾਹਰ ਬਾਹਰ ਹੀ ਰਹਿ ਗਿਆ ਸਾਰਾ ਸੁਰਤ ਦੇ ਨੇੜੇ ਤੇਰੇ ਵੀ ਨਹੀਂ ਜਾਣਾ ਪਿਆਰਿਆ ਬਾਹਰ ਹੀ ਰਹਿ ਜੂ ਸਾਰਾ ਕੁਛ ਪਰ ਆ ਬਚਨ ਗੁਰ ਕਾ ਬਚਨ ਵਸੈ ਜੀ ਨਾਨੇ ਸੁਣਿਆ ਤੇ ਕਰ ਬਾਣੀ ਆ ਪਿੰਗਲਾ ਪੁਣਾ ਖਤਮ ਕਰਦੇ ਅਕਲ ਦਾ ਅੰਨਾ ਜਿਹੜੇ ਬਣੇ ਫਿਰਦੇ ਆ ਖਤਮ ਕਰੀਏ ਕੈਮ ਜੇ ਹੋਈਏ ਮਾੜੇ ਜੇ ਵੇਖੋ ਕੰਨਿਆਂ ਦੀ ਸੇਜ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਗੁਰੂ ਗੋਬਿੰਦ ਸਿੰਘ ਦੇ ਤੇ ਕੰਨਿਆਂ ਦੀ ਸੇਜ ਵਿਛਾ ਕੇ ਨੀਲੇ ਦੇ ਸ਼ਾਹ ਸਵਾਰ ਆਨੰਦਪੁਰ ਵਾਸੀ ਮਾਤਾ ਗੁਜਰੀ ਦੇ ਨੂਰੇ ਨਜ਼ਰ ਗੁਰੂ ਤੇਗ ਬਹਾਦਰ ਸਾਹਿਬ ਦੇ ਲਖਤੇ ਜਿਗਰ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਗੁਰੂ ਅਰਜਨ ਦੇਵ ਜੀ ਦੇ ਪੜਪੋਤਰੇ ਉਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੰਨਿਆਂ ਦੀ ਸੇਜ ਵਿਛਾ ਕੇ ਪਰ ਖੁਸ਼ ਕੰਨਿਆਂ ਤੇ ਵੀ ਖੁਸ਼ ਵੇਖੋ ਕੈਸੇ ਪਿਆਰ ਦੇ ਗੀਤ ਗਾਉਂਦੇ
ਧੰਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਧੰਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਆਇਆ ਚਮਕੌਰ ਵਿੱਚੋਂ ਦੋ ਲਾਲ ਸ਼ਹੀਦ ਕਰਾ ਕੇ ਧੰਨ ਦਸ਼ਮੇਸ਼ ਪਿਤਾ
ਸਾਹਮਣੇ ਲਿਆਇਓ ਜੀ ਨਕਸ਼ਾ ਸਾਹਮਣੇ ਲੈ ਕੇ ਆਇਓ ਹਾਜ਼ਰ ਹੋ ਕੇ ਸੁਣਿਓ ਪਿਆਰਿਓ ਸੁਸਤੀ ਜੀ ਨਾ ਚੜੇ ਕਾਇਮ ਹੋ ਕੇ ਸੁਰਤ ਹਾਜ਼ਰ ਕਰ ਗਿਆ ਵੇਖਿਓ ਵੀ ਕਿਵੇਂ ਹੋ ਸਕਦਾ ਯਾਰ ਇਦਾਂ ਕਿਵੇਂ ਹੋ ਸਕਦਾ ਹੈ ਆਪਣੇ ਆਪ ਨੂੰ ਪੁੱਛਿਓ ਮਨਾ ਤੂੰ ਕਿੱਥੇ ਖੜਾ ਹੈ ਤੂੰ ਕਿਉਂ ਨਹੀਂ ਗਿਆਨ ਲਿਆ ਗੁਰੂ ਦਾ ਤੂੰ ਕਿਉਂ ਨਹੀਂ ਆ ਚੱਜ ਸਿੱਖ ਸਕਿਆ ਆਪਣੇ ਪਿਤਾ ਤੋਂ ਆ ਅਕਲਾਂ ਤੈਂ ਕਿਉਂ ਨਹੀਂ ਲਈਆਂ ਸੁਣੋ
ਸਾਥੀਆਂ ਦਾ ਸਾਥ ਨਹੀਂ ਪੁੱਤਾਂ ਦੀ ਜੁਦਾਈ ਪਤਾ ਨਹੀਂ ਉਹ ਰੋੜਾ ਉੱਤੇ ਨੀਂਦ ਕਿਵੇਂ ਆਈ ਸਾਥੀਆਂ ਦਾ ਸਾਥ ਨਹੀਂ ਪੁੱਤਾਂ ਦੀ ਜੁਦਾਈ ਪਤਾ ਨਹੀਂ ਉਹ ਰੋੜਾਂ ਉੱਤੇ ਨੀਂਦ ਕਿਵੇਂ ਆਈ ਜੀ ਦੁਨੀਆ ਦਾ ਸ਼ਾਹੇ ਸ਼ਹਿਨਸ਼ਾਹ ਦੁਨੀਆ ਦਾ ਸ਼ਾਹੇ ਸ਼ਹਿਨਸ਼ਾਹ ਅੱਜ ਫਿਰੇ ਘਰ ਬਾਰ ਲੁਟਾ ਕੇ ਤੁਹਾਨੂੰ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜੂ ਵਿਛਾ ਕੇ ਤੁਹਾਨੂੰ ਦਸ਼ਮੇਸ਼ ਪਿਤਾ ਦੁੱਖਾਂ ਨਾਲ ਪਾਈਆਂ ਦਾ ਤੇ ਝਾੜੀਆਂ ਤੇ ਸੂਲਾਂ ਦੀਆਂ ਤੁਹਾਨੂੰ ਤੇ ਚਰੀਟਾਂ
ਵਾ 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 ਦੁੱਖਾਂ ਨਾਲ ਪਾਈਆਂ ਦਾ ਤੇ ਗੂੜੀਆਂ ਪਰੀਤਾਂ ਨੇ ਝਾੜੀਆਂ ਤੇ ਸੂਲਾਂ ਦੀਆਂ ਤਨ ਤੇ ਚਰੀਟਾਂ ਨੇ ਧੰਨ ਸੱਜੇ ਪਾਤਸ਼ਾਹ ਪੜੋ
ਦੁੱਖਾਂ ਨਾਲ ਪਾਈਆਂ ਦਾ ਤੇ ਗੂੜੀਆਂ ਪਰੀਤਾਂ ਨੇ ਝਾੜੀਆਂ ਤੇ ਸੂਲਾਂ ਦੀਆਂ ਤਨ ਤੇ ਚਰੀਟਾਂ ਨੇ ਜ਼ਖਮਾਂ ਚੋਂ ਖੂਨ ਸਿਮਦਾ ਜੀ ਜ਼ਖਮਾਂ ਚੋਂ ਖੂਨ ਸਿਮਦਾ ਪਿਆ ਜ਼ਿੰਦਗੀ ਦੇ ਦਰਦ ਪੁਲਾ ਕੇ ਤੁਹਾਨੂੰ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜੂ ਵਿਛਾ ਕੇ ਤੁਹਾਨੂੰ ਦਸ਼ਮੇਸ਼ ਪਿਤਾ
ਵਾ ਵਾ ਵਾ
ਜਰਾ ਨਾਮ ਲਿਹਾਜ ਕਰੇ ਸਰਦੀ ਦੀ ਠਰੂ ਠਰੂ ਕੰਬਦੇ ਨੇ ਜੰਗਲਾਂ ਦੇ ਰੁੱਖ
ਵਾ ਵਾ ਵਾ
ਨੀ ਠੰਡੀ ਏ ਹਵਾ ਠਹਿਰ ਜਾ ਨੀ ਠੰਡੀ ਏ ਹਵਾ ਠਹਿਰ ਜਾ ਕੀ ਲੈਣੇ ਸਤਿਗੁਰਾਂ ਨੂੰ ਜਗਾ ਕੇ ਤੁਹਾਨੂੰ ਦਸ਼ਮੇਸ਼ ਪਿਤਾ ਥੱਕਦਾ ਨਾ ਤੁਹਾਨੂੰ ਇਹਦਾ ਇਸ ਥੱਲੇ ਦਿੱਤਾ ਹੋਇਆ ਟਿੰਡ ਦਾ ਸਰਾਣਾ
ਵਾ 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 ਥੱਕਦਾ ਨਾ ਤਨ ਇਹਦਾ ਥੱਕਦਾ ਨਾ ਤਨ ਇਹਦਾ ਲੀਰੋ ਲੀਰ ਬਣ ਯਾਰ ਅਸੀਂ ਤੇ ਪਿਆਰਿਓ ਗੁਰੂ ਸਾਹਿਬ ਜੀ ਦੇ ਬਚਨ ਸੁਣਦੇ ਹੀ ਥੱਕ ਜਾਈਦਾ ਇੱਥੇ ਕਈ ਔਖੇ ਹੋ ਜਾਂਦੇ ਆ ਘੰਟਾ ਕੁ ਬਹਿ ਕੇ
ਇੱਥੇ ਹੀ ਥੱਕ ਜਾਂਦੇ ਆ। ਵੇਖੋ ਵਿਆਹਾਂ ਸ਼ਾਦੀਆਂ 'ਚ ਬੰਦੇ ਥੱਕਦੇ ਆ ਕਿ ਭੱਜੀ ਫਿਰਦੇ, ਨਾ ਸੌਣ ਦਾ ਚੇਤਾ ਹੁੰਦਾ ਵੀ ਥੱਕ ਗਏ ਵੀ ਆਰਾਮ ਕਰ ਲਈਏ, ਭੱਜੀ ਫਿਰਦੇ। ਕਦੇ ਹਲਵਾਈਆਂ ਨੂੰ ਸਾਂਭ ਲਓ, ਕਦੇ ਰਿਸ਼ਤੇਦਾਰਾਂ ਨੂੰ ਸਾਂਭ ਲਓ, ਕਦੇ ਉਹਦੀ ਸਾਂਭ ਲਓ, ਕਦੇ ਉਹਦੀ ਸਾਂਭ ਲਓ, ਥੱਕਦੇ ਆ ਕਿ ਤਨ ਸੱਚੇ ਪਾਤਸ਼ਾਹ ਕਹਿੰਦੇ ਥੱਕਦਾ ਨਾ ਤਨ ਇਹਦਾ ਲੀਰੋ ਲੀਰ ਬਣਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਜਦੋਂ ਉਹ ਨਹੀਂ ਥੱਕੇ, ਅਸੀਂ ਉਹਨਾਂ ਦਾ ਜਸ ਕਰਦੇ ਤੇ ਸੁਣਦੇ ਕਿਉਂ ਥੱਕੀਏ ਬਈ? ਅਸੀਂ ਕਿਵੇਂ ਥੱਕ ਜਾਈਏ ਜਦੋਂ ਪੁੱਤ ਉਹਨਾਂ ਦੇ ਕਹਾਉਂਦੇ ਆ? ਅਸੀਂ ਗੁਰੂ ਦਾ ਜਸ ਗਾਉਂਦੇ ਕਿਵੇਂ ਥੱਕ ਜਾਈਏ? ਸੁਣਦੇ ਕਿਵੇਂ ਥੱਕ ਜਾਈਏ? ਉਹਨਾਂ ਨੇ ਤਾਂ ਕੀਤਾ ਸਾਰਾ ਕੁਛ, ਹੰਡਾਇਆ। ਲਓ ਸੁਣ,
ਥੱਕਦਾ ਨਾ ਤਨ ਇਹਦਾ ਲੀਰੋ ਲੀਰ ਬਣਾਏ, ਸੀਸ ਥੱਲੇ ਦਿੱਤਾ ਹੋਇਆ ਟਿੰਡ ਦਾ ਸਰਣਾ, ਮਾਛੀ ਵੜੇ ਨੇ ਜੀ ਜੰਗਲ ਸੁਸਾ, ਮਾਛੀ ਵੜੇ ਨੇ ਜੀ ਜੰਗਲ ਸੁਸਾ, ਪੰਛੀ ਜੰਗਲ ਦੇ ਰੋਏ ਕੁੜਨਾ ਕੇ, ਤੁਹਾਨੂੰ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਆਇਆ ਚਮਕੌਰ ਵਿੱਚੋਂ, ਦੋ ਲਾਲ ਸ਼ਹੀਦ ਕਰਾ ਕੇ ਤੁਹਾਨੂੰ ਦਸ਼ਮੇਸ਼ ਪਿਤਾ
ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ। ਵੇਖੋ ਪਰਮਾਤਮਾ ਨਾਲ ਇੱਕ ਮਿੱਕ ਸੁਰਤ ਹੋਈ ਹੋਈ ਹੈ, ਐਸਾ ਮਨ ਪਰਮਾਤਮਾ ਨਾਲ ਜੁੜਿਆ ਹੋਇਆ ਹੈ। ਪ੍ਰਭ ਸਿਓ ਲਾਗ ਰਹਿਓ ਮੇਰਾ
ਚੀਤ,
ਜਿਹੜੇ ਬੰਦੇ ਦਾ ਰੱਬ ਨਾਲ ਚਿੱਤ ਹੋਵੇ ਫਿਰ ਉਹਨੂੰ ਦੁੱਖ ਨਹੀਂ ਚੇਤੇ ਆਉਂਦੇ ਜੀ, ਚੀਤ ਉਧਰ ਲੱਗਿਆ ਦੁੱਖ ਕਿੱਥੇ ਚੇਤੇ ਆ ਜਾ। ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਕੰਨਿਆਂ ਦੀ ਸੇਜ ਤੇ ਪਏ ਹੈ ਨਾ, ਦਇਆ ਸਿੰਘ ਹੋਣੀ ਲੱਭਦੇ ਲੱਭਦੇ ਗੁਰੂ ਗੋਬਿੰਦ ਸਿੰਘ ਨੂੰ ਆਏ। ਤੁਹਾਨੂੰ ਪਤਾ ਹੀ ਹੈ ਜਦੋਂ ਆਪਾਂ ਸਿਆਲ ਦੇ ਵਿੱਚ ਇੱਥੇ ਦੀਵਾਨ ਸੀ ਨੇੜੇ ਕਿਤੇ, ਉਦੋਂ ਮੈਂ ਇਤਿਹਾਸ ਸੁਣਾਇਆ ਵੀ ਸੀ ਵੀ ਬਹਿਲੋਲਪੁਰ ਪਿੰਡ ਵਿੱਚ ਗੁਰੂ ਗੋਬਿੰਦ ਸਿੰਘ ਗਏ ਸੀ ਪੂਰਨ ਮਸੰਦ ਦੇ ਘਰ। ਥੋੜਾ ਜਿਹਾ ਜ਼ਿਕਰ ਕਰਦਾ, ਧਿਆਨ ਨਾਲ ਸੁਣਿਓ। ਚਮਕੌਰ ਦੀ ਗੜੀ ਚੋਂ ਗੁਰੂ ਗੋਬਿੰਦ ਸਿੰਘ ਨਿਕਲੇ, ਚਰਨਾਂ ਵਿੱਚ ਜੋੜਾ ਨਹੀਂ ਸੀ, ਨੀਲਾ ਘੋੜਾ ਨਹੀਂ ਸੀ, ਹੱਥ ਵਿੱਚ ਬਾਜ ਨਹੀਂ ਸੀ, ਸਿਰ ਤੇ ਤਾਜ ਨਹੀਂ ਸੀ, ਇੱਕ ਸ੍ਰੀ ਸਾਹਿਬ ਸੀ ਬਿਨਾਂ ਮਿਆਨ ਤੋਂ ਨੰਗੀ ਤਲਵਾਰ, ਬਿਨਾਂ ਮਿਆਨੋਂ। ਸਤਿਗੁਰੂ ਚਮਕੌਰ ਦੀ ਗੜੀ ਚੋਂ ਨਿਕਲੇ ਸੀ ਤੇ ਚੱਲਦੇ 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 ਬਹਿਲੋਲਪੁਰ ਪਿੰਡ ਚ ਆਏ। ਬਹਿਲੋਲਪੁਰ ਪਿੰਡ ਵਿੱਚ ਗੁਰੂ ਜੀ ਦਾ ਇੱਕ ਮਸੰਦ ਰਹਿੰਦਾ ਸੀ ਸੇਵਾਦਾਰ, ਜਿਹਦਾ ਨਾਂ ਸੀ ਪੂਰਨ। ਪੂਰਨ ਮਸੰਦ ਨੇ ਗੁਰੂ ਗੋਬਿੰਦ ਸਿੰਘ ਨੂੰ ਕਈ ਵਾਰੀ ਕਿਹਾ ਸੀ, ਕਹਿੰਦਾ ਮਹਾਰਾਜ ਕਦੇ ਚਰਨ ਪਾ ਦਿਓ, ਕਦੇ ਦਰਸ਼ਨ ਹੀ ਦੇ ਦਿਓ, ਮੇਰੇ ਪਿੰਡ ਆ ਜਾਓ, ਕਦੇ ਕਦੇ ਮੇਰੇ ਘਰ ਨੂੰ ਚਰਨ ਪਾਓ, ਪਵਿੱਤਰ ਕਰੋ। ਇਹ ਜਿਹੜਾ ਪੂਰਨ ਮਸੰਦ ਸੀ ਇਲਾਕੇ ਚੋਂ ਅਗਰਾਹੀਆਂ ਇਕੱਠੀਆਂ ਕਰਿਆ ਕਰੇ, ਆਨੰਦਪੁਰ ਸਾਹਿਬ ਪਹੁੰਚਾਇਆ ਕਰੇ, ਅੰਦਰੋਂ ਬੇਈਮਾਨ ਸੀ, ਬਹੁਤਾ ਖਾਂਦਾ ਸੀ ਤੇ ਥੋੜਾ ਪਚਾਉਂਦਾ ਸੀ, ਜ਼ਿਆਦਾ ਖਾ ਜਾਂਦਾ ਸੀ। ਯਾ ਖੁਦਾਇਆ ਹਵਸ਼ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਬਾਤ ਹੈ, ਵੋ ਤੋ ਖੁਦਾ ਕੋ ਵੇਚ ਦੇਤੇ ਹੈ। ਹਵਸ਼ੀ ਏਦਾਂ ਦੇ ਲੋਕ ਵੀ ਇੱਥੇ ਹੈ ਨੇ, ਰੱਬ ਦੇ ਘਰ ਦੀ ਕਿਹੜੀ ਗੱਲ ਹੈ, ਰੱਬ ਮਿਲ ਗਿਆ ਰੱਬ ਵੇਚ ਦੇਣਗੇ। ਬਥੇਰੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ ਵੇਖੇ ਆ, ਬੜੀ ਦੁਨੀਆ ਇੱਥੇ ਸਿਸਟਮ ਹਿੱਲਿਆ ਪਿਆ ਸਭ ਦਾ। ਹੁਣ
ਮਹਾਰਾਜ ਨੂੰ ਕਿਹਾ ਕਰੇ ਮਹਾਰਾਜ ਕਦੇ ਚਰਨ ਪਾਇਓ ਜੀ ਕਦੇ ਆਇਓ ਜੀ ਗੁਰੂ ਜੀ ਕਹਿ ਦਿਆ ਕਰਨ ਆਵਾਂਗੇ ਸਮਾਂ ਆਜੂ ਭਾਈ ਆ ਜਾਾਂਗੇ ਆ ਜਾਾਂਗੇ ਕਦੀ ਨਾ ਕਦੀ ਇਦਾਂ ਕਹਿ ਦਿਆ ਕਰਨ ਗੁਰੂ ਜੀ ਲਓ ਜੀ ਜਦੋਂ ਚਮਕੌਰ ਦੀ ਗੜੀ ਤੋਂ ਸੱਚੇ ਪਾਤਸ਼ਾਹ ਨਿਕਲੇ ਹੁਣ ਬਹਿਲੌਲਪੁਰ ਪਿੰਡ ਚ ਆ ਗਏ ਤੁਹਾਨੂੰ ਪਤਾ ਹੈ ਵੀ ਮਹੀਨਾ ਪੋਹ ਦਾ ਹੈ ਤੇ 8 ਪੋਹ ਨੂੰ ਜੰਗ ਹੋਇਆ ਸੀ 8 ਦੀ ਰਾਤ ਨੂੰ ਗੁਰੂ ਜੀ ਨਿਕਲੇ 9 ਪੋਹ 9 9 ਪੋਹ ਹੈ ਰਾਤ ਦਾ ਸਮਾਂ ਹੈ 9 ਪੋਹ ਦਾ ਸਮਝ ਲਓ ਤਕਰੀਬਨ ਸਵੇਰ ਦੇ 3 ਕ ਵਜੇ ਹੈ 9 ਪੋਹ ਦੇ 3 ਵਜੇ ਹੈ ਸਵੇਰ ਦੇ ਧੁੰਦ ਬਹੁਤ ਜ਼ਿਆਦਾ ਪੈਂਦੀ ਹੈ ਗੁਰੂ ਜੀ ਬਹਿਲੌਲਪੁਰ ਪਿੰਡ ਚ ਪਹੁੰਚ ਗਏ ਪਿੰਡ ਦੇ ਬਾਹਰ ਬਾਹਰ ਛੱਪੜ ਹੈ ਟੋਭਾ ਹੈ ਤੇ ਟੋਭੇ ਉੱਤੇ ਇੱਕ ਪੰਡਿਤ ਨਹਾਉਣ ਆਉਂਦਾ ਰੋਜ਼ ਇਸ਼ਨਾਨ ਕਰਨ ਉਹ ਪੰਡਿਤ ਲਾਲਟੈਨ ਹੱਥ ਚ ਫੜ ਕੇ ਰਾਮ 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 ਕਰਦਾ ਨਹਾਉਣ ਆਇਆ ਗੁਰੂ ਜੀ ਨੇ ਉਹਨੂੰ ਵੇਖਿਆ ਲਾਲਟੈਨ ਜਗਦੀ ਹੈ ਗੁਰੂ ਜੀ ਕੋਲ ਚਲੇ ਗਏ ਰਾਮ ਦਿਆ ਭਗਤਾ ਗੱਲ ਸੁਣ ਪਾਈ ਨੇੜੇ ਆ ਗਿਆ ਲਾਲਟੈਨ ਲੈ ਕੇ ਉਹਨੇ ਮਹਾਰਾਜ ਨੂੰ ਨਾ ਉੱਪਰ ਤੋਂ ਲੈ ਕੇ ਥੱਲੇ ਤੱਕ ਐਦਾਂ ਲਾਲਟੈਨ ਐਦਾਂ ਉੱਪਰ ਥੱਲੇ ਵੀ ਇਹ ਕੌਣ ਹੈ ਦਸਤਾਰ ਸਾਦੀ ਜੀ ਸੀ ਕਿਉਂਕਿ ਕਲਗੀ ਮਹਾਰਾਜ ਨੇ ਸੰਗਤ ਸਿੰਘ ਦੇ ਸੀਸ ਤੇ ਸਜਾ ਦਿੱਤੀ ਤੁਰਨ ਲੱਗਿਆ ਲਓ ਖਾਲਸਾ ਜੀ ਤਾਜ ਵੀ ਦੇ ਦਿੱਤਾ ਤੁਹਾਨੂੰ ਆਪਣਾ ਮਹਾਰਾਜ ਨੂੰ ਵੇਖ ਕੇ ਕਹਿੰਦਾ ਕੌਣ ਹੈ ਸਾਦੀ ਦਸਤਾਰ ਹੈ ਸਾਦੀ ਜੀ ਦਸਤਾਰ ਬੰਨੀ ਹੈ ਚੋਲਾ ਪਾਟਿਆ ਪਿਆ ਬਹੁਤ ਥਾਵਾਂ ਤੋਂ ਝਾੜੀਆਂ ਨਾਲ ਅੜਿਆ ਹੋਇਆ ਚਰਨਾਂ ਦੇ ਵਿੱਚ ਜੋੜਾ ਨਹੀਂ ਚਿੱਕੜ ਦੇ ਨਾਲ ਮਹਾਰਾਜ ਦੇ ਚਰਨ ਲਿਪੜੇ ਚਿੱਕੜ ਦੇ ਨਾਲ ਗੁੜੁੱਚ ਹੋਏ ਪਏ ਤੇ ਕਈ ਜਗ੍ਹਾ ਚਿੱਕੜ ਦਿਸਦਾ ਹੈ ਖੂਨ ਵੀ ਲੱਗਿਆ ਹੋਇਆ ਪਜਾਮੀ ਵੀ ਪਾਟੀ ਪਜਾਮੀ ਤੇ ਵੀ ਖੂਨ ਲੱਗਿਆ ਹੋਇਆ ਗੁਰੂ ਗੋਬਿੰਦ ਸਿੰਘ ਦਾ ਇਹ ਹਾਲ ਵੇਖ ਕੇ ਹੁਣ ਉਹ ਜਾਣਦਾ ਤੇ ਹੈ ਨਹੀਂ ਵੀ ਕੌਣ ਹੈ ਕਹਿੰਦੇ ਹਾਂਜੀ ਦੱਸੋ ਕਹਿੰਦੇ ਕੋਈ ਕੋਈ ਬਹੁਤਾ ਹੀ ਨੰਗੇ ਪੈਰੀ ਕੌਣ ਹੈ ਇਹ ਬੰਦਾ ਉਹ ਐ ਸੋਚਦਾ ਕਹਿੰਦੇ ਭਾਈ ਦੱਸੋ ਕਹਿੰਦਾ ਮੈਨੂੰ ਇਹ ਦੱਸ ਮਹਾਰਾਜ ਕਹਿੰਦੇ ਭਾਈ ਇਹ ਪਿੰਡ ਕਿਹੜਾ ਹੈ ਕਹਿੰਦੇ ਇਸ ਪਿੰਡ ਦਾ ਨਾਂ ਹੈ ਜੀ ਬਹਿਲੌਲਪੁਰ ਗੁਰੂ ਜੀ ਕਹਿੰਦੇ ਅੱਛਾ ਅੱਛਾ ਪੂਰਨ ਮਸੰਦ ਰਹਿੰਦਾ ਇੱਥੇ ਇੱਕ ਜਾਣਦਾ ਹੈ ਕਹਿੰਦਾ ਹਾਂਜੀ ਜਿਹੜਾ ਆਨੰਦਪੁਰ ਵਾਲੇ ਗੁਰੂ ਦਾ ਸੇਵਾਦਾਰ ਹੈ ਮਹਾਰਾਜ ਕਹਿੰਦੇ ਹਾਂ ਜਾਣਦਾ ਤੂੰ ਉਹਨੂੰ ਕਹਿੰਦੇ ਜੀ ਮੈਂ ਜਾਣਦਾ ਇੱਥੇ ਹੀ ਉਹਦਾ ਘਰ ਹੈ ਨੇੜੇ ਹੀ ਹੈ ਮਹਾਰਾਜ ਕਹਿੰਦੇ ਮੈਨੂੰ ਉਹਦੇ ਘਰ ਤੱਕ ਛੱਡ ਆਏਗਾ ਉਹ ਪੰਡਿਤ ਨੂੰ ਤਰਸ ਆ ਗਿਆ ਮਹਾਰਾਜ ਕੰਨੀ ਵੀ ਬਸਤਰ ਵੇਖ ਕੇ ਕਹਿੰਦਾ ਚੱਲ ਕਹਿੰਦਾ ਮੈਂ ਬਾਅਦ ਚ ਹੀ ਨਾਲੂ ਪਹਿਲਾਂ ਛੱਡ ਹੀ ਆਉਂਦਾ ਲਓ ਜੀ ਲਾਲਟੈਨ ਲੈ ਕੇ ਉਹ ਪੰਡਿਤ ਛੱਡਣ ਤੁਰ ਗਿਆ ਪੁਰਾਣੇ ਵੇਲਿਆਂ ਵਿੱਚ ਜਿੱਦਾਂ ਹਵੇਲੀਆਂ ਹੁੰਦੀਆਂ ਸੀ ਵੱਡੀਆਂ ਦਰਵਾਜ਼ਾ ਸੀ ਵੱਡਾ ਥੱਲੇ ਰੱਖੇ ਹੋਏ ਸੀ ਪਸ਼ੂ ਇੱਕ ਇਹਦਾ ਜਿਉਣਾ ਨੌਕਰ ਸੀ ਉਹ ਰਾਤ ਵੇਲੇ ਪਸ਼ੂਆਂ ਦੇ ਵਿੱਚ ਹੀ ਮੰਜੀ ਡਾਹ ਕੇ ਸੌ ਜਾਂਦਾ ਸੀ ਤੇ ਆਪ ਪੂਰਨ ਮਸੰਦ ਛੱਤ ਦੇ ਉੱਤੇ ਚਵਾਰਾ ਬਣਿਆ ਚਵਾਰੇ 'ਚ ਪਿਆ ਨਾਲ ਇਹਦੇ ਬੰਦੇ ਆਪਣਾ ਪਰਿਵਾਰ ਇਹਦਾ ਸਾਰਾ ਪੂਰਨ ਮਸੰਦ ਚਵਾਰੇ 'ਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਲੈ ਕੇ ਗਿਆ ਗੇਟ ਅੱਗੇ ਉਹਨੇ ਦਰਵਾਜ਼ਾ ਖੜਕਾਇਆ ਪੰਡਿਤ ਨੇ ਦਰਵਾਜ਼ਾ ਖੋਲਿਆ ਪੰਡਿਤ ਨੇ ਜਿਉਣੇ ਨੇ ਖੋਲਿਆ ਦਰਵਾਜ਼ਾ ਪੰਡਿਤ ਜੀ ਦੱਸੋ ਕਹਿੰਦੇ ਤੁਹਾਡੇ ਘਰ ਕੋਈ ਆਇਆ ਭਾਈ ਮੈਨੂੰ ਰਾਹ ਪੁੱਛਦਾ ਸੀ ਮੈਂ ਫਿਰ ਤੁਹਾਡੇ ਘਰੇ ਲੈ ਕੇ ਆਇਆ ਅੰਦਰ ਵਾੜ ਲੈ ਮੈਂ ਨਹਾਉਣ ਚੱਲਿਆ ਗੁਰੂ ਸਾਹਿਬ ਨੂੰ ਅੰਦਰ ਵਾੜਤਾ ਆਪ ਚੱਲਿਆ ਗਿਆ ਪੰਡਿਤ ਮੁੜ ਗਿਆ ਵਾਪਸ ਜਿਉਣੇ ਨੇ ਦਰਵਾਜ਼ਾ ਬੰਦ ਕਰ ਲਿਆ ਜਿਉਣੇ ਨੇ ਫਿਰ ਲਾਲਟੈਨ ਵਾਲੀ ਜਦੋਂ ਲਾਲਟੈਨ ਜਗਾਈ ਗੁਰੂ ਸਾਹਿਬ ਕੰਨੀ ਵੇਖਿਆ ਹੁਣ ਇਹ ਚੇਤਾ ਰੱਖਿਓ ਵੀ ਜਿਉਣੇ ਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨਹੀਂ ਸੀ ਪਰ ਗੁਰੂ ਦਾ ਜਸ ਬਹੁਤ ਸੁਣਿਆ ਸੀ ਕਿਉਂਕਿ ਜੇ ਘਰ 'ਚ ਸਾਰਾ ਟੱਬਰ ਜਾਂਦਾ ਸੀ ਇਹ ਨੌਕਰ ਸੀ ਘਰ 'ਚ ਇਹ ਵੀ ਹੁਣ ਜੁੜ ਗਿਆ ਜਿਵੇਂ ਕਈ ਆਪਣੇ ਘਰਾਂ ਦੇ ਵਿੱਚ ਵੇਖੇ ਨੇ ਜੀ ਬਿਹਾਰ ਤੋਂ ਜਿਹੜੇ ਪ੍ਰਵਾਸੀ ਭਾਰਤੀ ਜਿਨ੍ਹਾਂ ਨੂੰ ਭਈਏ ਕਹਿੰਦੇ ਨੇ ਆਪਾਂ ਕਈ ਬੰਦੇ ਗੁਰਸਿੱਖਾਂ ਦੇ ਘਰ ਵਿੱਚ ਨੌਕਰੀ ਕਰਦੇ ਐ ਮੱਝਾਂ ਚਾਰਦੇ ਐ ਪਸ਼ੂਆਂ ਨੂੰ ਕੱਖ ਪੱਠਾ ਪਾਉਂਦੇ ਐ ਸੀਰੀ ਰੱਖੇ ਐ ਤੇ ਕਈ ਬੰਦੇ ਦੀਵਾਨਾਂ ਤੇ ਜਾਣਗੇ ਸੰਗਤ ਵਿੱਚ ਆਉਣਗੇ ਉਹਨਾਂ ਦਾ ਬੰਦਾ ਨਾਲ ਸੁਣਦਾ 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 ਤੇ ਕਈ ਅੰਮ੍ਰਿਤਧਾਰੀ ਬਣੇ ਮੈਂ ਆਪਣੀ ਜ਼ਿੰਦਗੀ 'ਚ ਵੇਖੇ ਵੀ ਜਿਹੜਾ ਸੀਰੀ ਰਲਦਾ ਸੀ ਨੌਕਰ ਸੀ ਉਹ ਵੀ ਅੰਮ੍ਰਿਤ ਛਕ ਗਿਆ ਜਦੋਂ ਸਾਰਾ ਟੱਬਰ ਅਮਰਦਧਾਰੀ ਹੋ ਗਿਆ ਸਾਡੇ ਜਾਨੀ ਕਿ ਮੇਰੇ ਵੇਖਣ ਦੀ ਗੱਲ ਘੱਟ ਤੋਂ ਘੱਟ 30-40 ਬੰਦੇ ਮੈਂ ਆਪਣੀ ਜ਼ਿੰਦਗੀ 'ਚ ਇਦਾਂ ਦੇ ਵੇਖੇ ਆ ਵੀ ਕਈ ਪਰਿਵਾਰ ਸਾਡੇ ਕੋਲ ਆਉਣ ਵਾਲੇ ਹੌਲੀ ਹੌਲੀ ਕਈ ਦੀਵਾਨ ਸੁਣਦੇ ਸੁਣਦੇ ਤੇ ਅੰਮ੍ਰਿਤ ਛਕ ਕੇ ਤੇ ਉਹਨਾਂ ਦੇ ਨਾਲ ਜਿਹੜੇ ਘਰਾਂ 'ਚ ਕੰਮ ਕਰਨ ਵਾਲੇ ਉਹ ਵੀ ਅੰਮ੍ਰਿਤਧਾਰੀ ਬਣ ਗਏ ਵੇਖ ਵੇਖ ਕੇ ਘਰ ਦਾ ਮਾਹੌਲ ਇਦਾਂ ਦਾ ਹੁੰਦਾ ਅਸਰ ਹੋ ਗਿਆ ਉਹ ਹੁਣ ਜਿਉਣੇ ਨੇ ਜਸ ਬਹੁਤ ਸੁਣਿਆ ਸੀ ਮਹਾਰਾਜ ਦਾ ਪਰ ਇਹਨੇ ਗੁਰੂ ਗੋਬਿੰਦ ਸਿੰਘ ਨੂੰ ਕਦੀ ਵੇਖਿਆ ਨਹੀਂ ਦਰਸ਼ਨ ਨਹੀਂ ਸੀ ਇਹਨੇ ਲਾਲਟੈਨ ਜਗਾਈ ਵੀ ਇਹ ਤੇ ਪਤਾ ਨਹੀਂ ਕੌਣ ਹੈ ਪਰ ਦਗ ਦਗ ਕਰਦਾ ਚਿਹਰਾ ਖਿੜਿਆ ਖਿੜਿਆ ਚਰਨ ਲਿਬੜੇ ਪਏ ਆ ਪਰ ਚਿਹਰਾ ਖਿੜਿਆ ਖਿੜਿਆ ਚਰਨਾਂ ਚੋਂ ਖੂਨ ਚੱਲਦਾ ਪਰ ਚਿਹਰਾ ਐ ਖਿੜਿਆ ਖਿੜਿਆ ਹਸੂ ਹਸੂ ਕਰਦਾ ਚਿਹਰਾ ਕਿਉਂਕਿ ਗੰਢਾਂ ਜੇ ਮਨ ਵਿੱਚ ਹੁੰਦੀਆਂ ਨੇ ਚਿਹਰਾ ਵੀ ਉਦਾਂ ਦਾ ਹੀ ਬਣ ਜਾਂਦਾ ਪਿਆ ਪਿਆ ਜਿਹੜੇ ਬੰਦੇ ਦਾ ਚਿੱਤ ਨਿਰਦੋਸ਼ ਹੋਵੇ ਉਹਦਾ ਚਿਹਰਾ ਵੀ ਨਿਰਦੋਸ਼ ਹੁੰਦਾ ਤੁਸੀਂ ਨਾ ਨਿੱਕੇ ਬੱਚੇ ਦਾ ਚਿਹਰਾ ਵੇਖੋ ਬੱਚਾ ਭਾਵੇਂ ਕਾਲੇ ਰੰਗ ਦਾ ਹੋਵੇ ਪਰ ਪਿਆਰਾ ਬਹੁਤ ਲੱਗਦਾ ਛੋਟੇ ਜਿਹੇ ਬੱਚੇ ਨੂੰ ਤੁਸੀਂ ਵੇਖਿਓ ਛੋਟਾ ਜਿਹਾ ਬੱਚਾ ਨਿਰਦੋਸ਼ ਹੁੰਦਾ ਉਹਦਾ ਚਿਹਰਾ ਵੀ ਤੁਹਾਨੂੰ ਐਂ ਲੱਗੂ ਵੀ ਕੋਈ ਉਹਦੇ ਤੇ ਬਾਅਦ ਵਿੱਚ ਉਹਦੇ ਫਿਰ ਆਪਾਂ ਵੱਡੇ ਜਿਵੇਂ ਜਿਵੇਂ ਵੱਡਾ ਇਹਦੇ ਜਾਣਾ ਨਹੀਂ ਇਹਦੇ ਨਾਲ ਗੱਲ ਨਹੀਂ ਕਰਨੀ ਇਹਦੇ ਨਾਲ ਬੋਲਣਾ ਨਹੀਂ ਇਹ ਆਪਣਾ ਕੁਛ ਨਹੀਂ ਲੱਗਦਾ ਇਹਦੇ ਕੋਲੇ ਨਾ ਜਾਈ ਉਹ ਫਿਰ ਸਾਡੇ ਵਾਲਾ ਗੰਦ ਮੰਦ ਸੁਣ ਸੁਣ ਕੇ ਉਹ ਫਿਰ ਅੰਦਰ ਗੰਢਾਂ ਜੀਆਂ ਬਣੀ ਜਾਂਦੀਆਂ ਅੰਦਰ ਜਦੋਂ ਕੁਰੂਪ ਹੋ ਜਾਂਦਾ ਮਨ ਕੁਰੂਪ ਹੋ ਜਾਂਦਾ ਹੈ ਫਿਰ ਉਹੀ ਕੁਰੂਪਤਾ ਹੌਲੀ ਹੌਲੀ ਚਿਹਰੇ ਤੇ ਆ ਜਾਂਦੀ ਫਿਰ ਸੜਿਆ ਮੱਥਾ ਰਹਿੰਦਾ ਤਿਉੜੀਆਂ ਪਈਆਂ ਰਹਿੰਦੀਆਂ ਕਦੇ ਲੈਂਦੀਆਂ ਹੀ ਨਹੀਂ ਯਾਰ ਤਿਉੜੀਆਂ ਕਦੇ ਖਿੜਦਾ ਹੀ ਨਹੀਂ ਬੰਦਾ ਹਰ ਵੇਲੇ ਸਟ੍ਰੈਸ 'ਚ ਰਹਿੰਦਾ ਖੇੜਾ ਉੱਡ ਜਾਂਦਾ ਜੀ ਖੇੜਾ ਹੀ ਉੱਡ ਜਾਂਦਾ ਸਾਰਾ ਉੱਡ ਜਾਂਦਾ ਖੇੜਾ ਜਦੋਂ ਚਿੱਤ ਨਿਰਦੋਸ਼ ਹੋਏਗਾ ਨਾ ਮੇਰੀ ਗੱਲ ਨੋਟ ਕਰਿਓ ਵੀਰੋ ਜਦੋਂ ਤੁਸੀਂ ਗੁਰਬਾਣੀ ਦਾ ਗਿਆਨ ਲੈਣਾ ਸ਼ੁਰੂ ਕਰੋਗੇ ਆਪਾਂ ਬਾਣੀ ਪੜ੍ਹਦੇ ਰਹੀਏ ਸੁਣਦੇ ਰਹੀਏ ਸੁਣਦਿਆਂ ਸੁਣਦਿਆਂ ਜਦੋਂ ਮਨ ਵਿੱਚ ਕੋਈ ਵਲ ਛਲ ਨਾ ਰਿਹਾ ਚਿਹਰਾ ਆਪੇ ਹੀ ਪਿਆਰਾ ਲੱਗਣ ਲੱਗ ਜਾਂਦਾ ਇਸੇ ਕਰਕੇ ਸਾਧ ਸੰਗਤ ਬਿਊਟੀ ਪਾਰਲਰ ਹੈ ਮਨ ਮਨ ਸੋਹਣਾ ਬਣਦਾ ਇੱਥੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਉਹ ਸੋਹਣੇ ਲੱਗਦੇ ਆ ਜਿਹੜੇ ਸੰਗਤ 'ਚ ਬਹਿੰਦੇ ਆ ਕੇ ਪਿਆਰੇ ਲੱਗਦੇ ਆ ਪਿਆਰਾ ਲੱਗਣ ਲੱਗ ਜਾਂਦਾ ਜੀ ਜਿਹੜਾ ਗੁਰਬਾਣੀ ਦਾ ਗਿਆਨ ਸੁਣਦਾ ਰਹੇ ਖਿੱਚ ਪੈਂਦੀ ਹੈ ਜੀ ਖਿੱਚ ਪੜ੍ਹਦੇ ਆ ਨਾ ਅੱਗੇ ਵੀ ਲੋ ਪੜ੍ਹੋ
ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਜਿਹੜੀ ਰੂਹ ਉਹਦਾ ਤੇਜ ਚੱਲਿਆ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜੀ ਜਾਵੇ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ
ਗੱਜ ਕੇ ਫੜੋ 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 ਸੱਚ ਹੈ
ਵਾਹ 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 ਜਿਹੜੀ ਰੂਹ ਨਾਮ ਜਪਦੀ ਵਾਹ 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 ਜਿਹੜੀ ਰੂਹ ਨਾਮ ਜਪਦੀ ਵਾਹ 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 ਜਿਹੜੀ ਰੂਹ ਨਾਮ ਜਪਦੀ ਬਾਬਾ ਬਾਬਾ ਜਿਹੜੀ ਰੂਹ ਨਾਮ
ਉਹਦਾ ਤੇਜ ਚੱਲਿਆ ਨਾ ਜਾਵੇ, 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 ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ, ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ, ਨਾਮ ਜਪਦੀ
ਹੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ
ਕਥਨੇ ਜਾ,
ਨਿਰਦੋਸ਼ ਚਿੱਤ ਹੋ ਗਿਆ ਚਿਹਰਾ ਪਿਆਰਾ ਲੱਗਣ ਲੱਗ ਜਾਏਗਾ, ਚਿੱਤ ਨਿਰਦੋਸ਼ ਹੋਏਗਾ, ਖਿੱਚ ਪਏ ਬੱਚਾ ਤਾਂ ਹੀ ਪਿਆਰਾ ਲੱਗਦਾ ਕਿਉਂਕਿ ਬੱਚੇ ਦਾ ਚਿੱਤ ਨਿਰਦੋਸ਼ ਹੁੰਦਾ, ਦੋਸ਼ ਨਹੀਂ ਹੁੰਦਾ ਕੋਈ, ਤਾਂ ਬੱਚਾ ਖਿੜਿਆ ਰਹਿੰਦਾ, ਖਿੜਿਆ। ਤੁਸੀਂ ਵੇਖੋਗੇ ਵੱਡੀਆਂ ਉਮਰਾਂ ਦੇ ਵੀ ਹੋਣ ਗੁਰਸਿੱਖ ਐ ਬਾਣੀ ਦੇ ਅਭਿਆਸੀ ਬਾਣੀ ਪੜ੍ਹਨ ਵਾਲੇ ਖਿੜੇ ਲੱਗਣਗੇ ਤੁਹਾਨੂੰ, ਹਰ ਵੇਲੇ ਖਿੜੇ। ਘਰੇ ਉਹਨਾਂ ਦੇ ਭੋਗ ਤੇ ਵੀ ਜਾਇਓ, ਕੋਈ ਮਰ ਗਿਆ ਤਾਂ ਵੀ ਤੁਸੀਂ ਵੇਖੋਗੇ ਤੁਸੀਂ ਉਹਨਾਂ ਨੂੰ ਵੀ ਤੁਹਾਡੇ ਨਾਲ ਜਦੋਂ ਗੱਲਬਾਤ ਕਰਨਗੇ ਖਿੜੇ ਮੁਰਝਾਏ ਨਹੀਂ ਹੋਣਗੇ, ਖਿੜੇ ਰਹਿਣਗੇ। ਫਿਰ ਜੀ ਕਰਦਾ ਇਹੋ ਜਿਹਿਆਂ ਨੂੰ ਵੇਖ ਕੇ ਵੀ ਮਨਾ ਤੂੰ ਵੀ ਲੜ ਲੱਗ ਜਾ ਜਿਹਦੇ ਇਹ ਲੜ ਲੱਗਿਆ, ਜੀ ਕਰਦਾ ਜੀ ਇਹੋ ਜਿਹਾ ਨੂੰ ਵੇਖ ਕੇ ਗੁਰਸਿੱਖ ਬਣਨ ਨੂੰ ਜੀ ਕਰਦਾ। ਜਿਹੜੇ ਦੁਨੀਆਂ ਦੀ ਕੋਈ ਗਾਲ ਨਹੀਂ ਛੱਡਦੇ, ਗੰਦੀਆਂ ਗਾਲਾਂ ਪਤਾ ਨਹੀਂ ਕੀ ਕੀ ਬੋਲੀ ਜਾਂਦੇ ਦਿਨ ਰਾਤ, ਅੱਜ ਕਈ ਵਾਰੀ ਵਟਸਐਪਾਂ ਤੇ ਵੇਖੋ, ਫੇਸਬੁੱਕਾਂ ਤੇ ਤਰ੍ਹਾਂ ਤਰ੍ਹਾਂ ਦੀਆਂ ਗਾਲਾਂ, ਬੜੇ ਬੜੇ ਗੰਦੇ ਤੋਂ ਗੰਦੇ ਕਮੈਂਟ ਕਰਦੇ ਆ, ਇਹੋ ਜਿਹਿਆਂ ਨੂੰ ਵੇਖ ਕੇ ਅਗਲਾ ਕਹਿੰਦਾ ਯਾਰ ਇਹੋ ਜਿਹੀ ਸਿੱਖੀ ਨਾਲੋਂ ਤੂੰ ਇਦਾਂ ਹੀ ਚਾਹੀਦਾ, ਆਹ ਸਿੱਖੀ ਆਹ ਬਾਣਾ ਪਾ ਕੇ ਸਿੱਖਿਆ, ਇੰਨਾ ਗੰਦ ਹੈ ਅੰਦਰ ਚਿਹਰੇ ਤੇ, ਦਸਤਾਰ ਦਮਾਲਾ ਦਸਤਾਰ ਸਜਾਈ ਅੰਦਰ, ਆਹ ਕੁਛ ਹੈ ਆਹ ਸਿੱਖੀ ਆ, ਇਹਨੂੰ ਸਿੱਖੀ ਕਹਿੰਦੇ ਆ ਯਾਰ, ਹੱਦ ਹੋ ਗਈ। ਇਹੋ ਜਿਹਾ ਨੂੰ ਵੇਖ ਕੇ ਤੇ ਬੰਦੇ ਦਾ ਜੀ ਨਹੀਂ ਕਰਦਾ, ਜਦੋਂ ਬੰਦੇ ਦਾ ਜੀਵਨ ਵਧੀਆ ਹੁੰਦਾ ਵੇਖ ਕੇ ਅਗਲਾ ਕਹਿੰਦਾ ਸਿੱਖਿਆ ਕਿਹਦੇ ਤੋਂ ਹੈ ਤੂੰ, ਇਹ ਸਿਫਤ ਸਾਡੇ ਗੁਰੂ ਦੀ ਹੋਣੀ ਹੈ। ਗੁਰੂ ਗੋਬਿੰਦ ਸਿੰਘ ਨੂੰ ਵੇਖ ਕੇ ਅੱਜ ਜਿਉਣਾ ਕਹਿੰਦਾ ਯਾਰ, ਬੰਦੇ ਬੜੇ ਵੇਖੇ ਆ ਇਸ ਘਰ ਵਿੱਚ, ਸਿੱਖਾਂ ਦਾ ਤੇ ਆਉਣਾ ਜਾਣਾ ਰਹਿੰਦਾ, ਬੜੇ ਸਿੱਖ ਆਉਂਦੇ ਰਹਿੰਦੇ ਆ, ਪਰ ਇਦਾਂ ਦਾ ਸਿੱਖ ਨਹੀਂ ਕਦੇ ਆਇਆ ਵੇਖਿਆ, ਕਿੱਦਾਂ ਖਿੜਿਆ। ਚਰਨਾਂ ਦੇ ਵਿੱਚ ਕੰਡੇ ਵੱਜੇ ਪਏ ਆ ਪਰ ਖਿੜਿਆ। ਕਹਿੰਦਾ ਜੀ ਦੱਸੋ ਮੈਂ ਤੁਹਾਡੀ ਕੀ ਸੇਵਾ ਕਰਾਂ, ਜਿਹੜਾ ਮੰਜਾ ਸੀ ਨਾ ਉਹਦਾ ਜਿਹਦੇ ਤੇ ਪਿਆ ਸੀ ਉਸੇ ਦੀ ਪਾ ਲਿਆ, ਦੱਸੋ ਜੀ। ਮਹਾਰਾਜ ਕਹਿੰਦੇ ਭਾਈ ਅਸੀਂ ਤੇ ਪੂਰਨ ਮਸੰਦ ਨੂੰ ਮਿਲਣਾ, ਕਿੱਥੇ ਹੈ? ਕਹਿੰਦੇ ਜੀ ਆਰਾਮ ਕਰਦੇ ਆ ਉੱਤੇ ਪਏ, ਉਠਾ ਫਿਰ ਬੁਲਾ ਹੋਣੀ। ਮਹਾਰਾਜ ਕਹਿੰਦਾ ਮੈਂ ਕਹਿੰਦਾ ਜੀ ਮੈਂ ਬੁਲਾ ਤੇ ਲੈਣਾ ਪਰ ਕੀ ਆਖਾਂ ਵੀ ਕੌਣ ਆਇਆ, ਦੱਸਣਾ ਤੇ ਪੈਣਾ ਹੀ ਹੈ ਵੀ ਕੌਣ ਆਇਆ। ਮਹਾਰਾਜ ਨੂੰ ਫਿਰ ਦੱਸਣਾ ਪਿਆ, ਕਹਿੰਦੇ ਜਾ ਕੇ ਦੱਸ ਵੀ ਆਨੰਦਪੁਰ ਸਾਹਿਬ ਤੋਂ ਮੈਂ ਆਇਆ ਤੇ ਨਾਮ ਮੇਰਾ ਗੋਬਿੰਦ ਸਿੰਘ, ਜਾ ਦੱਸ। ਜਦੋਂ ਇਦਾਂ ਸੁਣਿਆ ਇਹਦਾ ਤੇ ਮਨ ਪਹਿਲਾਂ ਹੀ ਕਹਿੰਦਾ ਸੀ ਵੀ ਇਹ ਕੋਈ ਵੱਖਰੀ ਜੀ ਗੱਲ, ਤੇ ਪਹਿਲਾਂ ਹੀ ਮਨ ਤੇ ਪਹਿਲਾਂ ਹੀ ਉਹਦਾ ਨਹੀਂ ਸੀ ਮੰਨਦਾ ਵੀ ਆਮ ਸਿੱਖ ਹੈ ਕੋਈ। ਜਦੋਂ ਐ ਸੁਣਿਆ ਉਹਨੇ ਤੇ ਗੁਰੂ ਜੀ ਦੇ ਲਿਬੜੇ ਚਰਨਾਂ ਦੇ ਉੱਤੇ ਐ ਸਿਰ ਰੱਖ ਮੱਥਾ ਟੇਕਿਆ, ਉਹ ਤੇ ਸਾਹ ਵੀ ਮਹਾਰਾਜ ਹੈਰਾਨ ਜਿਹਾ ਹੋ ਗਿਆ, ਉਤਲਾ ਸਾਹ ਉੱਤੇ ਥੱਲੇ ਵਾਲਾ ਹੋ ਕੇ ਲਈ ਜਾਵੇ ਬੈਠਾ ਸੱਚੇ ਪਾਤਸ਼ਾਹ। ਹਾਲ ਮੈਂ ਵੇਖਣਾ ਸੀ ਤੁਹਾਨੂੰ ਇਸ ਹਾਲ ਵਿੱਚ, ਫਟਾਫਟ ਕੱਪੜਾ ਲਿਆ ਚਰਨ ਸਾਫ ਕਰੀ ਜਾਵੇ, ਕੰਡੇ ਦੋ ਚਾਰ ਦਿਸੇ ਖਿੱਚਦੇ ਕੰਡੇ ਖਿੱਚਦੇ, ਫਟਾਫਟ ਕੱਪੜਾ ਮਹਾਰਾਜ ਮੇਰੇ ਆਸਣ ਤੇ ਮੇਰੇ ਬਿਸਤਰੇ ਤੇ ਫਟਾਫਟ ਇਹਨੇ ਅੱਗ ਬਾਲਤੀ, ਅੱਗ ਰਾਤ ਦੀ ਧੁਖਦੀ ਸੀ ਉਹਦੇ ਤੇ ਲੱਕੜਾਂ ਲੁਕਣਾ ਪਾ ਕੇ ਅੱਗ ਕਰਤੀ ਨੇੜੇ, ਲਓ ਮਹਾਰਾਜ ਹੱਥ ਸੇਕੇ ਪੈ ਐ ਸਰ ਮੜਦ ਸੇਕ ਜਿਹਾ ਹੋ ਗਿਆ। ਜਦੋਂ ਫਿਰ ਭੱਜਿਆ ਉੱਪਰ ਫਟਾ ਪੌੜੀਆਂ ਤੇ ਐ ਚੜਿਆ ਵੀ ਸਾਰੇ ਟੱਬਰ ਨੇ ਹੁਣੇ ਥੱਲੇ ਉੱਤਰ ਆਉਣਾ, ਐ ਫਟਾਫਟ ਪੌੜੀਆਂ ਚੜ ਗਿਆ, ਐ ਕੁੰਡੀ ਖੜਕਾਵੇ ਵੀ ਛੇਤੀ ਖੋਲੋ ਜੀ ਬੂਆ ਛੇਤੀ। ਪੂਰਨ ਮਸੰਦ ਕਹਿੰਦਾ ਉਹ ਜਿਉਣਿਆ ਕੀ ਹੋ ਗਿਆ, ਕਿਉਂ ਰੌਲਾ ਪਾਇਆ, ਕੱਪੜੇ ਜੇ ਪਾਉਂਦਾ ਬਾਹਰ ਨੂੰ ਆਵੇ ਜਿਉਣਾ ਬੂਹੇ ਚ ਕਹਿੰਦਾ ਛੇਤੀ ਬੂਹਾ ਖੋਲੋ ਜੀ ਹਾਂ ਬਈ ਥੱਲੇ ਚੱਲੋ ਓਏ ਹੋ ਕੀ ਗਿਆ ਇੱਡੀ ਸਵਖਤੇ ਕੀ ਹੋਇਆ ਤੈਨੂੰ ਕਹਿੰਦਾ ਥੱਲੇ ਚੱਲੋ ਜੀ ਛੇਤੀ ਕਹਿੰਦਾ ਗੁਰੂ ਗੋਬਿੰਦ ਸਿੰਘ ਆਏ ਜਦੋਂ ਇੰਨਾ ਸੁਣਿਆ ਉਹ ਤੇ ਉੱਥੇ ਹੀ ਖੜ ਗਿਆ ਕਹਿੰਦਾ ਗੁਰੂ ਗੋਬਿੰਦ ਸਿੰਘ ਕਹਿੰਦੇ ਹਾਂਜੀ ਗੁਰੂ ਗੋਬਿੰਦ ਸਿੰਘ ਕਿੰਨੇ ਕੁ ਬੰਦੇ ਨੇ ਨਾਲ ਕਹਿੰਦੇ ਇਕੱਲੇ ਹਾਲ ਵੇਖੋ ਚੱਲ ਕੇ ਚਰਨ ਲਿਬੜੇ ਪਏ ਐ ਪਜਾਮੀ ਪਾਟੀ ਪਈ ਐ ਜਾਮਾ ਲੀਰੋ ਲੀਰ ਐ ਕੋਈ ਵੇਖੋ ਸਹੀ ਚੱਲ ਕੇ ਤੁਸੀਂ ਹਾਲ ਛੇਤੀ ਆ ਜਾਓ ਥੱਲੇ ਅੱਗ ਬਾਲ ਕੇ ਮੈਂ ਸੇਕ ਦੇ ਨੇੜੇ ਬਿਠਾ ਕੇ ਆਇਆ ਮੇਰੇ ਬਿਸਤਰੇ ਤੇ ਬੈਠੇ ਐ ਉੱਪਰ ਲਿਆਓ ਨਵੇਂ ਬਸਤਰ ਪਵਾਓ ਨਵੇਂ ਕੱਪੜੇ ਦਿਓ ਤੇ ਮਹਾਰਾਜ ਨੂੰ ਛੇਤੀ ਛੇਤੀ ਰਜਾਈ ਦੇ ਵਿੱਚ ਬਿਠਾਓ ਲਿਆਓ ਘਰ ਵਾਲੀ ਵੀ ਨੇੜੇ ਆ ਗਈ ਤਾਂ ਕੀ ਗੱਲਾਂ ਕਰਦੇ ਆ ਕਹਿੰਦਾ ਕੋਈ ਬੰਦਾ ਨਾਲ ਨਹੀਂ ਕਹਿੰਦੇ ਕੋਈ ਨਹੀਂ ਜੀ ਸ੍ਰੀ ਸਾਹਿਬ ਹੈ ਹੱਥ ਚ ਇੱਕ ਤੈਨੂੰ ਆ ਕੇ ਕੀ ਕਹਿੰਦੇ ਉਹ ਗੱਲਾਂ ਹੀ ਕਰੀ ਜਾਵੇ ਉਹ ਬੰਦਾ ਹੈਰਾਨ ਹੋਈ ਜਾਂਦਾ ਵੀ ਤੂੰ ਥੱਲੇ ਚੱਲ ਮੈਨੂੰ ਪੁੱਛੀ ਜਾਂਦਾ ਯਾਰ ਆਪਣੇ ਘਰੇ ਕੌਣ ਛੱਡ ਗਿਆ ਇਹਨਾਂ ਨੂੰ ਆਪਣਾ ਐਡਰੈਸ ਕਿਹਨੇ ਆਪਣਾ ਘਰ ਕਿਹਨੇ ਦੱਸਤਾ ਇਹਨਾਂ ਪਤਾ ਸੀ ਵੀ ਆਨੰਦਪੁਰ ਘੇਰੇ ਪਏ ਨੇ ਮਗਰ ਫੁੱਲ ਪਤਾ ਸਾਰਾ ਇਹਨੂੰ ਸਭ ਪਤਾ ਵੀ ਹਾਲਤ ਕੀ ਚੱਲ ਰਹੀ ਹੈ ਹਾਲਾਤਾਂ ਤੋਂ ਜਾਣੂ ਹੈ ਪੂਰਨ ਮਸੰਦ ਕਹਿੰਦਾ ਬਈ ਕਿਹੜਾ ਛੱਡ ਗਿਆ ਯਾਰ ਇੱਥੇ ਆਪਣੇ ਘਰ ਦਾ ਕਿਵੇਂ ਪਤਾ ਲੱਗ ਗਿਆ ਉਹਨੇ ਦੱਸਿਆ ਵੀ ਉਹ ਪੰਡਿਤ ਫਲਾਣਾ ਉਹ ਛੱਡ ਗਿਆ ਕਹਿੰਦੇ ਓਹੋ ਹੋ ਉਹ ਛੱਡ ਕੇ ਗਿਆ ਫੇਰ ਕਹਿੰਦੇ ਮੈਂ ਬੂਹਾ ਖੋਲਦਾ ਜਿਉਣਿਆ ਬੂਹਾ ਨਹੀਂ ਸੀ ਯਾਰ ਖੋਲਣਾ ਪੈ ਬੂਹਾ ਨਹੀਂ ਸੀ ਫੇਰ ਕਹਿੰਦੇ ਮੈਨੂੰ ਆ ਕੇ ਪੁੱਛਿਆ ਵੀ ਤੈਨੂੰ ਕੀ ਪੁੱਛਿਆ ਕਹਿੰਦੇ ਪੂਰਨ ਮਸੰਦ ਕਿਤੇ ਮੈਂ ਕਿਹਾ ਮੈਂ ਬੁਲਾ ਕੇ ਲਿਆਉਣਾ ਉਹ ਕਹਿੰਦੇ ਕਮਲਿਆ ਤੂੰ ਆ ਨਹੀਂ ਸੀ ਕਹਿਣਾ ਵੀ ਮੈਂ ਇੱਥੇ ਹੀ ਹਾਂ ਤੂੰ ਇਹ ਕਹਿ ਦੇਣਾ ਸੀ ਮੈਂ ਘਰੇ ਹੀ ਨਹੀਂ ਤੂੰ ਆ ਗਲਤ ਗੱਲ ਕੀਤੀ ਤੂੰ ਕਹਿਣਾ ਸੀ ਮੈਂ ਘਰੇ ਨਹੀਂ ਐ ਕਹਿਣਾ ਸੀ ਜੀ ਕਹਿੰਦੇ ਹਾਂ ਤੁਸੀਂ ਆਓ ਤੇ ਸਹੀ ਵੇਖੋ ਮੇਰੇ ਤੇ ਤਰਸ ਮਹਾਰਾਜ ਵੱਲ ਵੇਖ ਵੇਖ ਕੇ ਮੈਂ ਤੇ ਮੇਰੇ ਤੋਂ ਤੇ ਵੇਖਿਆ ਨਹੀਂ ਜਾਂਦਾ ਜੀ ਕੰਡੇ ਬੱਚੇ ਮੈਂ ਤੇ ਮੱਥਾ ਟੇਕ ਕੇ ਆਇਆ ਮੈਂ ਤੇ ਸ਼ੁਕਰ ਧੰਨ ਪਾਕ ਮੈਨੂੰ ਦਰਸ਼ਨ ਹੋ ਗਏ ਕਹਿੰਦਾ ਛੱਡ ਤੂੰ ਦਰਸ਼ਨਾਂ ਨੂੰ ਜਾ ਹੁਣ ਕਹਿ ਹੀ ਦਿੱਤਾ ਨਾ ਮੈਂ ਥੱਲੇ ਨਹੀਂ ਜਾਣਾ ਜਾ ਕੇ ਸਿੱਧਾ ਜਵਾਬ ਦੇ ਵੀ ਸਾਨੂੰ ਹੁਣ ਤੁਹਾਡੇ ਦਰਸ਼ਨਾਂ ਦੀ ਲੋੜ ਨਹੀਂ ਦਰਸ਼ਨ ਕਰਨੇ ਹੋਣਗੇ ਆਨੰਦਪੁਰ ਆ ਜਾਾਂਗੇ ਛੇਤੀ ਤੋਂ ਛੇਤੀ ਸਾਡੇ ਘਰ ਤੋਂ ਬਾਹਰ ਹੋ ਜਾਓ ਇਹ ਬਹਿਲੋਲਪੁਰ ਪਿੰਡ 'ਚ ਹੋਇਆ ਵੇਖੋ ਤੁਸੀਂ ਬਣੀ ਕੀ ਹੈ ਪਰ ਕੋਈ ਮੱਥੇ ਵੱਟ ਨਹੀਂ ਗੁਰੂ ਗੋਬਿੰਦ ਸਿੰਘ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ ਯਾਰ ਸਿਫਤ ਦੀ ਨਿੰਦਿਆ ਦੀ ਤੇ ਗੱਲ ਹੀ ਨਹੀਂ ਹੁੰਦੀ ਉੱਥੇ ਉਹ ਤੇ ਉਸਤਤ ਨਿੰਦਿਆ ਕੋਈ ਕੀ ਕਿਹੜਾ ਕੀ ਕਹੀ ਜਾਂਦਾ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਣਾ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਹਰਖ ਸੋਖ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ ਮਾਨ ਅਪਮਾਨ ਉੱਥੇ ਕਿੱਥੇ ਪ੍ਰਭ ਸਿਓ ਲਾ ਕਰਿਓ ਮੇਰਾ ਚਿੱਤ ਤੇ ਉੱਧਰ ਲੱਗਿਆ ਪਿਆ ਮੈਨੂੰ ਕਿਹੜਾ ਸਿਫਤ ਕਰਦਾ ਮੇਰੀ ਕਿਹੜਾ ਮੇਰੇ ਵਿਰੁੱਧ ਬੋਲਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਆਸਾ ਮਨਸਾ ਸਗਲ ਤਿਆਗਿਆ ਜਗ ਤੇ ਰਹਿ ਨਿਰਾਸ਼ਾ ਕਾਮ ਕ੍ਰੋਧ ਜਹ ਪਰਸੈ ਨਾਹਿਨ ਤਹਿ ਘਟ ਬ੍ਰਹਮ ਨਿਵਾਸਾ ਪਰ ਇਹ ਜੁਗਤੀਆਂ ਹਰੇਕ ਨੂੰ ਨਹੀਂ ਆਉਂਦੀਆਂ ਲਓ ਪੜ੍ਹ ਲਓ ਲਾਸਟ ਪੰਕਤੀ ਨੌਵੇਂ ਪਾਤਸ਼ਾਹ ਦਾ ਬਚਨ ਹੈ ਗੁਰ ਕਿਰਪਾ ਜੈ ਨਰ
ਗੁਰ ਕਿਰਪਾ ਜਹ ਨਰ ਕੋ ਪੀਨੀ ਤਹ ਇਹ ਜੁਗ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉਂ ਪਾਨੀ ਸੰਗ ਪਾਨੀ
ਇਹ ਖੇੜੀ ਹੋਰ ਹੈ ਜਦੋਂ ਜਿਉਣੇ ਨੇ ਇਦਾਂ ਕਿਹਾ ਜਾ ਜਾ ਕੇ ਕਹਿ ਦੇ ਮੈਂ ਨਹੀਂ ਦਰਸ਼ਨ ਕਰਨੇ ਦਰਸ਼ਨ ਕਰਨੇ ਹੋਣਗੇ ਆਪੇ ਆਨੰਦਪੁਰ ਆ ਜਾਾਂਗੇ ਛੇਤੀ ਸਾਡੇ ਘਰੋਂ ਬਾਹਰ ਹੋ ਜਾ ਤੇ ਜਿਉਣਾ ਫਿਰ ਥੱਲੇ ਉਤਰਿਆ ਹੁਣ ਕਵੇ ਕਿੱਦਾਂ ਜੀ ਗੁਰੂ ਗੋਬਿੰਦ ਸਿੰਘ ਨੂੰ ਵੀ ਜਾਓ ਘਰੋਂ ਬਾਹਰ ਥੱਲੇ ਆਇਆ ਜਦੋਂ ਤੇ ਮਹਾਰਾਜ ਵੇਖ ਕੇ ਹੱਸ ਪਏ ਕਹਿੰਦੇ ਜਿਉਣਿਆ ਆ ਜਾ ਹੌਲੀ ਹੌਲੀ ਤੁਰਿਆ ਆਵੇ ਮਹਾਰਾਜ ਕਹਿੰਦੇ ਆ ਜਾ ਮੈਂ ਸੁਣ ਲਿਆ ਸਾਰਾ ਕੁਝ ਜੀ ਮੈਂ ਸੁਣ ਲਿਆ ਭਾਈ ਚੰਗਾ ਫਿਰ ਅਸੀਂ ਚੱਲਦੇ ਆ ਭਾਈ ਸਾਧੂ ਚੱਲਦੇ ਭਲੇ ਨਗਰੀ ਬੱਸ ਦੀ ਭਲੀ ਬੱਸਦੇ ਰਹੋ ਤੁਸੀਂ ਅਸੀਂ ਤੇ ਆਏ ਸੀ ਵੀ ਮੈਨੂੰ ਕਈ ਵਾਰੀ ਇਹਨੇ ਕਿਹਾ ਸੀ ਵੀ ਆਇਓ ਮੈਂ ਤੇ ਤਾਂ ਆ ਗਿਆ ਮੈਨੂੰ ਤੇ ਇਹਨੇ ਕਈ ਵਾਰੀ ਕਿਹਾ ਸੀ ਵੀ ਆਇਓ ਜੀ ਮੈਂ ਆਖਿਆ ਵੀ ਸ਼ਾਇਦ ਪਿਆਰ ਹੀ ਕਰਦਾ ਹੋਣਾ ਹੈ ਕਹਿੰਦਾ ਸੀ ਵੀ ਆਇਓ ਮੈਂ ਤੇ ਤਾਂ ਆ ਗਿਆ ਨਹੀਂ ਤੇ ਆਉਣਾ ਹੀ ਨਹੀਂ ਸੀ ਮੈਨੂੰ ਤੇ ਇਹਨੇ ਕਿਹਾ ਸੀ ਕਈ ਵਾਰੀ ਵੀ ਆਇਓ ਜੀ ਮੈਂ ਆਖਿਆ ਚਲੋ ਚੱਲਦੇ ਹਾਂ ਚੰਗਾ ਭਾਈ ਜਿਉਣਿਆ ਤੂੰ ਸੇਵਾ ਬਹੁਤ ਕੀਤੀ ਜਦੋਂ ਐਂ ਕਿਹਾ ਨਾ ਕਿ ਮਹਾਰਾਜ ਤੁਰਨ ਲੱਗੇ ਜਿਉਣਾ ਤੇ ਭੁੱਬਾਂ ਮਾਰ ਕੇ ਰੋ ਪਿਆ ਕਹਿੰਦਾ ਮਹਾਰਾਜ ਰੱਬ ਤੇ ਕੋਈ ਗਿਲਾ ਨਹੀਂ ਵੀ ਰੱਬ ਮੈਨੂੰ ਕੋਈ ਮੇਰੇ ਤੇ ਕੋਈ ਛੱਪਰੀ ਮੇਰੀ ਵੀ ਹੁੰਦੀ ਪਰ ਅੱਜ ਮੈਨੂੰ ਦੁੱਖ ਬਹੁਤ ਆ ਵੀ ਮੇਰੇ ਕੋਲ ਕੁਛ ਹੁੰਦਾ ਮੈਂ ਤੁਹਾਨੂੰ ਛੱਪਰੀ 'ਚ ਲੈ ਜਾਂਦਾ ਆਪਣੇ 'ਚ ਮੇਰੇ ਕੋਲ ਤੇ ਕੱਖ ਵੀ ਨਹੀਂ ਮੈਂ ਤੇ ਆਪ ਇਹਦੇ ਘਰੇ ਰਹਿੰਦਾ ਖੂਹ ਲਾਉਣਾ ਸੀ ਜੀ ਉੱਥੇ ਖੂਹ ਦੀ ਤਿਆਰੀ ਹੋ ਰਹੀ ਸੀ ਟਿੰਡਾਂ ਪਈਆਂ ਸੀ ਘਰੇ ਖੂਹ ਲਾਉਣਾ ਸੀ ਜਿਵੇਂ ਆਪਾਂ ਪਾਈਪ ਲਾਉਣ ਮੋਟਰ ਲਾਉਣੀ ਹੋਵੇ ਘਰੇ ਧਰ ਲੈਂਦੇ ਲਿਆ ਕੇ ਟਿੰਡਾਂ ਘਰੇ ਪਈਆਂ ਸੀ ਇੱਕ ਟਿੰਡ ਚੁੱਕੀ ਇਹਨੇ ਟਿੰਡ ਦੇ ਨਾਲ ਦੋਵੇਂ ਸਿਰਿਆਂ ਤੇ ਰੱਸੀ ਪਾਤੀ ਤੇ ਉਹਦੇ ਵਿੱਚ ਅੱਗ ਇੱਕ ਲੱਕੜ ਰੱਖਤੀ ਕਹਿੰਦਾ ਲਓ ਮਹਾਰਾਜ ਹੋਰ ਤੇ ਕੁਛ ਨਹੀਂ ਜਿੱਥੇ ਕੁ ਤੱਕ ਜਾਊ ਚਲੋ ਸੇਕ ਹੀ ਲੱਗਦਾ ਰੂ ਠੰਡ ਬਹੁਤ ਹੈ ਜਿੱਥੇ ਕੁ ਤੱਕ ਜਾਊ ਲੈ ਜਿਓ ਕਿਤੇ ਲੱਕੜਾਂ ਇਕੱਠੀਆਂ ਹੋ ਗਈਆਂ ਅੱਗ ਬਾਲ ਲਿਓ ਉਹ ਟਿੰਡ ਜਿਹੜੀ ਟਿੰਡ ਦਾ ਸਰਾਣਾ ਗੁਰੂ ਗੋਬਿੰਦ ਸਿੰਘ ਨੇ ਮਾਛੀਵਾੜ ਦੇ ਜੰਗਲ 'ਚ ਲਾਇਆ ਉਹ ਟਿੰਡ ਖੋਲੀ ਨਹੀਂ ਸੀ ਖੂਹ ਤੋਂ ਜੇ ਕੰਡਿਆਂ ਤੇ ਪੈ ਗਏ ਤੇ ਟਿੰਡ ਕਿਹੜਾ ਖੋਲ ਕੇ ਸਰਾਣੇ ਰੱਖੀ ਹੋਣੀ ਹੈ ਜਿਉਣੇ ਦੀ ਦਿੱਤੀ ਟਿੰਡ ਸੀ ਅੱਗ ਬੁਝ ਗਈ ਉਸੇ ਨੂੰ ਟਿੰਡ ਨੂੰ ਸਰਾਣੇ ਥੱਲੇ ਰੱਖ ਉਹੀ ਟਿੰਡ ਲੈ ਕੇ ਮਹਾਰਾਜ ਕਹਿੰਦੇ ਠੀਕ ਹੈ ਜਦੋਂ ਨਾ ਹੀ ਮੰਨਿਆ ਲੈ ਚੰਗਾ ਜਿਉਣਿਆ ਹੋਇਆ ਫਿਰ ਉਹਨੇ ਵੀ ਨੌਕਰੀ ਨਹੀਂ ਜੀ ਕੀਤੀ ਦਿਨ ਚੜ੍ਹਿਆ ਤੇ ਜਿਉਣੇ ਨੇ ਆਖਿਆ ਪੂਰਨ ਮਸੰਦ ਨੂੰ ਜਿਹੜੇ ਘਰ 'ਚ ਮੇਰੇ ਗੁਰੂ ਲਈ ਥਾਂ ਨਹੀਂ ਮੈਂ ਤੇਰੇ ਘਰ 'ਚ ਨਹੀਂ ਰਹਿਣਾ ਹੁਣ ਇਹ ਕਹਿ ਕੇ ਜਿਉਣੇ ਨੇ ਨੌਕਰੀ ਛੱਡ ਦਿੱਤੀ ਸੀ ਇਹ ਲੱਭਦਾ ਰਿਹਾ ਗੁਰੂ ਗੋਬਿੰਦ ਸਿੰਘ ਨੂੰ ਮਗਰ ਮਗਰ ਫਿਰਦਾ ਰਿਹਾ ਗੁਰੂ ਸਾਹਿਬ ਬਹੁਤ ਭਾਲਿਆ ਇਹਨੇ ਮਹਾਰਾਜ ਨੂੰ ਚਲੋ ਜੀ ਗੁਰੂ ਗੋਬਿੰਦ ਸਿੰਘ ਇੱਥੋਂ ਫਿਰ ਮਾਛੀਵਾੜ ਦੇ ਜੰਗਲ 'ਚ ਗਏ ਹੈ ਉੱਥੇ ਫਿਰ ਜਦੋਂ ਟਿੰਡ ਦਾ ਉਹ ਸਰਾਣਾ ਲਾ ਲਿਆ ਕੰਡਿਆਂ ਦੀ ਸੇਜ ਵਿਛਾ ਲਈ ਇੱਥੇ ਫਿਰ ਆਪਾਂ ਪੜ੍ਹਦੇ ਸੁੱਤਾ ਕੰਡਿਆਂ ਦੀ ਸੇਜ ਵਿਛਾ ਫਿਰ ਉੱਥੇ ਭਾਈ ਦਇਆ ਸਿੰਘ ਹੋਣੀ ਗੁਰੂ ਗੋਬਿੰਦ ਸਿੰਘ ਨੂੰ ਲੱਭਦੇ ਆਏ ਐਦਾਂ ਮਰਦ ਪਿਆਂ ਨੂੰ ਵੇਖ ਕੇ ਨਾ ਦਇਆ ਸਿੰਘ ਕਹਿੰਦਾ ਜੀਵੇਂ ਕਲਗੀਆਂ ਵਾਲਿਆ ਚੰਨ ਵਾਹੀਆ ਕੁਝ ਯਾਦ ਹੈ ਬੀਤੀ ਬਤਾਈ ਜੀਵੇਂ ਕਲਗੀਆਂ ਵਾਲਿਆ ਚੰਨ ਵਾਹੀਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਭੰਗੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਮਤਾ ਪਿੰਡੇ ਤੇ ਕੋਈ ਝਰੀਟ ਆ ਜਾਏ ਇੰਨਾ ਸੋਹਲ ਸੀ ਸਰੀਰ ਬਚਪਨ 'ਚ ਮਤਾ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾ ਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦਿਆ ਸੋਹਲ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਕਹਿੰਦਾ ਮਹਾਰਾਜ ਮੈਂ ਹੈਰਾਨ ਹਾਂ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਹੇ ਮਹਾਰਾਜ ਮਹਿਲਾਂ ਵਿੱਚ ਰਹਿਣ ਵਾਲਿਆ ਕੰਡਿਆਂ ਤੇ ਨੀਂਦ ਕਿਵੇਂ ਆਈ ਮਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਮਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਮਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਮਹਿਲਾਂ ਵਿੱਚ ਰਹਿਣ ਵਾਲਿਆ
ਪੜਿਆ ਕਰੋ ਬਈ
ਪਹਿਲਾਂ ਵਿੱਚ ਰਹਿਣ ਵਾਲਿਆ
ਤਨ ਸੱਚੇ ਪਾਤਸ਼ਾਹ ਕਹਿੰਦਾ ਜੀ ਕਿਵੇਂ ਪੈ ਗਏ ਕੰਡਿਆਂ ਦੀ ਸੇਜ ਵਿਛਾ ਕੇ ਮਹਾਰਾਜ ਕਹਿੰਦੇ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੋਂ ਪੁੱਛ ਨਾ ਏ ਐਸੀ ਨੀਂਦ ਨਾ ਕਦੇ ਵੀ ਆਈ ਲਓ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉੱਠੇ ਸੀ ਨਾ ਮਹਾਰਾਜ ਕਹਿੰਦੇ ਇਸ਼ਨਾਨ ਕਰਾਓ ਪਾਣੀ ਵੇਖੋ ਨੇੜੇ ਤੇੜੇ ਹੈ ਤੇ ਭਾਈ ਮਾਨ ਸਿੰਘ ਮਹਾਰਾਜ ਦੇ ਨਾਲ ਦਇਆ ਸਿੰਘ ਹੋਣੀ ਜਦੋਂ ਵੇਖਿਆ ਨਾ ਮਾੜਾ ਜਿਹਾ ਨਿਗਾਹ ਮਾਰੀ ਗੁਲਾਬੇ ਪੰਜਾਬੇ ਦਾ ਖੂਹ ਹੈ ਜਿਹੜਾ ਮਾਛੀਵਾੜੇ ਸਾਹਿਬ ਉਹ ਖੂਹ ਤੇ ਕਹਿੰਦੇ ਮਹਾਰਾਜ ਪਾਣੀ ਨੇੜੇ ਹੀ ਹੈ ਥੋੜਾ ਜਿਹਾ ਤੁਰਨਾ ਪੈਣਾ ਚਲੋ ਬਈ ਉੱਠ ਕੇ ਤੁਰੇ ਕਹਿੰਦੇ ਗੁਰੂ ਸਾਹਿਬ ਤੋਂ ਤੁਰਿਆ ਨਹੀਂ ਸੀ ਕਿਉਂਕਿ ਰਾਤ ਤੇ ਸਰੀਰ ਗਰਮ ਸੀ ਬੜੀ ਤੇਜ਼ੀ ਨਾਲ ਅੱਜ ਕੰਡੇ ਵੱਜੇ ਪਏ ਆ ਤੇ ਉਵੇਂ ਹੀ ਜਦੋਂ ਕਲਪ ਕਦਮ ਪੱਟਿਆ ਨਾ ਪੱਟਿਆ ਨਹੀਂ ਗਿਆ ਇੰਨਾ ਸਰੀਰ ਨਿਰਬਲ ਹੋ ਗਿਆ ਸਰੀਰ ਇੰਨਾ ਫਿਰ ਮਾਨ ਸਿੰਘ ਨੇ ਨਾ ਕਹਿੰਦਾ ਸੱਚੇ ਪਾਤਸ਼ਾਹ ਗੁੱਸਾ ਨਾ ਕਰਿਓ ਅੱਜ ਮੈਨੂੰ ਕੰਧਾੜੇ ਚੱਕ ਲਿਆ ਫਿਰ ਗੁਰੂ ਸਾਹਿਬ ਨੂੰ ਇਦਾਂ ਹੱਥ ਪਾ ਕੇ ਜੱਫਾ ਪਾ ਕੇ ਭਾਈ ਮਾਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਨੂੰ ਗੋਦ ਚੁੱਕ ਲਿਆ ਕੰਧਾੜੇ ਉਹਦੇ ਚੜ ਕੇ ਇਦਾਂ ਗੋਦੀ ਚ ਚੱਕ ਕੇ ਨਾ ਇਦਾਂ ਹੀ ਚੱਕ ਕੇ ਲੈ ਗਿਆ ਤੇ ਜਦੋਂ ਉਹਨੇ ਗੁਲਾਬੇ ਪੰਜਾਬੇ ਦੇ ਖੂਹ ਤੇ ਜਾ ਕੇ ਲਾਇਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਨੇਤਰਾਂ ਚ ਬੈਰਾਗ ਦਾ ਇਦਾਂ ਨਾ ਚੱਲ ਤੇ ਕਹਿੰਦੇ ਮਾਨ ਸਿੰਘਾ ਕਿੰਨਾ ਯਾਰ ਤੁਸੀਂ ਕਿੰਨੀਆਂ ਮੁਸੀਬਤਾਂ ਝੱਲਣੀਆਂ ਪੈਂਦੀਆਂ ਕਿੰਨੇ ਦੁੱਖ ਤੁਰੇ ਆਪਾਂ ਸਾਰੇ ਹੀ ਇਸ ਰਾਹ ਦੇ ਪਰ ਵੇਖੋ ਕਿੰਨਾ ਕੁਛ ਹੋ ਗਿਆ ਕਹਿੰਦਾ ਮਹਾਰਾਜ ਤੁਹਾਨੂੰ ਪੁੱਤ ਸ਼ਹੀਦ ਕਰਾਉਂਦੇ ਆ ਵੇਖਿਆ ਸਾਨੂੰ ਐ ਨਾ ਕਹੋ ਹੁਣ ਤੁਸੀਂ ਅੱਖਾਂ ਸਾਹਮਣੇ ਵੇਖਿਆ ਤੁਹਾਨੂੰ ਅਨੰਦਪੁਰ ਛੱਡਦਿਆਂ ਨੂੰ ਅਸੀਂ ਵੇਖਿਆ ਪੁੱਤ ਸ਼ਹੀਦ ਕਰਾਉਂਦਿਆਂ ਨੂੰ ਅਸੀਂ ਵੇਖਿਆ ਖੁਸ਼ੀ 'ਚ ਜਕਾਰੇ ਲਾਉਂਦਿਆਂ ਨੂੰ ਅਸੀਂ ਵੇਖਿਆ ਮਹਾਰਾਜ ਐ ਨਾ ਹੁਣ ਤੁਸੀਂ ਕਰੋ ਅਸੀਂ ਤੇ ਤੁਹਾਡੇ ਹਾਂ ਬਸ ਜਿਹੜਾ ਐਡਾ ਕੁਰਬਾਨੀ ਕਰ ਸਕਦਾ ਉਹਦੇ ਲਈ ਅਸੀਂ ਕੁਰਬਾਨ ਕਿਉਂ ਨਹੀਂ ਹੋ ਸਕਦੇ ਕੁਰਬਾਨ ਵੀ ਉਹਦੇ ਤੋਂ ਹੋਇਆ ਜਾ ਸਕਦਾ ਜਿਹੜਾ ਆਪਾਂ ਕੁਰਬਾਨ ਕਰਨ ਲਈ ਤਿਆਰ ਹੋਵੇ ਹਰੇਕ ਲਈ ਨਹੀਂ ਮਰਿਆ ਜਾਂਦਾ ਤੁਹਾਨੂੰ ਕੀ ਲੱਗਦਾ ਸਿੱਖ ਐਂ ਤੁਰ ਪੈਂਦੇ ਹੋਣਗੇ ਵੀ ਸੱਚੇ ਪਾਤਸ਼ਾਹ ਝੋਲੀਆਂ ਭਰ ਦਿਓ ਸਾਡੀਆਂ ਬਸ ਅਸੀਂ ਤੇ ਕੁਰਬਾਨੀਆਂ ਕਰ ਦਈਏ ਨਾ ਜੀ ਮੰਗਤੇ ਨਹੀਂ ਤੁਰਦੇ ਹੁੰਦੇ ਐ ਮੰਗਤਾ ਕਿਆ ਹੈ ਉਹ ਤੇ ਆਪਣੀ ਲੋੜਾਂ ਨੂੰ ਅੱਜ ਤੁਸੀਂ ਕਿਸੇ ਕਬਰ ਤੇ ਕਹਿ ਦੋ ਕਬਰ ਤੇ ਮੱਥਾ ਟੇਕ ਲੂ ਫਲਾਣੇ ਬਾਬੇ ਤੋਂ ਮਿਲ ਜੂਤੇ ਮੱਥਾ ਉਹ ਬੰਦਾ ਮਰੀਦ ਆਪਣੀਆਂ ਲੋੜਾਂ ਦਾ ਹੁੰਦਾ ਹੈ ਉਹ ਬੰਦਾ ਕੁਰਬਾਨੀ ਨਹੀਂ ਕਰ ਸਕਦਾ ਹੁੰਦਾ ਜਿਹੜਾ ਝੋਲੀਆਂ ਹੀ ਅੱਡਣ ਜਾਣਦਾ ਹੈ ਜਿਹੜਾ ਸਿਧਾਂਤਾਂ ਨੂੰ ਸਮਝਦਾ ਸੱਚ ਨੂੰ ਸਮਝਦਾ ਉਹ ਕਰਦਾ ਹੁੰਦਾ ਕੁਰਬਾਨੀ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਤੋਂ ਕੁਰਬਾਨ ਅਸੀਂ ਤੇ ਜਿੱਦਣ ਤੋਂ ਤੁਹਾਡੇ ਕੋਲ ਆਏ ਆ ਨਾ ਖੰਡੇ ਦੀ ਪੌਲ ਲੈ ਕੇ ਵਾਅਦਾ ਕੀਤਾ ਹੈ ਕਿ ਗੁਰੂ ਸਾਹਿਬ ਜੀ ਤੁਹਾਡੇ ਆ ਅਸੀਂ ਤੇ ਜਿੰਦੜੀ ਤੁਹਾਡੇ ਨਾਂ ਕਰਤੀ ਬੈ ਕਰ ਦਿੱਤੀ ਹੈ ਕਬਜ਼ਾ ਲੈਣਾ ਜਿੱਦੇ ਜੀ ਕੀਤਾ ਲੈ ਲਿਓ ਆਖੋ ਸਤਨਾਮ
ਸ੍ਰੀ ਅਕਾਲ
ਅਸੀਂ ਆਪਣਾ ਸਾਰਾ ਕੁਝ ਬੈ ਕਰ ਚੁੱਕੇ ਹਾਂ ਜੀ ਤੁਹਾਨੂੰ ਬੈ ਕਰਤਾ ਕਬਜ਼ਾ ਹੀ ਲੈਣਾ ਬਸ ਜਿੱਦੇ ਕਹਿ ਦੋਗੇ ਮਾਨ ਸਿੰਘਾ ਚੱਲ ਫਿਰ ਉੱਥੇ ਹੀ ਕੁਰਬਾਨ ਹੋ ਜਾਾਂਗੇ ਅਸੀਂ ਤੇ ਵਾਰ ਦਿੱਤਾ ਆਪਣਾ ਆਪ ਮਨੋ ਕੁਰਬਾਨ ਹੋ ਚੁੱਕੇ ਹਾਂ ਜਿੱਦੇ ਜੀ ਕੀਤਾ ਭੇਟਾ ਪ੍ਰਵਾਨ ਕਰ ਲਿਓ ਸਰੀਰ ਤੁਹਾਡਾ ਐਸੇ ਸੀ ਭਾਈ ਮਾਨ ਸਿੰਘ ਵਰਗੇ ਕੁਰਬਾਨ ਮੈਂ ਤੁਹਾਨੂੰ ਫਿਰ ਕਹਿ ਰਿਹਾ ਕੁਰਬਾਨ ਉਹਦੇ ਤੋਂ ਜਿਹੜਾ ਆਪਾਂ ਕੁਰਬਾਨ ਕਰ ਸਕਦਾ ਹੋਵੇ ਜਿਹੜਾ ਖੁਦ ਮਰ ਸਕਦਾ ਉਹਦੇ ਲਈ ਮਰਨ ਨੂੰ ਜੀ ਕਰਦਾ ਜਿਹੜਾ ਲੋਭੀ ਲਾਲਚੀ ਬੰਦਾ ਉਹਨੇ ਆਗੂ ਕੀ ਬਣ ਜਾਣਾ ਹੁੰਦਾ ਹੈ ਉਹ ਅਗਵਾਈ ਕੀ ਕਰ ਲੂ ਲੋਭ ਵਿੱਚ ਫਸਿਆ ਹੋਇਆ ਜਿਹੜਾ ਬੰਦਾ ਉਹ ਕੀ ਅਗਵਾਈ ਕਰ ਲੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਕੁਰਬਾਨ ਐਵੇਂ ਨਹੀਂ ਸੀ ਹੁੰਦੇ ਸਿੱਖ ਵਾਰੇ ਵਾਰੇ ਐਵੇਂ ਨਹੀਂ ਸੀ ਜਾਂਦੇ ਤੇ ਮਾਨ ਸਿੰਘ ਵਰਗਿਆਂ ਨੇ ਵੀ ਸਿੱਖ ਲਿਆ ਸੀ ਵੀ ਸਾਡਾ ਸੱਚਾ ਪਾਤਸ਼ਾਹ ਕਦੇ ਦੁਖੀ ਨਹੀਂ ਹੁੰਦਾ ਸਾਡਾ ਕਲਗੀਆਂ ਵਾਲਾ ਖੇੜੇ 'ਚ ਰਹਿੰਦਾ ਹੈ ਜੇ ਇਹਦੇ ਨੇੜੇ ਦੁੱਖ ਨਹੀਂ ਆਉਂਦਾ ਤੇ ਸਾਡੇ ਨੇੜੇ ਵੀ ਨਹੀਂ ਆ ਸਕਦਾ ਪ੍ਰਭ ਸਿਓ ਲਾਗ ਰਹਿਓ ਮੇਰਾ
ਚੀਤ
ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਜਿਹੜੇ ਰੱਬ ਨਾਲ ਪਿਆਰ ਪਿਆ ਸਾਡਾ ਜਿਹਦੇ ਨਾਲ ਸਾਡੀ ਯਾਰੀ ਪੈ ਗਈ ਉਹ ਤੇ ਔਖੀ ਘੜੀ ਨਾ ਦੇਖਣ ਤੇ ਔਖੀ ਘੜੀ ਨੇੜੇ ਨਹੀਂ ਪਹੁੰਚਣ ਦਿੰਦਾ ਸੁਰਤ ਦੇ ਤੇ ਟੱਚ ਨਹੀਂ ਕਰਦਾ ਦੁੱਖ ਕੋਈ ਨੇੜੇ ਬਾਹਰ ਬਾਹਰ ਹੀ ਰਹਿ ਜਾਂਦਾ ਹੈ ਅੰਦਰ ਤੱਕ ਤੇ ਆਉਂਦਾ ਹੀ ਨਹੀਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਉਹ ਬਿਰਧ ਸੰਭਾਲਦਾ ਹੱਥ ਦੇ ਰੱਖ ਆਪਣੇ ਕੋ ਸਾਸ ਸਾਸ ਪਰਤ ਪਾਲ
ਸੋ ਇਹ ਖੇਡਾਂ ਰੱਬ ਦੀਆਂ ਵੇਖ ਵੇਖ ਕੇ ਮਨ ਵਿਲਾਸ ਪਏ ਸਾਹਿਬ ਕਿਲੋ ਪੜ੍ਹ ਦਿਓ ਅਚਰਜ ਦੇਖ ਵਡਾਈ ਇਹ ਖੇਡਾਂ ਵੇਖ ਵੇਖ ਕੇ ਮਨ ਨਿਹਾਲ ਹੁੰਦਾ ਹੈ ਵੀ ਮਾਲਕਾ ਏਡੇ ਏਡੇ ਦੁੱਖ ਪਰ ਨੇੜੇ ਨਹੀਂ ਆਉਣ
ਮਨ ਬਿਲਾਸ ਪਏ ਸਾਹਿਬ ਕੇ ਸਾਹਿਬ ਕੇ ਅਜਰਜ ਦੇਖੂ ਵਡਾਈ ਹਰ ਸਿਮਰ ਸਿਮਰ ਆਨੰਦ ਪ੍ਰਭ ਪੂਰਨ ਪੈਰ ਰਖਾਈ
ਮੇਰਿਆ ਮਨਾ ਉਸੇ ਨੂੰ ਸਿਮਰਿਆ ਕਰ ਉਸੇ ਨੂੰ ਚੇਤਾ ਰੱਖਿਆ ਕਰ ਸੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਪ੍ਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕੈ ਜਾਲੇ ਨਿਰਧਨ ਕਉ ਧਨ ਅੰਧਲੇ ਕਉ ਟਿਕ ਮਾਤ ਦੂਧ ਜੈਸੇ ਬਾਲੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾ ਗੁਰੂ ਕਿਰਪਾ ਕਰੇ ਸਾਡੇ ਗੁਰੂ ਸਾਹਿਬ ਦੇ ਬਚਨ ਭਾਈ ਸਾਡੇ ਹਿਰਦੇ ਵਿੱਚ ਵਸਣ ਪਹਿਲੀ ਬੇਨਤੀ ਜਿਹੜੀ ਜ਼ਰੂਰੀ ਹੈ ਵੀ ਗੁਰੂ ਜੀ ਜਾਣਗੇ ਆਪਾਂ ਫੇਰ ਚੱਲਾਂਗੇ ਪਿਆਰਿਓ ਗੁਰੂ ਜੀ ਜਾਣਗੇ ਆਪਾਂ ਫੇਰ ਚੱਲਾਂਗੇ ਅੱਜ ਵਾਲੇ ਦੀਵਾਨ ਵਿੱਚ ਕੁਛ ਗੱਲਾਂ ਤੁਸੀਂ ਜ਼ਰੂਰ ਚੇਤੇ ਰੱਖਿਓ ਵੀ ਇੱਥੇ ਜਿਹੜਾ ਖਜ਼ਾਨਾ ਮਿਲਦਾ ਹੈ ਦੱਸਿਓ ਜੀ ਭਲਾ ਜੇਬ 'ਚ ਪਵਾਉਣਾ ਹੈ ਝੋਲੀ 'ਚ ਪਵਾਉਣਾ ਹੈ ਕਿ ਸੁਰਤ 'ਚ ਪਵਾਉਣਾ ਹੈ ਸੁਰਤ 'ਚ ਦਿਮਾਗ 'ਚ ਇਹ ਇੱਕ ਚੋਰ ਨਹੀਂ ਫਿਰ ਚੁਰਾ ਸਕਦਾ ਇਹ ਤੇ ਖੇਡ ਹੀ ਹੋਰ ਹੈ ਜੇ ਝੋਲੀ 'ਚ ਪਵਾਵਾਂਗੇ ਅੱਗ ਵੀ ਲੱਗ ਸਕਦੀ ਹੈ ਚੋਰੀ ਵੀ ਹੋ ਸਕਦੀ ਹੈ ਇਹ ਤੇ ਸੁਰਤ ਦੀ ਖੇਡ ਹੈ ਧਰਮ ਮਨ ਦਾ ਵਿਸ਼ਾ ਭਾਈ ਗੁਰਬਾਣੀ ਦਾ ਗਿਆਨ ਮਨ ਇਦਾਂ ਲੈਣਾ ਇਦਾਂ ਸੁਣੀ ਜਾਣਾ ਜਾਂ ਪੜ੍ਹ ਲੈਣਾ ਸਮਝ ਸਮਝ ਕੇ ਬਸ ਇੰਨੇ ਸਿਆਣੇ ਹੋ ਜਾਣਾ ਬਸ ਕਾਇਮ ਰਹਿਣਾ ਫਿਰ ਚੜ੍ਹਦੀ ਕਲਾ 'ਚ ਰਹਿਣਾ ਅਕਲਾਂ ਲੈਣੀਆਂ ਅਕਲਾਂ ਹਾਂ ਜੇ ਅਕਲ ਆ ਗਈ ਫਿਰ ਗੱਲ ਉਹੀ ਹੈ ਫਿਰ ਅੱਖਾਂ ਦਾ ਤਾਂ ਇਲਾਜ ਕਰ ਲਾਂਗੇ ਬਾਹਰਲੀਆਂ ਅੱਖਾਂ ਦਾ ਤਾਂ ਇਲਾਜ ਲੱਭ ਜਾਣਾ ਬਾਕੀ ਤੇ ਸਾਰਾ ਕੁਝ ਹੀ ਹੋ ਸਕਦਾ ਅਕਲ ਆ ਜਾਏ ਜਿਵੇਂ ਪੋਲੀਓ ਖਤਮ ਕਰ ਲਿਆ ਇੱਦਾਂ ਕੈਂਸਰ ਵੀ ਖਤਮ ਹੋ ਜੂ ਇੱਦਾਂ ਹੀ ਬਿਮਾਰੀਆਂ ਤੇ ਇਹਦਾ ਤੇ ਇਲਾਜ ਲੱਭ ਲੈਣਾ ਬੰਦੇ ਨੇ ਦਿਮਾਗ ਵਰਤ ਲੈਣਾ ਆਪਣਾ ਇੱਕ ਵਾਰੀ ਖੁੱਲ ਜੇ ਸਹੀ ਆ ਚਾਬੀ ਖੁੱਲ ਜੇ ਸਭ ਕੁਝ ਪਿਆ ਜੀ ਇਹਦੇ ਵਿੱਚ ਇਹਦੇ 'ਚ ਹੀ ਹੈ ਇਲਾਜ ਕੈਂਸਰ ਦਾ ਵੀ ਇੱਥੇ ਅਜੇ ਆਏ ਕਹਿੰਦੇ ਕੈਂਸਰ ਦਾ ਇਲਾਜ ਹੈ ਨਹੀਂ ਰੱਬ ਨੇ ਤੇ ਦਿੱਤਾ ਹੋਣਾ ਲੱਭਣਾ ਹੈ ਅਜੇ ਜਿਹੜੀਆਂ ਜੜੀਆਂ ਬੂਟੀਆਂ ਵੀ ਉਹ ਵੀ ਪੈਦਾ ਕਰਤੀਆਂ ਹੋਣਗੀਆਂ ਐਂਟੀਵਾਇਰਸ ਜਿਹੜਾ ਹੈ ਨਾ ਉਹਦਾ ਲੱਭ ਲਿਆ ਹੋਣਾ ਮਾਲਕ ਨੇ ਪਿਆ ਕਿਤੇ ਬਾ ਲੱਭਣਾ ਆਪਾਂ ਕਦੀ ਨਾ ਕਦੀ ਮਾਲਕ ਦੀ ਖੇਡ ਨਾਲ ਰੱਬ ਦਾ ਦਿੱਤਾ ਦਿਮਾਗ ਵਰਤ ਲੈਣਾ ਕਿਸੇ ਨਾ ਕਿਸੇ ਕੱਢ ਲੈਣਾ ਆਪਣੇ ਵਰਗੇ ਮੱਥੇ ਟੇਕੀ ਜਾਂਦੇ ਨੇ ਉੱਥੇ ਟੇਕ ਲਓ ਮੱਝ ਦੁੱਧ ਦਵੇ ਉੱਥੇ ਟੇਕ ਲਓ ਮੈਂ ਉਹੀ ਗੱਲ ਹੈ ਨਾ ਵੀ ਬਾਹਰਲਿਆਂ ਨੇ ਕਮਾਲ ਕਰਤੀ ਉਹਨਾਂ ਦੀਆਂ 30-30 ਲੀਟਰ ਦੁੱਧ ਪਤਾ ਹੀ ਨਹੀਂ ਕਿਸੇ ਨੂੰ ਵੀ ਕੋਈ ਬਾਬਾ ਪੀਰ ਵੀ ਹੁੰਦਾ ਕਿਤੇ ਦੁੱਧ ਵੀ ਚੜ੍ਹਾਈਦਾ ਕਿਤੇ ਖੀਰ ਵੀ ਚੜ੍ਹਾਈਦੀ ਹੈ ਆਪਾਂ ਮਰ ਕੇ ਖੀਰਾਂ ਚੜ੍ਹਾ ਚੜ੍ਹਾ ਕੇ ਕਿਲੋ ਨਹੀਂ ਦਿੰਦੀ ਮਰ ਜਾਈਦਾ ਬਹਿ ਬਹਿ ਕੇ ਗੱਲ ਉਹੀ ਹੈ ਨਾ ਫਿਰ ਸਾਡੇ ਵਰਗੇ ਤੇ ਆਹੀ ਕੁਝ ਕਰਦੇ ਰਹਿ ਗਏ ਉੱਥੇ ਮੱਥਾ ਟੇਕ ਲਿਆ ਉੱਥੇ ਟੇਕ ਲਿਆ ਅਗਲਿਆਂ ਨੇ ਦਿਮਾਗ ਵਰਤ ਕੇ ਕੀ ਕੁਝ ਬਣਾ ਲਿਆ ਸਾਡੇ ਵਾਲੇ ਨਾ ਨਹੀਂ ਐ ਤਾਂ ਨੂੰ ਮੂੰਹ ਕਰਕੇ ਕੀ ਆਊ ਬਬਾਨ ਆਉਣਗੇ ਉੱਤੋਂ ਬਬਾਨ ਆਉਂਦੇ ਨੇ ਬੰਦੇ ਨੂੰ ਲੈ ਐ ਤਾਂ ਮੂੰਹ ਚੱਕੀ ਰੱਖਿਆ ਬਾਹਰਲੇ ਦੇਸ਼ ਵਾਲਿਆਂ ਨੇ ਜਹਾਜ਼ ਬਣਾ ਲਏ 500-500 ਬੰਦਾ ਲੈ ਕੇ ਉੱਡੇ ਫਿਰਦੇ ਨੇ ਆਖੋ ਸਤਨਾਮ
ਸ੍ਰੀ ਵਾਹ
ਸਾਡੇ ਵਾਲਿਆਂ ਨੇ ਸਾਨੂੰ ਐਂ ਸਿਖਾਇਆ ਸੀ ਵੀ ਬਬਾਨ ਆਉਣਗੇ ਉੱਤੇ ਨੂੰ ਸਾਡੇ ਤਾਂ ਮੂੰਹ ਕਰਾਈ ਰੱਖਿਆ ਸਾਹਿਬ ਅਕਲ ਨਹੀਂ ਦਿੱਤੀ ਡੈਡ ਕਰਤੇ ਸਾਰੇ ਐਂ ਕਿਹਾ ਵੀ ਆਪੇ ਹੀ ਹੋ ਜੂ ਬਾ ਐ ਮੰਤਰ ਪੜ੍ਹੀ ਚੱਲੋ ਆਪੇ ਹੀ ਸਭ ਕੁਝ ਹੋ ਜੂ ਐ ਨਹੀਂ ਇਹ ਇਸੇ ਕਰਕੇ ਗੁਲਾਮ ਸੀ ਭਾਰਤ ਸਦਾ ਤੋਂ ਇਹ ਸਦੀਆਂ ਤੋਂ ਭਾਰਤ ਗੁਲਾਮ ਇਸ ਕਰਕੇ ਸੀ ਇੱਥੇ ਰਹਿਣ ਵਾਲੇ ਪੁਰੋਹਿਤਾਂ ਨੇ ਪੰਡਤਾਂ ਨੇ ਇੱਥੇ ਦੇ ਰਹਿਣ ਵਾਲੇ ਬਾਬਿਆਂ ਨੇ ਸਮਝਾਇਆ ਹੀ ਇਹ ਸੀ ਵੀ ਮੰਤਰ ਪੜ੍ਹੀ ਜੋ ਲੋਕੀ ਅੰਨੇ ਹੋ ਜਾਣਗੇ ਫੌਜਾਂ ਭੱਜ ਜਾਣਗੀਆਂ ਆਪੇ ਹੀ ਅੰਨੇ ਹੋਇਆ ਕੱਖ ਵੀ ਨਹੀਂ ਇੱਦਾਂ ਕੁਛ ਨਹੀਂ ਹੁੰਦਾ ਲੜਨਾ ਪੈਣਾ ਹੈ ਉਹ ਮੁਕਾਬਲਾ ਕਰਨਾ ਪੈਂਦਾ ਹੈ ਦਿਮਾਗ ਵਰਤਣਾ ਪੈਂਦਾ ਪਲੈਨਿੰਗਾਂ ਬਣਾਉਣੀਆਂ ਪੈਂਦੀਆਂ ਨੇ ਪਲੈਨਿੰਗ ਨਾ ਬਣਾਉਣੀ ਪੈਂਦੀ ਹੈ ਭਾਈ ਐਵੇਂ ਨਹੀਂ ਗੱਲਾਂ ਬਣਦੀਆਂ ਬੜੇ ਫਾਰਮੂਲੇ ਵਰਤਣੇ ਪੈਂਦੇ ਆ ਗੁਰੂ ਸਾਹਿਬ ਨੇ ਸਾਨੂੰ ਕਿਹਾ ਦਿਮਾਗ ਵਰਤੋ, ਐਵੇਂ ਨਹੀਂ ਵੀ ਆਊਗਾ ਕੋਈ ਉਹ ਤੁਸੀਂ ਉਹੀ ਬਣ ਜਾਓ ਸੂਰਮੇ। ਸਾਡੇ ਵਾਲੇ ਹੁਣ ਵੀ ਨਹੀਂ ਕਹਿੰਦੇ ਵੀ ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ, ਅੱਜ ਫੇਰ ਪੈ ਸਾਨੂੰ ਲਲਕਾਰਦੇ ਨੇ, ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ ਤਿੱਤਰ ਫੇਰ ਉਡਾਰੀਆਂ। ਪਰ ਆਪ ਬਾਜ ਬਣੋ, ਬਾਜਾਂ ਨੂੰ ਕਿੰਨਾ ਚਿਰ ਉਡੀਕੀ ਜਾਓਗੇ। ਤੁਸੀਂ ਵੀ ਗੁਰੂ ਗੋਬਿੰਦ ਸਿੰਘ ਦੇ ਉਨੇ ਹੀ ਪੁੱਤ ਲੱਗਦੇ ਹੋ। ਆਪਾਂ ਸਾਰਿਆਂ ਦੀ ਡਿਊਟੀ ਹੈ ਹੁਣ ਬਾਜ ਬਣਨਾ ਹੈ, ਅਕਲ ਲੈ ਕੇ ਗੁਰੂ ਸਾਹਿਬ ਤੋਂ ਪੁੱਤ ਬਣ ਕੇ ਵਿਖਾਉਣਾ ਹੈ। ਇਸ ਕਰਕੇ ਭਾਈ ਕਾਇਮ ਰਹੋ। ਸਾਡੇ ਨਾ ਉੱਥੇ ਇੱਕ ਵਾਰੀ ਅਸੀਂ ਗੱਲ ਜਾ ਰਹੇ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੱਗਾ ਜਾਣ ਤੇ ਅਰਦਾਸੀਏ ਨੇ ਅਰਦਾਸ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਸਰੂਪ ਨੇ ਜੋ ਅਸਥਾਨਾਂ ਵੱਲ ਲੈ ਕੇ ਚੱਲਿਆ ਤੇ ਰਾਹ ਵਿੱਚ ਬਾਦ ਘਾਟ ਤੋਂ ਬਚਾਉਣ ਵਾਸਤੇ ਸ਼ਹੀਦੀ ਪਹਿਰਾ ਬਖਸ਼ੋ। ਉਹਨੇ ਅਰਦਾਸ ਕੀਤੀ, ਕਹਿੰਦਾ ਰਾਹ ਵਿੱਚ ਬਾਦ ਘਾਟ ਤੋਂ ਬਚਾਉਣ ਲਈ ਸ਼ਹੀਦੀ ਪਹਿਰਾ ਬਖਸ਼ੋ। ਮੈਂ ਕਿਹਾ ਆਪਾਂ ਤੇ ਜਿਉਂਦੇ ਜਿਹੜੇ ਨਾਲ ਚੱਲੇ ਆ ਛੱਡਣ, ਵੀ ਤੂੰ ਇਹ ਕਿਉਂ ਨਹੀਂ ਕਹਿੰਦਾ ਵੀ ਮਹਾਰਾਜ ਛੱਡ ਕੇ ਆਈਏ, ਕਿਰਪਾ ਰੱਖਿਓ ਜੇ ਲੋੜ ਪੈ ਗਈ ਅਸੀਂ ਸ਼ਹੀਦ ਹੋ ਜਾਈਏ ਅੱਗੋਂ ਸਤਨਾਮ। ਵੀ ਬੇਅਦਬੀ ਨਾ ਹੋਵੇ ਕਿਤੇ ਤੁਹਾਡੀ, ਅਰਦਾਸ ਇਹ ਕਰ ਵੀ ਮਹਾਰਾਜ ਇੰਨੀ ਤਾਕਤ ਦੇ ਦਿਓ ਵੀ ਸਾਡੇ ਤੇ ਕਿਰਪਾ ਕਰ ਦਿਓ ਜੇ ਲੋੜ ਪੈ ਗਈ ਸਿਰੇ ਪਚਾ ਦਈਏ ਵੀ ਅਸੀਂ ਸ਼ਹੀਦ ਹੋ ਜਾਈਏ। ਆ ਮੈਂ ਕਿਹਾ ਕਿੱਥੋਂ ਸਿੱਖੀ ਫਿਰਦੇ ਹੋ ਵੀ ਬਸ ਸ਼ਹੀਦੀ ਪੈਰ ਤਾਂ ਤੂੰ ਹੀ ਕੁਛ ਨਾ ਕੁਛ ਆਉਣਾ ਹੈ ਨਾ ਜੀ। ਨਾ ਸਿੰਘਾਂ ਸਾਡਿਆਂ ਨੇ ਕਿਤੇ ਵੀ ਨਹੀਂ ਕਿਹਾ, ਚਮਕੌਰ ਦੀ ਗੜੀ 'ਚ ਐਂ ਨਹੀਂ ਕਿਹਾ ਵੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਪਹਿਰੇ ਲਾ ਦਿਓ। ਉਹ ਕਹਿੰਦੇ ਸ਼ਹੀਦ ਹੋਣਾ ਪੈਣਾ, ਹੁਣ ਇੱਥੇ ਪਹਿਰੇ ਕਿਹੜੇ, ਪਹਿਰੇ ਕਿਹੜੇ। ਭਾਈ ਤਾਰੂ ਸਿੰਘ ਵਰਗੇ ਆਪ ਸ਼ਹੀਦ ਹੋਏ ਆ, ਬਾਬਾ ਦੀਪ ਸਿੰਘ ਵਰਗੇ, ਬਾਬੇ ਜਰਨੈਲ ਸਿੰਘ ਵਰਗੇ, ਕਹਿੰਦੇ ਐਂ ਕਿਹੜੇ। ਉਹਨਾਂ ਨੇ ਕਿਤੇ ਅਰਦਾਸ ਨਹੀਂ ਕੀਤੀ ਵੀ ਲਓ ਜੀ ਹੁਣ ਗੁਰੂ ਰਾਮਦਾਸ ਜੀ ਤੁਹਾਡੇ ਹਰਿਮੰਦਰ ਸਾਹਿਬ 'ਚ ਸ਼ਹੀਦੀ ਪਹਿਰੇ ਲਾ ਦਿਓ, ਐਂ ਨਹੀਂ। ਕਹਿੰਦੇ ਆ ਜਾਓ ਸਿੰਘੋ ਮੋਰਚਾ ਸਾਂਭ ਲਓ, ਆਖੋ ਸਤਨਾਮ। ਐਂ ਹੁੰਦਾ ਫਿਰ ਆ ਪਤਾ ਨਹੀਂ ਸਾਡੇ ਵਾਲੇ ਵੀ ਸ਼ਹੀਦੀ ਪਹਿਰੇ ਤੇ ਉਹ ਸ਼ਹੀਦੀ ਪਹਿਰਿਆਂ ਤੋਂ ਐਸਾ ਕੰਮ ਚੱਲਿਆ। ਆ ਪਿੰਡਾਂ 'ਚ ਕਈ ਬੀਬੀਆਂ ਨੇ ਸ਼ਹੀਦੀ ਪਹਿਰੇ ਲਾਏ ਪਏ ਨੇ, ਕੋਈ ਕਿਤੇ ਲਾਈ ਜਾਂਦਾ ਕੀ ਹੋ ਗਿਆ, ਮੇਰੇ 'ਚ ਬਾਬਾ ਦੀਪ ਸਿੰਘ ਆਉਂਦਾ, ਕੋਈ ਕਹਿੰਦਾ ਮੇਰੇ 'ਚ ਸਾਹਿਬਜ਼ਾਦੇ ਆਉਂਦੇ ਆ, ਕੋਈ ਕਹਿੰਦਾ ਜੀ ਮੇਰੇ 'ਚ ਪਤਾ ਨਹੀਂ ਕਿਹਦੀਆਂ ਕਿਹਦੀਆਂ ਚੌਂਕੀਆਂ ਚੜੀ ਫਿਰਦੇ ਆ ਲੋਕ। ਮੈਨੂੰ ਕੌਣ, ਮੈਨੂੰ ਰਾਤ ਨੂੰ ਬਾਜਾਂ ਵਾਲਾ ਦਿਸਦਾ, ਮੈਨੂੰ ਬਾਬਾ ਦੀਪ ਸਿੰਘ ਦਿਸਦਾ। ਲੈ ਤੈਨੂੰ ਰਜਾਈ ਵੀ ਦੇਖਦੀ ਨਹੀਂ ਪਈ, ਤੈਨੂੰ ਦਿਸਦਾ ਬਾਜਾਂ ਵਾਲਾ ਦਿਸਦਾ ਵੀ ਰਾਤ ਨੂੰ, ਇਹਨਾਂ ਨੂੰ ਸਾਰਿਆਂ ਨੂੰ ਰਾਤ ਨੂੰ ਦੇਖਦਾ ਮੇਰੇ 'ਚ ਬਾਬਾ ਦੀਪ ਸਿੰਘ ਆ ਬਣਿਆ। ਏਦਾਂ ਦੇ ਬੰਦੇ ਆ ਵੇਖੇ। ਇਸ ਕਰਕੇ ਭਾਈ ਏਦਾਂ ਦੀਆਂ ਪੁੱਠੀਆਂ ਸਿੱਧੀਆਂ ਜੀਆਂ ਗੱਲਾਂ ਨਾ ਕਰਿਆ। ਅਖੇ ਫਿਰ ਫਿਰ ਤੋਂ ਪੁੱਛੋ ਫਿਰ ਕੀ ਪੁੱਛਣਾ, ਐਂ ਫਿਰ ਬਹਿ ਜਾਣਗੇ ਸਿਰ ਜਿਹਾ ਹਿਲਾ ਕੇ ਮਾੜਾ ਜਿਹਾ ਲਾਲ ਜਿਹਾ ਮੂੰਹ ਕਰ ਲੈਣਗੇ। ਤਜਰਬਾ ਹੁੰਦਾ ਉਹਨਾਂ ਨੂੰ, ਐ ਹਿੱਲ ਕੇ ਜੇ ਬਾਹਲਾ ਐਂ ਜੇ ਕਰਕੇ ਫਿਰ ਹਾਂ ਬਈ ਹਾਂ ਬਈ ਦੱਸੋ ਬਈ, ਫਿਰ ਅਗਲਾ ਡਰਿਆ ਡਰਿਆ ਐ ਡਰਾ ਤੇ ਗੱਲਾਂ ਹੀ ਏਦਾਂ ਦੀਆਂ ਕਰਦੇ ਨੇ ਬੰਦੇ ਨੂੰ ਤਜਰਬਾ। ਇੰਨੀ ਉੱਚੀ ਬੋਲਣਗੇ ਚੀਕ ਜੀ ਮਾਰ ਕੇ ਬੰਦਾ ਵੈਸੇ ਹੀ ਦਹਿਲ ਜਾਂਦਾ ਉਹਦੀਆਂ ਗੱਲਾਂ ਸੁਣ ਕੇ, ਡਰ ਜਾਂਦਾ ਵੀ ਪਤਾ ਨਹੀਂ ਹੁਣ ਕੀ ਕਹੂ। ਫਿਰ ਇੰਨਾ ਡਰਾ ਕੇ ਜੇ ਬੰਦੇ ਨੂੰ ਦੱਸ ਬਈ ਦੱਸ ਤੇਰਾ ਕੰਮ ਕੀ ਹੈ, ਐਂ ਹੋ ਜੂ ਫਿਰ ਤੇਰਾ ਵੀ ਲੈ ਦੱਸ। ਬਾਬੇ ਦੀਪ ਸਿੰਘ ਵਰਗੇ ਲੋਕਾਂ ਦੇ ਗੋਡੇ ਮੋਢੇ ਠੀਕ ਕਰਦੇ ਫਿਰਦੇ ਨੇ, ਮੱਝ ਨਹੀਂ ਜੀ ਮਿਲਦੀ ਬਾਬਾ ਦੀਪ ਸਿੰਘ ਦੀ ਕਿਰਪਾ ਤੇ। ਬਾਬਾ ਦੀਪ ਸਿੰਘ ਕਹਿੰਦੇ ਚੱਲ ਤੇਰੀ ਮੱਝ ਵੀ ਜੇ ਆਊ। ਬਾਬਾ ਦੀਪ ਸਿੰਘ ਪੰਥ ਦੇ ਕਿੱਡੇ ਕਿੱਡੇ ਕੰਮ ਕਰਨ ਵਾਲੇ ਪਏ, ਕਿੰਨਾ ਕੁਝ ਕਰਨ ਵਾਲਾ ਪਿਆ, ਵੀ ਆਹੀ ਕੁਝ ਕਰੂ ਬਾਬਾ ਦੀਪ ਸਿੰਘ, ਮੈਂ ਬਸ ਆਹ ਕੁਛ ਕਰੀ ਜਾਂਦਾ। ਸਾਡੇ ਵਰਗਾ ਜੇ ਮਾੜੀ ਜੀ ਸੱਚੀ ਗੱਲ ਕਹਿ ਦੇ ਫਿਰ ਡਾਂਗਾ ਚੁੱਕ ਲੈਂਦੇ ਨੇ ਵੀ ਲਓ ਜੀ ਮਾਰ ਦਿਓ ਜੀ ਗਲਤ ਪ੍ਰਚਾਰ। ਹੁਣ ਤੁਸੀਂ ਸਾਰਾ ਪ੍ਰਚਾਰ ਸੁਣਿਆ, ਪੂਰਾ 2-2.5 ਘੰਟੇ ਸੁਣ ਲਿਆ, ਦੱਸੋ ਕਿਹੜਾ ਗਲਤ ਪ੍ਰਚਾਰ ਹੋਇਆ ਹੁਣ ਤੱਕ। ਆ ਜਿਹੜੇ 2.5 ਘੰਟੇ ਲਾਏ ਨੇ ਕਿਹੜਾ ਗਲਤ ਪ੍ਰਚਾਰ ਕੀਤਾ। ਗੁਰਬਾਣੀ ਦੀ ਕਥਾ ਸੁਣੀ ਹੈ, ਕਿੰਨੇ ਸ਼ਬਦ ਆਪਾਂ ਵਿਚਾਰ ਲਏ। ਇਹ ਗੁਰਬਾਣੀ ਦੀ ਕਥਾ ਨੂੰ ਕਹਿੰਦੇ ਕੂੜ ਪ੍ਰਚਾਰ, ਇਹ ਕੂੜ ਹੈ, ਇਹ ਝੂਠ ਹੈ। ਕੋਈ ਕੋਈ ਗਲਤ ਗੱਲਾਂ ਨੇ ਕੋਈ ਦੱਸੋ, ਜੇ ਕੋਈ ਗਲਤ ਗੱਲ ਕੀਤੀ ਹੈ ਤਾਂ ਜਵਾਬ ਦੇ ਦਿਓ ਮੈਨੂੰ ਵੀ ਆਹ ਗਲਤ ਗੱਲ ਕੀਤੀ ਹੈ। ਕਿਸੇ ਨੂੰ ਕੋਈ ਸ਼ੱਕ ਹੋਵੇ ਮੇਰੇ ਜੋ ਅੱਜ ਸੁਣਾਇਆ ਦੱਸੋ ਵੀ ਆਹ ਗੱਲ ਗਲਤ ਹੈ, ਝੂਠ ਹੈ, ਕੂੜ ਦੀ ਕਥਾ ਹੈ, ਦੱਸੋ। ਗੁਰਬਾਣੀ ਦਾ ਗਿਆਨ ਲੈਣਾ, ਦਿਮਾਗ ਨੂੰ ਡਿਵੈਲਪ ਕਰਨਾ, ਮਾਇੰਡ ਡਿਵੈਲਪ ਕਰਨਾ, ਭਾਈ ਆਪ ਬਾਣੀ ਪੜ੍ਹੋ ਆਪ ਸੁਣੋ ਬਸ। ਹਾਂ ਗੱਪ ਕਹਾਣੀਆਂ ਨਹੀਂ ਮੇਰੇ ਤੋਂ ਸੁਣਾਈਆਂ ਜਾਣੀਆਂ ਵੀ ਜੇ ਤੁਸੀਂ ਕਹੋ ਵੀ ਮੇਰੇ ਵਰਗਾ ਇਹ ਸੁਣਾਵੇ ਇੱਥੇ ਬਹਿ ਕੇ, ਲਓ ਜੀ ਫਿਰ ਸਾਡੇ ਕੋਲੇ ਬੀਬੀ ਆ ਗਈ, ਅਸੀਂ ਅਰਦਾਸ ਕਰਤੀ, ਦੋ ਮੁੰਡੇ ਹੋ ਗਏ ਸਾਡੇ ਕੋਲ ਜੀ ਭਾਈ, ਫਿਰ ਆ ਗਿਆ ਬੰਦਾ ਆ ਗਿਆ, ਉਹ ਤੁਰ ਨਹੀਂ ਸੀ ਸਕਦਾ, ਮੈਂ ਅਰਦਾਸ ਕਰਤੀ ਲੈ, ਹੁਣ ਭੱਜਿਆ ਫਿਰਦਾ, ਉਹਨੂੰ ਦਿਸਦਾ ਨਹੀਂ ਸੀ, ਮੈਂ ਅਰਦਾਸ ਕਰਤੀ ਲੈ, ਉਹਨੂੰ ਦਿਸਣ ਲੱਗ ਗਿਆ। ਇਹ ਕੋਈ ਗੱਲਾਂ ਨੇ ਯਾਰ ਕਰਨ ਵਾਲੀਆਂ? ਇਹ ਤੇ ਡਾਕਟਰ ਆ ਕੇ ਬਹਿਜੂ ਇੱਥੇ, ਕਹੂਗਾ ਮੈਂ 50 ਤੁਰਨ ਲਾਤੇ ਯਾਰ ਆਪਣੀ ਜ਼ਿੰਦਗੀ 'ਚ ਆਪਰੇਸ਼ਨ ਕਰ ਕਰ, ਪਤਾ ਨਹੀਂ ਕਿੰਨਿਆਂ ਕੁ ਦੀ ਰੀੜ੍ਹ ਦੀ ਹੱਡੀ ਦੇ ਮੈਂ ਆਪਰੇਸ਼ਨ ਕਰਤੇ, ਪਤਾ ਨਹੀਂ ਕੀ ਕੀ ਆਹ ਗੱਲਾਂ। ਯਾਰ ਤੁਸੀਂ ਗੁਰਬਾਣੀ ਦਾ ਗਿਆਨ ਜਿਹੜਾ ਉਹਨੂੰ ਸਹੀ ਢੰਗ ਨਾਲ ਦੱਸੋ ਲੋਕਾਂ, ਬਥੇਰਾ ਚਿਰ ਬੁੱਧੂ ਬਣ ਕੇ ਵੇਖ ਲਿਆ ਹੁਣ ਨਹੀਂ ਹੋਇਆ ਜਾਂਦਾ ਬਾਕੀ ਰਹੀ ਗੱਲ ਸੜ ਜੇ ਜਵਾਨ ਮੈਂ ਤੇ ਕਹਿੰਦਾ ਸੜ ਜੇ ਕੀੜੇ ਪੈ ਜਾਣ ਇਸ ਜਵਾਨ ਵਿੱਚ ਰੱਬਾ ਪਾ ਦੇ ਜਿੱਦਣ ਤੇਰੇ ਸੱਚੇ ਗਿਆਨ ਤੋਂ ਬਾਹਰ ਬੋਲੀਏ ਕੱਖਰ ਬਾਹਰ ਨਾ
ਸਾਧ ਸ੍ਰੀ ਅਕਾਲ
ਕੀੜੇ ਪਾ ਦੇ ਜਵਾਨ ਵਿੱਚ ਪਰ ਅਸੀਂ ਸੱਚ ਬੋਲੀਏ ਜੋ ਗੁਰਬਾਣੀ ਕਹਿੰਦੀ ਹੈ ਉਹੀ ਦੱਸੀਏ ਲੋਕਾਂ ਨੂੰ ਡਿਵੈਲਪ ਕਰੀਏ ਮਾਈਂਡ ਡਿਵੈਲਪ ਹੋਣ ਤਰੱਕੀ ਸਾਡੀ ਹੋਵੇ ਅਸੀਂ ਬੁੱਧੂ ਨਾ ਬਣਾਈਏ ਅਸੀਂ ਬੁੱਧੂ ਨਾ ਬਣਾਉਣਾ ਹੈ ਸਤਿਗੁਰੂ ਸਾਡੇ ਤੇ ਕਿਰਪਾ ਕਰੇ ਗੱਜ ਕੇ ਆਨੰਦ ਸਾਹਿਬ ਚ ਬੋਲੋ ਅਰਦਾਸ ਚ ਜੁੜੋ ਕੱਲ ਦਾ ਦੀਵਾਨ ਰਹਿ ਗਿਆ ਜੀ ਇੱਕ ਆਪਾਂ ਸਾਰਿਆਂ ਨੇ ਪਹੁੰਚਣਾ ਹੈ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਨੋਟ ਕਰਿਓ ਜਿਹੜੇ ਮੇਰੇ ਵੀਰਾਂ ਨੇ ਦਾਖਲਾ ਲੈਣਾ ਪੜ੍ਹਾਈ ਚੰਗੀ ਲੱਗਦੀ ਜਾਂ ਪੜ੍ਹਾਈ ਵਧੀਆ ਹੈ ਕਿ ਮਾੜੀ ਹੈ ਦੱਸਿਓ ਜਰਾ ਬਈ ਵਧੀਆ ਹੈ ਨਾ ਫਿਰ ਦਾਖਲਾ ਲੈ ਲਓ ਯਾਰ ਪੜ੍ਹਾਈ ਕਰ ਲਈਏ ਫਿਰ ਆਪਾਂ ਜੇ ਪੜ੍ਹਾਈ ਤੁਹਾਨੂੰ ਇੰਨੀ ਚੰਗੀ ਲੱਗਦੀ ਹੈ ਸਕੂਲ ਬਹੁਤ ਵਧੀਆ ਹੈ ਪੜ੍ਹਾਈ ਬਹੁਤ ਵਧੀਆ ਹੈ ਫਿਰ ਦਾਖਲਾ ਕਿਉਂ ਨਹੀਂ ਲੈਂਦੇ ਇਹ ਪੜ੍ਹਾਈ ਕਰੀਏ ਫਿਰ ਸ਼ੁਰੂ ਆਪਾਂ ਸਹਿਜ ਪਾਠ ਆਰੰਭ ਕਰ ਦਈਏ ਗੁਰਬਾਣੀ ਦੇ ਅਰਥਾਂ ਸਮੇਤ ਸਹਿਜ ਪਾਠ ਆਪ ਕਰਨੇ ਸ਼ੁਰੂ ਕਰੋ ਸਾਰੀਆਂ ਭੈਣਾਂ ਸਾਰੇ ਵੀਰ ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਕਰੀਏ ਸ਼ੁਰੂ ਫਿਰ ਆਪਾਂ ਢਿੱਲ ਕਿਉਂ ਕਰਦੇ ਆਂ ਫਿਰ ਜੇ ਇੰਨਾ ਹੀ ਵਧੀਆ ਸਕੂਲ ਹੈ ਪੜ੍ਹਾਈ ਇੰਨੀ ਵਧੀਆ ਤੁਸੀਂ ਮੈਨੂੰ ਪੁੱਛੋ ਵੀ ਇੱਥੇ ਦਾ ਪੜ੍ਹਿਆ ਵਿਖਾਓ ਕੋਈ ਫਿਰ ਤੁਹਾਨੂੰ ਵਿਖਾਉਂਦੇ ਆ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਵਰਗੇ ਇੱਥੋਂ ਦੇ ਪੜ੍ਹੇ ਹੋਏ ਸੀ ਸਾਰੇ
ਸ੍ਰੀ ਅਕਾਲ
ਇਸੇ ਸਕੂਲ ਚੋਂ ਪੜ੍ਹੇ ਹੈ ਪੜ੍ਹਾਈ ਸ਼ੁਰੂ ਕਰ ਲਓ ਦਾਖਲਾ ਲੈ ਲਈਏ ਪਹਿਲਾਂ ਆਜੋ ਦਾਖਲਾ ਲੈ ਲਈਏ ਸਾਰੇ ਭੈਣ ਭਰਾਵਾਂ ਨੂੰ ਪਿੰਡਾਂ ਚ ਲਾਓ ਸਹਿਜ ਪਾਠ ਕਰਨ ਭਾਈ ਆਪ ਬਾਣੀ ਪੜੋ ਸਹਿਜ ਪਾਠ ਕਰੋ ਅੱਖਾਂ ਖੁੱਲ ਜਾਣ ਪਰ ਐਡਮਿਸ਼ਨ ਜ਼ਰੂਰੀ ਹੈ ਦਾਖਲਾ ਜ਼ਰੂਰੀ ਹੈ ਖੰਡੇ ਦੀ ਪੌਲ ਲੈਣੀ ਅੰਮ੍ਰਿਤ ਛਕਣਾ ਮਤਲਬ ਦਾਖਲਾ ਲੈਣਾ ਹੈ ਸੋ ਜਿਨ੍ਹਾਂ ਜਿਨ੍ਹਾਂ ਨੇ ਦਾਖਲਾ ਲੈਣਾ ਹੈ ਜੀ ਕੱਲ ਕਿਰਪਾ ਕਰਕੇ ਸ਼ਾਮ ਨੂੰ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਇੱਥੇ ਨੇੜੇ ਹੀ ਪਿੰਡ ਦੇ ਵਿੱਚ ਅਸਥਾਨ ਹੈ ਉੱਥੇ ਕੱਲ ਸ਼ਾਮ ਨੂੰ 6 ਵਜੇ ਟਾਈਮ ਚੇਤਾ ਰੱਖਿਓ 6 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਅੱਜ ਮੈਂ ਸਟੇਜ ਤੇ ਆਇਆ ਸੀ 8:15 ਵਜੇ ਪਰ ਕੱਲ ਨੂੰ ਆਪਾਂ 15 ਮਿੰਟ ਪਹਿਲਾਂ ਆ ਜਾਾਂਗੇ 8 ਵਜੇ ਆ ਜਾਾਂਗੇ ਸਟੇਜ ਤੇ ਜੇ 8 ਵਜੇ ਸ਼ੁਰੂ ਕਰਾਂਗੇ ਫਿਰ ਕੋਈ ਨਹੀਂ 10:30 ਵੀ ਵੱਜ ਜਾਣਗੇ ਹੁਣ ਅੱਜ 11 ਵੱਜ ਗਏ ਅੱਜ ਟਾਈਮ 15 ਮਿੰਟ ਉੱਪਰ ਚਲਿਆ ਗਿਆ ਪਰ ਕੱਲ ਨੂੰ ਆਪਾਂ ਕਿਰਪਾ ਕਰਿਓ ਮੇਰੀ ਚੇਤਾ ਰੱਖਿਓ ਗੱਲ ਆਪਾਂ ਵੇਲੇ ਨਾਲ ਆਇਓ ਫਿਰ ਟਾਈਮ ਵਧੀਆ ਲੱਗ ਜਾਂਦਾ 3 ਘੰਟੇ ਆਨੰਦ ਨਾਲ ਲਾ ਲਈਏ ਫਿਰ ਵੇਲੇ ਨਾਲ ਆ ਜਿਓ ਬਈ 8 ਵਜੇ ਆ ਜਾਾਂਗੇ 7:30 ਜਥਾ ਸ਼ੁਰੂ ਕਰ ਲੂ 7:30 ਵਜੇ ਜਥਾ ਤੇ ਆਪਾਂ ਫਿਰ ਮੈਂ ਆ ਜਾਾਂਗਾ 8 ਵਜੇ ਤੇ ਉਦੋਂ ਬਾਅਦ ਆਪਣਾ ਪੰਜ ਪਿਆਰਿਆਂ ਨੇ ਵੀ ਫਿਰ 9:30 ਵਜੇ ਤੱਕ ਫਿਰ ਸਾਰਾ ਜਿਹੜਾ ਬੜਾ ਵਧੀਆ ਟਾਈਮ ਨਾਲ ਸਮਾਪਤੀ ਹੋ ਜਾਂਦੀ ਹੈ ਘਰੋ ਘਰੀ ਵੇਲੇ ਨਾਲ ਸਾਰੇ ਜਾ ਸਕਦੇ ਆ ਸੋ ਕਿਰਪਾ ਰੱਖਿਓ ਬਾਕੀ ਜਿਹੜੀ ਕੋਈ ਪ੍ਰਸ਼ਾਸਨ ਵੱਲੋਂ ਕਿਉਂਕਿ ਕਈ ਇਹਨਾਂ ਨੇ ਅੱਜ ਚੈੱਕਅਪ ਚੈੱਕ ਕਰਦੇ ਆ ਜਗ੍ਹਾ ਜਗ੍ਹਾ ਤੇ ਨਾਕੇ ਲੱਗੇ ਆ ਗੱਡੀਆਂ ਰੋਕ ਰੋਕ ਕੇ ਜੇ ਉਹਦੇ ਵਿੱਚ ਕੋਈ ਪਰੇਸ਼ਾਨੀ ਆਈ ਹੋਵੇ ਉਹਦੇ ਲਈ ਮੈਂ ਮਾਫੀ ਸਟੇਜ ਤੋਂ ਸੰਗਤ ਤੋਂ ਤਕਲੀਫ ਜਿਹੜੀ ਹੋਈ ਹੋਵੇ ਉਹਦੀ ਮਾਫੀ ਮੰਗਦੇ ਆ ਕਿਉਂਕਿ ਭਾਈ ਇਹਨਾਂ ਦਾ ਆਪਣਾ ਸਿਸਟਮ ਹੈ ਅਸੀਂ ਇਹਦੇ ਵਿੱਚ ਕੋਈ ਰੋਕ ਨਹੀਂ ਲਾ ਸਕਦੇ ਇਹਨਾਂ ਨੇ ਆਪਣਾ ਪ੍ਰਬੰਧ ਕਰਨਾ ਹੈ ਕਿਵੇਂ ਕਰਨਾ ਹੈ ਇਹ ਪ੍ਰਸ਼ਾਸਨ ਨੇ ਵੇਖਣਾ ਹੁੰਦਾ ਹੈ ਸੋ ਦਿੱਕਤ ਸੰਗਤ ਨੂੰ ਕਈ ਵਾਰੀ ਆ ਜਾਂਦੀ ਹੈ ਪਹਿਲੀ ਵਾਰੀ ਇੰਨੀ ਪ੍ਰਸ਼ਾਸਨ ਲੱਗਿਆ ਐਡੀ ਵੱਡੀ ਗਿਣਤੀ ਵਿੱਚ ਪੁਲਿਸ ਲੱਗੀ ਸਾਡੇ ਦੀਵਾਨ ਵਿੱਚ ਮੈਂ ਪਹਿਲੀ ਵਾਰੀ ਵੇਖੀ ਹੈ ਜਿੰਨੀ ਇੱਥੇ ਲੱਗੀ ਕਦੇ ਨਹੀਂ ਇਦਾਂ ਹੋਇਆ ਪਰ ਮੈਂ ਫਿਰ ਵੀ ਜਿਹੜੀ ਸੰਗਤ ਨੂੰ ਦਿੱਕਤ ਆਈ ਹੋਵੇ ਭਾਈ ਹੱਥ ਜੋੜ ਕੇ ਮਾਫੀ ਮੰਗਦਾ ਇਸ ਗੱਲ ਦੀ ਸੰਗਤ ਸਿਆਣੀ ਹੈ ਸਮਝਦਾਰ ਹੋ ਮਾੜਾ ਮੋਟਾ ਕਈਆਂ ਭਰਾਵਾਂ ਨੂੰ ਭੁਲੇਖੇ ਜੇ ਹੁੰਦੇ ਆ ਉਹਦੇ ਕਰਕੇ ਥੋੜਾ ਜਿਹਾ ਇਹਨਾਂ ਨੂੰ ਦਰਖਾਸਤਾਂ ਦਿੱਤੀਆਂ ਹੋਣਗੀਆਂ ਚਲੋ ਜੋ ਪ੍ਰਬੰਧ ਕੀਤਾ ਰੱਬ ਜਾਣੇ ਆਪਾਂ ਆਪਣਾ ਗੁਰਬਾਣੀ ਦਾ ਪ੍ਰਚਾਰ ਕੀਤਾ ਜੇ ਕੋਈ ਸੰਗਤ ਨੂੰ ਦਿੱਕਤ ਆਈ ਹੋਵੇ ਉਹਦੀ ਮੈਂ ਮਾਫੀ ਮੰਗਦਾ ਬਾਕੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਸਾਰੇ ਪ੍ਰਸ਼ਾਸਨ ਨੂੰ ਵੀ ਮੈਂ ਆਪਣੇ ਵੱਲੋਂ ਬੇਨਤੀ ਕਰਾਂਗਾ ਵੀ ਧਿਆਨ ਵੀ ਰੱਖੋ ਠੀਕ ਹੈ ਤੁਸੀਂ ਬਾਜ ਅੱਖ ਰੱਖਣੀ ਹੁੰਦੀ ਹੈ ਤੁਹਾਡੀ ਜ਼ਿੰਮੇਵਾਰੀ ਹੈ ਪਰ ਇਹ ਵੀ ਨਾਲ ਧਿਆਨ ਰੱਖਿਓ ਵੀ ਕੋਈ ਸੰਗਤ ਪਰੇਸ਼ਾਨ ਨਾ ਹੋਵੇ ਕੋਈ ਮੇਰਾ ਵੀਰ ਭਰਾ ਪਰੇਸ਼ਾਨ ਨਾ ਹੋਵੇ ਕੋਈ ਭੈਣ ਕੋਈ ਮਾਂ ਤੁਹਾ ਪਰੇਸ਼ਾਨ ਨਾ ਹੋਵੇ ਪ੍ਰਸ਼ਾਸਨ ਆਪ ਵੀ ਕਿਉਂਕਿ ਗੁਰਸਿੱਖਾਂ ਦੇ ਘਰ ਦੀ ਸਾਡੀ ਭੈਣ ਭਰਾ ਨੇ ਪੁਲਿਸ ਵਾਲੇ ਕਿਹੜਾ ਕੋਈ ਬਗਾਨੇ ਨੇ ਕੋਈ ਸਾਡੇ ਹੀ ਸਾਡਿਆਂ ਘਰਾਂ 'ਚੋਂ ਭਰਤੀ ਹੋਏ ਮੁੰਡੇ ਨੇ ਸਾਡੇ ਪਰਿਵਾਰਾਂ ਦੇ ਹੀ ਨੇ ਗੁਰਸਿੱਖ ਹੀ ਨੇ ਭਾਈ ਸੋ ਇਹਨਾਂ ਨੂੰ ਵੀ ਫਿਕਰ ਹੈ ਪਤਾ ਹੀ ਇਹਨਾਂ ਨੂੰ ਵੀ ਗੁਰੂ ਦਾ ਦਰਬਾਰ ਹੈ ਨਾਲੇ ਵਧੀਆ ਮੈਂ ਕਹਿੰਦਾ ਦੀਵਾਨ ਸੁਣ ਸਾਰੇ ਆਫੀਸਰ ਸੁਣ ਲਾਈਵ ਸੁਣੋ ਤੇ ਮੈਨੂੰ ਦੱਸੋ ਵੀ ਮੈਂ ਗਲਤ ਕੀ ਬੋਲ ਮੈਂ ਤੇ ਸਾਰੀ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਸਾਰੇ ਆਫੀਸਰ ਸਾਡਾ ਦੀਵਾਨ ਕੋਈ ਵੀ ਸੁਣ ਲਓ ਸਾਰਾ ਦੀਵਾਨ ਸੁਣਿਓ ਘੱਟ ਵੱਢ ਕਰਕੇ ਨਹੀਂ ਸਾਰਾ ਦੀਵਾਨ ਸੁਣਿਓ ਤੇ ਮੈਨੂੰ ਸਬੂਤ ਦੇ ਦਿਓ ਵੀ ਆਹ ਗੱਲ ਗਲਤ ਬੋਲੀ ਹੈ ਕਿਸੇ ਨੂੰ ਡੈੱਡ ਕਰਨ ਵਾਲੀ ਕਿਸੇ ਨੂੰ ਲੁੱਟਣ ਵਾਲੀ ਨਹੀਂ ਬੋਲੀ ਪ੍ਰਸ਼ਾਸਨ ਤੇ ਵੈਸੇ ਹੀ ਧੰਨਵਾਦੀ ਹੁੰਦਾ ਹੈ ਕਹਿੰਦੇ ਜਿਹੜਾ ਕੰਮ ਸ਼ਰਾਬਾਂ ਨਸ਼ਿਆਂ ਦਾ ਸਾਨੂੰ ਕਰਨਾ ਚਾਹੀਦਾ ਤੁਸੀਂ ਕਰੀ ਜਾਂਦੇ ਤੇ ਵੈਸੇ ਹੀ ਵਧੀਆ ਗੱਲ ਹੈ ਫਾਇਦਾ ਹੀ ਹੋ ਰਿਹਾ ਜੇ ਨਸ਼ੇ ਨਹੀਂ ਹੋਣਗੇ ਸ਼ਰਾਬਾਂ ਨਹੀਂ ਹੋਣਗੀਆਂ ਲੜਾਈਆਂ ਝਗੜੇ ਗੁਰੂ ਦੇ ਸਿੱਖਾਂ ਨੇ ਕੀ ਲੜਨਾ ਕਿਸੇ ਨਾਲ ਭਾਈ ਗੁਰੂ ਦੇ ਸਿੱਖਾਂ ਨੇ ਕਾਹਦਾ ਝਗੜਾ ਕਰਨਾ ਕਿਸੇ ਨਾਲ ਸਾਡੇ ਕਿਹੜਾ ਕਿਸੇ ਨਾਲ ਵੱਟਦਾ ਰੌਲਾ ਬਸ ਗੁਰਬਾਣੀ ਦਾ ਗਿਆਨ ਘਰ ਘਰ ਪਹੁੰਚਾਉਣਾ ਇਹ ਸਾਡੀ ਜ਼ਿੰਮੇਵਾਰੀ ਹੈ ਸਾਡਾ ਫਰਜ਼ ਬਣਦਾ ਸੋ ਗੁਰਬਾਣੀ ਦੀ ਕਥਾ ਕਰਨੀ ਹੈ ਗੁਰਬਾਣੀ ਦੀ ਵਿਚਾਰ ਸੁਣਨੀ ਸਮਝਣੀ ਹੈ ਇਹਦੇ 'ਚ ਮੇਰਾ ਭਲਾ ਹੈ ਇਹਦੇ 'ਚ ਸੁਣਨ ਸੁਣਾਉਣ ਵਾਲਿਆਂ ਦਾ ਸਭ ਦਾ ਭਲਾ ਹੈ ਜੇ ਕੋਈ ਸੰਗਤ ਨੂੰ ਦਿੱਕਤ ਆਈ ਹੋਵੇ ਉਹਦੀ ਮੈਂ ਮਾਫੀ ਮੰਗਦਾ ਹਾਂ ਆਓ ਜੀ ਹੁਣ ਆਪਾਂ ਆਨੰਦ ਸਾਹਿਬ 'ਚ ਗੱਜ ਕੇ ਬੋਲੋ ਅਰਦਾਸ 'ਚ ਜੁੜੀਏ ਹੁਕਮਨਾਮੇ ਸੁਣੀਏ ਫੇਰ ਚੱਲਣਾ ਪਾਣਾ ਜੀ ਸਤਿਗੁਰੂ ਜੀ ਜਾਣਗੇ ਫੇਰ ਚੱਲਾਂਗੇ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਗੁਰੂ ਜੀ ਅੱਗੇ ਅੱਗੇ ਆਪਾਂ ਸਾਰੇ ਮਗਰ ਮਗਰ ਬਾਕੀ ਰਸ਼ ਬਹੁਤ ਹੋਣਾ ਹੈ ਤੇ ਆ ਜਦੋਂ ਮੱਥਾ ਟੇਕਦੇ ਹੋ ਨਾ ਜੀ ਕਈ ਮੋਬਾਈਲ ਚੋਰ ਆ ਜਾਂਦੇ ਵਿੱਚ ਪਰਸ ਕੱਢ ਲੈਂਦੇ ਆ ਵਿੱਚ ਆਏ ਹੁੰਦੇ ਆ ਭੀੜ ਜ਼ਿਆਦਾ ਹੋਣ ਕਰਕੇ ਬਹੁਤ ਬੰਦਿਆਂ ਦੇ ਫੋਨ ਚੋਰੀ ਹੋ ਜਾਂਦੇ ਆ ਪਰਸ ਚੋਰੀ ਹੋ ਜਾਂਦੇ ਬੀਬੀ ਉਹ ਗਹਿਣੇ ਚੋਰੀ ਹੋ ਜਾਂਦੇ ਤੇਜਾਬ ਦੀਆਂ ਸਲਾਈਆਂ ਲਈ ਫਿਰਦੀਆਂ ਬੀਬੀਆਂ ਵਿੱਚ ਕੱਟ ਕੇ ਲੈ ਜਾਂਦੀਆਂ ਪਤਾ ਹੀ ਨਹੀਂ ਲੱਗਦਾ ਤਾਂ ਕਰਕੇ ਧਿਆਨ ਰੱਖਿਓ ਭਾਈ ਹੁਣ ਸਾਰੇ ਵੀਰ ਭਰਾ ਜਿੰਨੇ ਵੀ ਹੋ ਨਾ ਥੋੜਾ ਜਿਹਾ ਕਾਇਮ ਰਹੋ ਵਿੱਚ ਬਹੁਤ ਬੰਦੇ ਇਦਾਂ ਦੇ ਆਏ ਹੁੰਦੇ ਆ ਇਕੱਠ ਜ਼ਿਆਦਾ ਹੋਣ ਕਰਕੇ ਤੇ ਆਰਾਮ ਨਾਲ ਜਾਇਓ ਜਿਵੇਂ ਵਾਹਿਗੁਰੂ ਜਪਦੇ ਆਏ ਹੋ ਉਵੇਂ ਜਾਇਓ ਜਿਹੜੇ ਵਿੱਚ ਵਿਚਾਲੇ ਜੇ ਬਸ ਨੇੜੇ ਜੇ ਪਹੁੰਚੇ ਪਏ ਢਿੱਲੇ ਜੇ ਬਸ ਮਾੜਾ ਜਿਹਾ ਢਿੱਲੇ ਸ਼ਕੇ ਵਰਗਈ ਹੈ ਜੀ ਬਸ ਉਹ ਨਾ ਕਹੇ ਵੀ ਕੱਲ ਨੂੰ ਉਹ ਮਨ ਬਣਾ ਕੇ ਆ ਜਾਓ ਕੱਲ ਨੂੰ ਵੀ ਅੱਜ ਛਕ ਹੀ ਲਈਏ ਫਿਰ ਸ਼ਕੇ ਵਰਗਈ ਕਿਉਂ ਰੱਖਣਾ ਛਕ ਲਓ ਜੇ ਕੋਈ ਭੁੱਲ ਗਲਤੀ ਕਰ ਬੈਠਾ ਸੁਧਾਈ ਕਰਾ ਲਓ ਜੇ ਕੋਈ ਭੁੱਲ ਗਿਆ ਨਿਆਣਾ ਭਾਈ ਖੇਡਦਾ ਖੇਡਦਾ ਡਿੱਗ ਪੈਂਦਾ ਹੈ ਜਦੋਂ ਬੱਚਾ ਖੇਡਦਾ ਖੇਡਦਾ ਡਿੱਗ ਪਏ ਫਿਰ ਕੱਪੜੇ ਝਾੜ ਕੇ ਨਾਲਦਿਆਂ ਨਾਲ ਫਿਰ ਰਲ ਜਾਂਦਾ ਇਹ ਨਹੀਂ ਹੁੰਦਾ ਵੀ ਲਿਟਣ ਹੀ ਲੱਗ ਜਾ ਫਿਰ ਰੇਤੇ 'ਚ ਵੀ ਮੈਂ ਤੇ ਡਿੱਗ ਪਿਆ ਹੁਣ ਮੈਂ ਤੇ ਲਿਟੂ ਰੇਤੇ 'ਚ ਇਦਾਂ ਥੋੜਾ ਹੁੰਦਾ ਨਿਆਣਾ ਫਿਰ ਉੱਠ ਪੈਂਦਾ ਫਿਰ ਭੱਜ ਲੈਂਦਾ ਇਸੇ ਤਰ੍ਹਾਂ ਜੇ ਭਾਈ ਕੋਈ ਗਲਤੀ ਕਰ ਬੈਠਾ ਕੋਈ ਬੰਦਾ ਉਹ ਦੁਬਾਰਾ ਸੁਧਾਈ ਕਰਾ ਲਓ ਆਓ ਦਾਖਲਾ ਲਈਏ ਦੁਬਾਰਾ ਪੇਸ਼ ਹੋ ਜਾਓ ਪੰਜ ਪਿਆਰਿਆਂ ਸਾਹਮਣੇ ਦਾਖਲਾ ਲੈ ਕੇ ਪੜ੍ਹਾਈ ਸ਼ੁਰੂ ਕਰ ਦੀ ਆਓ ਗੁਰਮਤ ਦੀ ਪੜ੍ਹਾਈ ਪੜ੍ਹੀਏ ਬੜਾ ਹੀ ਜਾਣਨਾ ਹੈ ਜੀ ਗੁਰੂ ਘਰ ਵਿੱਚ ਬੜੀ ਇੱਥੇ ਤੇ ਬੜਾ ਕੁਝ ਵੰਡਿਆ ਜਾਂਦਾ ਬਸ ਲੈਣ ਵਾਲਾ ਬਣ ਜਾ ਭਿਖਾਰੀ ਬਣ ਜਾ ਸਿੱਖ ਲੈ ਆਓ ਸਿੱਖੀਏ ਗੁਰੂ ਸਾਹਿਬ ਤੋਂ ਅਕਲਾਂ ਲਈਏ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੋ ਹੁਕਮਨਾਮੇ ਸੁਣ ਕੇ ਫਿਰ ਘਰੋਂ ਕਰੀ ਚੱਲਦਾ ਪਾਵਾਂਗੇ ਜਿਹੜੇ ਰਹਿ ਗਏ ਭਾਈ ਮੱਥਾ ਟੇਕ ਲਓ ਆ ਜਾਓ ਵਾਰੀ ਵਾਰੀ ਰਾਮ ਕਲੀ ਮਹੱਲਾ ਤੀਜਾ ਆਨੰਦ ਦੇ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਰਿਵਾਰ ਪਰੀਆਂ ਸ਼ਬਦ ਗਾ ਵਡਿਆਈਆ ਦੋ ਪੰਗਾ ਹੋ ਹਰੀ ਕੇ ਬਾਬਾ ਨੇ ਜੀ ਵਸਾਇਆ ਇਹ ਨਾਮ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਰੂਪ ਸਭ ਵਿਸਾਰਨਾ ਕੀ ਮਾਰੋ ਬਣੇ ਤੇਰਾ ਕਾਜ ਸਭ ਸਵਾਰਨਾ ਸਭ ਨਾ ਗਲਾਂ ਸਮਰਤ ਸਵਾਰਨੀ ਸੋ ਕਿਉਂ ਮਨ ਹੋ ਵਿਸਾਰੇ ਸਾਹਿਬ ਕਿਆ ਨਹੀਂ ਕਰਦੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਚਾ ਕਰ ਸ਼ਾਂਤ ਸੁਖ ਮਨ ਆਏ ਵਸੇ ਜਿਹੜੀ ਇੱਛਾ ਸਭ ਪੁਜਾਈਆਂ ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਸੁਰ ਕਰਮ ਪਾਇਆ ਤੁਧ ਜਿਤ ਕੌਸੇ ਨਾਮ ਹਰ ਕਹਿ ਲਾਗੇ ਅਨੰਤ ਸੁਣੋ ਵਿੱਚ ਭਾਗੀ ਹੋ ਸਗਲ ਮਨੋਰਥ ਪੂਰੇ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸਾਧਨ ਤੇ ਸਰਸੇ ਪੂਰੇ ਗੁਰਤੇ ਜਾਣੇ ਪੁਨੀਤ ਕਹਤੇ ਪੁਨਿਤ ਸਤਿਗੁਰ ਰਹਿਆ ਭਰਪੂਰ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਪੁੱਤਰ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਸਤਿਗੁਰ ਸਾਈ ਮਾਇਆ ਜੀ ਹੈ ਸਭ ਜਗ ਸੁਖ
ਵਡਿਆਈਆਂ ਬੁਰਿਆਈਆਂ ਬਚੈ ਧਰਮ ਹਜ਼ੂਰ ਜੀਆ ਪੁਆ ਕੀ ਕਿੰਦੇ ਲੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਤ ਕਾਲ ਖੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਸੋ ਕਹੁ ਟਲ ਗੁਰ ਸੇਵੀਐ ਐਹਨ ਇਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸ਼ਰਣ ਸਗਲ ਪੈਦਾ ਤੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸ਼ਰਣ ਸਗਲ ਪੈਲਾ ਥੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਾਤਾ ਰਹਾਉ ਸਤਿਗੁਰ ਨਾਮ ਨਿਧਾਨ ਦਿਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਨਾਸੀ ਤਾਂ ਕੋ ਬਿਗਨ ਨਾ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਬਸੇਰੇ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਪੀਚ ਪੁਜਾਈ ਨਾਨਕ ਦਾਸ ਤਾਂ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਪੀਚ ਪੁਜਾਈ ਨਾਨਕ ਦਾਸ ਤਾਂ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ